5/14 स्टील स्ट्रीट ब्लैक टाउन सिडनी
सिडी बैटरीज अपना हरमन रेडियो 24 घंटे 7 दिन ऑस्ट्रेलिया का पहला पंजाबी रेडियो हरमन रेडियो
ਕਹਿੰਦੇ ਨੇ ਜ਼ਿੰਦਗੀ ਵਿੱਚ ਸਮੇਂ ਤੋਂ ਜ਼ਿਆਦਾ ਆਪਣਾ ਜਾਂ ਪਰਾਇਆ ਕੋਈ ਨਹੀਂ ਹੁੰਦਾ। ਜਦੋਂ ਸਮਾਂ ਆਪਣਾ ਹੁੰਦਾ ਏ ਤਾਂ ਸਾਰੇ ਆਪਣੇ ਹੋ ਜਾਂਦੇ ਨੇ, ਤੇ ਜਦੋਂ ਸਮਾਂ ਪਰਾਇਆ ਹੁੰਦਾ ਏ ਤਾਂ ਸਾਰੇ ਪਰਾਏ। ਇਸ ਲਈ ਆਪਣੀ ਜ਼ਿੰਦਗੀ ਵਿੱਚ ਸਮੇਂ ਦੀ ਅਹਿਮੀਅਤ ਨੂੰ ਸਮਝੋ। ਚੰਗੇ ਵਿਚਾਰਾਂ ਸੰਗ ਰੋਸ਼ਨ ਆਵਾਜ਼ ਦਾ ਸਾਥ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਹਰਮਨ ਰੇਡੀਓ ਤੇ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ, ਹਮੇਸ਼ਾ ਵਾਂਗ ਅੱਜ ਦਾ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਤੇ। ਇਹ ਪ੍ਰੋਗਰਾਮ ਤੁਸੀਂ ਹਰ ਰੋਜ਼ ਸੁਣਦੇ ਹੋ ਜੀ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ 10 ਵਜੇ ਤੱਕ। ਤੇ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣ ਜਾ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਮੈਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਸਾਡੇ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ। ਸੋ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਦੁਆਰ ਦਾਸ ਹਮੇਸ਼ਾ ਵਾਂਗ ਇਹੀ ਕਿ ਤੁਹਾਡਾ ਅੱਜ ਦਾ ਦਿਨ, ਤੁਹਾਡਾ ਹਰ ਦਿਨ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਹੋਵੇ। ਤੇ ਦੋਸਤੋ, ਅੱਜ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਗੱਲ ਕਰਾਂਗੇ, ਪਰ ਪਹਿਲਾਂ ਕਰੀਏ ਜੀ ਦਿਨ ਦੀ ਗੱਲ। ਦਿਨ ਹੈਗਾ ਅੱਜ ਮੰਗਲਵਾਰ, ਤੇ ਸਾਲ 2017 ਦੇ ਜਨਵਰੀ ਮਹੀਨੇ ਦੀ ਅੱਜ ਆਖਰੀ ਤਰੀਕ ਹੈ ਯਾਨੀ 31 ਤਰੀਕ, ਤੇ ਨਾਨਕ ਸ਼ਾਹੀ ਸੰਮਤ 548 ਦੇ ਮਾਘ ਮਹੀਨੇ ਦੀ ਅੱਜ 18 ਤਰੀਕ ਹੋ ਚੁੱਕੀ ਹੈ। ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਜੀ ਘੜੀਆਂ ਕਹਿੰਦੀਆਂ ਸਿਡਨੀ, ਮੈਲਬਨ ਤੇ ਕੈਨਬਰਾ ਦੇ ਵਿੱਚ ਆਸਟ੍ਰੇਲੀਅਨ ਸਮੇਂ ਮੁਤਾਬਕ 8:04 ਹੋ ਚੁੱਕੇ ਨੇ, ਤੇ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਦੇ ਵਿੱਚ 7:34 ਹੋਏ ਨੇ, ਤੇ ਪਰਥ ਦੇ ਵਿੱਚ ਜੀ 5:04 ਇਸ ਵੇਲੇ ਹੋਏ ਨੇ, ਤੇ ਬ੍ਰਿਸਬੇਨ ਦੇ ਵਿੱਚ 7:04 ਹੋਏ ਨੇ। ਸੋ ਆਸਟ੍ਰੇਲੀਆ ਦੇ ਸ਼ਹਿਰਾਂ ਦੀਆਂ ਘੜੀਆਂ ਜਿਹੜੀਆਂ ਉਹ ਕਹਿ ਰਹੀਆਂ ਜੋ ਸਮਾਂ। ਤੇ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਗੁਆਂਢੀ ਮੁਲਕ ਨਿਊਜ਼ੀਲੈਂਡ, ਤੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਇਸ ਵੇਲੇ 10:04 ਹੋ ਚੁੱਕੇ ਨੇ ਯਾਨੀ 31 ਤਰੀਕ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਤੇ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਜੀ ਕੈਨੇਡਾ ਦੇ ਵਿੱਚ ਅਜੇ 30 ਜਨਵਰੀ ਚੱਲ ਰਹੀ ਹੈ ਯਾਨੀ ਜਨਵਰੀ ਮਹੀਨੇ ਦਾ ਅਜੇ ਇੱਕ ਹੋਰ ਦਿਨ ਜਿਹੜਾ ਉੱਥੇ ਬਾਕੀ ਹੈ। ਤੇ 30 ਜਨਵਰੀ ਦੇ ਮੁਤਾਬਕ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ 4:04 ਹੋਏ ਨੇ ਯਾਨੀ ਸ਼ਾਮ ਪੈ ਚੁੱਕੀ ਹੈ ਜੀ ਸੋਮਵਾਰ ਦੀ ਉੱਥੇ। ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਬਾਅਦ ਦੁਪਹਿਰ ਉੱਥੇ 1:04 ਹੋਏ ਨੇ ਤੇ ਕੈਲਗਰੀ ਦੇ ਵਿਚ 2:05 ਉੱਥੇ ਵੀ ਬਾਅਦ ਦੁਪਹਿਰ ਹੈ ਤੇ ਲਾਸ ਏਂਜਲਸ ਦੇ ਵਿਚ ਯਾਨੀ USA ਦੇ ਲਾਸ ਏਂਜਲਸ ਸ਼ਹਿਰ ਦੇ ਵਿਚ 1:05 ਵੈਨਕੂਵਰ ਵਾਲਾ ਸਮਾਂ ਜੀ ਤੇ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ ਉੱਥੇ ਤੇ ਮਿਆਮੀ ਦੇ USA ਦੇ ਮਿਆਮੀ ਸ਼ਹਿਰ ਦੇ ਵਿਚ ਸ਼ਾਮ ਦੇ 4:05 ਇਸ ਵੇਲੇ ਹੋ ਚੁੱਕੇ ਨੇ ਸੋਮਵਾਰ ਦੀ ਸ਼ਾਮ ਚੱਲ ਰਹੀ ਹੈ ਤੇ ਪੁਰਤਗਾਲ ਦੇ ਵਿਚ ਇਸ ਵੇਲੇ 9:05 ਹੋਏ ਨੇ ਰਾਤ ਦੇ ਯਾਨੀ ਸੋਮਵਾਰ ਦੀ ਰਾਤ ਉੱਥੇ ਪੈ ਚੁੱਕੀ ਹੈ ਜੀ ਤੇ ਚੀਨ ਦੇ ਵਿਚ 5:05 ਸਵੇਰ ਦੇ ਹੋਏ ਨੇ ਮੰਗਲਵਾਰ ਦਾ ਦਿਨ ਜਿਹੜਾ ਜੀ ਉਹ ਚੜ ਚੁੱਕਿਆ ਤੇ ਮਿਆਮੀ ਦੇ ਵਿਚ ਜਿਵੇਂ ਅਸੀਂ ਗੱਲ ਕਰ ਚੁੱਕੇ ਹਾਂ ਪਹਿਲਾਂ ਤੇ ਇਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਭਾਰਤ ਦੀ ਭਾਰਤ ਦੇ ਵਿਚ ਇਸ ਵੇਲੇ 2:35 ਜਿਹੜੇ ਹੋਏ ਆ ਯਾਨੀ ਵੱਡਾ ਤੜਕਾ ਜਿਹੜਾ ਉੱਥੇ ਚੱਲ ਰਿਹਾ ਤੇ ਦੁਬਈ ਦੇ ਵਿਚ ਦੋਸਤੋ ਇਸ ਵੇਲੇ 1:05 ਉੱਥੇ ਵੀ 31 January ਜਿਹੜੀ ਹੈ ਜੀ ਉਹ ਚੜ ਚੁੱਕੀ ਯਾਨੀ ਮੰਗਲਵਾਰ ਦਾ ਦਿਨ ਜਿਹੜਾ ਉਹ ਚੜ ਚੁੱਕਿਆ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿਚ ਪ੍ਰੋਗਰਾਮ ਲਹਿਰਾਂ ਦੇ ਵਿਚ ਸ਼ਾਮਲ ਹੁੰਦੇ ਹੋ ਹਰਮਨ ਰੇਡੀਓ ਦੇ ਇਸ ਮੰਚ ਤੋਂ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਤਹਿ ਦਿਲ ਤੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿਚ ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ ਵੈਸੇ ਕੱਲ ਦੇ ਪ੍ਰੋਗਰਾਮ ਦੇ ਵਿਚ ਆਪਾਂ ਜਿਵੇਂ ਬਹੁਤੀਆਂ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ ਜੀ ਉਹ ਵੋਟਾਂ ਦੇ ਮਾਹੌਲ ਨੂੰ ਦੇਖਦੇ ਹੋਏ ਕੀਤੀਆਂ ਸੀ ਤੇ ਇੱਕ ਆਰਟੀਕਲ ਵੀ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਸੀਗਾ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਵੀ ਅਸੀਂ ਜਿਹੜੀਆਂ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਖ਼ਬਰਾਂ ਜਿਹੜੀਆਂ ਉਹਨਾਂ ਦੀ ਸਾਂਝ ਤਾਂ ਪਾਵਾਂਗੇ ਪਰ ਉਸ ਤੋਂ ਇਲਾਵਾ ਅਸੀਂ ਵੋਟਾਂ ਦੇ ਨਾਲ ਜਿਹੜੀਆਂ ਰਲਦੀਆਂ ਮਿਲਦੀਆਂ ਜਿਹੜੀਆਂ ਗੱਲਾਂ ਜਾਂ ਖ਼ਬਰਾਂ ਆ ਉਹਨਾਂ ਦੇ ਬਾਬਤ ਵੀ ਅਸੀਂ ਤੁਹਾਡੀ ਸਾਂਝ ਜਿਹੜੀ ਆ ਉਹ ਲੈਣੀ ਚਾਹਾਂਗੇ ਯਾਨੀ ਤੁਹਾਡੇ ਵਿਚਾਰ ਜਿਹੜੇ ਆ ਉਹ ਜਾਣਨੇ ਚਾਹਾਂਗੇ ਤੇ ਤੁਹਾਡੇ ਵਿਚਾਰ ਜਾਂ ਤੁਹਾਡੇ ਮੈਸੇਜਿਸ ਜਿਹੜੇ ਆ ਉਹ ਸਾਡੇ ਤੱਕ ਪਹੁੰਚਦੇ ਨੇ 2-3 ਜ਼ਰੀਏ ਆ ਉਹਦੇ ਸੋ ਜੇ ਤੁਸੀਂ ਈਮੇਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਜੇ ਤੁਸੀਂ ਸਾਨੂੰ ਮੈਸੇਜ ਕਰਨਾ ਚਾਹੁੰਦੇ ਹੋ ਟੈਲੀਗ੍ਰਾਮ ਤੇ ਤਾਂ ਸਾਨੂੰ ਤੁਸੀਂ ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ ਹੋ ਜੀ ਸਾਡਾ ਨੰਬਰ ਹੈ 9175080144489 ਯਾਨੀ 91 ਲਗਾ ਕੇ 7508014499 ਤੇ ਜੇ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਹੋ ਤੇ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ ਤੁਸੀਂ 2 ਲਗਾ ਕੇ 85998911 ਲਾਉਣਾ ਸੋ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਆਸਟ੍ਰੇਲੀਆ ਦੇ ਵਿਚ ਕਿਤੋਂ ਵੀ ਪਰ ਜੇ ਤੁਸੀਂ ਬਾਹਰੋਂ ਕਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 61 ਜਿਹੜਾ ਆਸਟ੍ਰੇਲੀਆ ਦਾ ਕੋਡ ਹੈ ਉਸ ਨਾਲ ਜ਼ਰੂਰ ਲਗਾਉਣਾ ਪੈਣਾ ਸੋ 85998911 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅੱਗੇ 2 ਲਗਾ ਕੇ ਸੋ 2 85998911 ਤੇ ਦੋਸਤੋ ਪ੍ਰੋਗਰਾਮ ਦੇ ਵਿਚ ਤੁਹਾਡੇ ਮੈਸੇਜਿਸ ਜਿਹੜੇ ਉਹ ਅਹਿਮ ਹੁੰਦੇ ਆ ਸੋ ਜ਼ਰੂਰ ਆਪਣੀ ਜਿਹੜੀ ਸਾਂਝ ਆ ਵਿਚਾਰਾਂ ਦੀ ਜ਼ਰੂਰ ਪਾਇਆ ਕਰੋ ਤੇ ਇਸ ਤੋਂ ਇਲਾਵਾ ਗੀਤ ਸੰਗੀਤ ਜਿਹੜਾ ਆ ਉਹ ਚੱਲਦਾ ਰਹਿਣਾ ਸੋ ਗੀਤ ਸੰਗੀਤ ਪ੍ਰੋਗਰਾਮ ਦਾ ਅਹਿਮ ਹਿੱਸਾ ਹੁੰਦਾ ਪਰ ਕਈ ਵਾਰ ਕੀ ਹੁੰਦਾ ਕਿ ਕੁਛ ਜਿਹੜੀਆਂ ਗੱਲਾਂ ਕੁਛ ਜਿਹੜੇ ਮੁੱਦੇ ਆ ਉਹ ਤੁਹਾਡੇ ਨਾਲ ਸਾਂਝੇ ਕਰਨੇ ਜ਼ਰੂਰੀ ਹੋ ਜਾਂਦੇ ਆ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਗੀਤ ਜਿਹੜੇ ਆ ਉਹ ਸੁਣਾ ਸਕੀਏ ਪਰ ਬਹੁਤੀ ਵਾਰ ਮੇਰੇ ਤੋਂ ਇਹ ਖੁਨਾਮੀ ਜ਼ਰੂਰ ਹੁੰਦੀ ਹੈ ਕਿ ਤੁਹਾਨੂੰ ਗੀਤ ਸੰਗੀਤ ਦੇ ਨਾਲ ਜੋੜਨਾ ਕਰਨਾ ਥੋੜਾ ਜਿਹਾ ਮੇਰੇ ਲਈ ਮੁਸ਼ਕਲ ਹੋ ਜਾਂਦਾ ਕਿਉਂਕਿ ਕਈ ਵਾਰ ਇੰਟਰਵਿਊਜ਼ ਹੁੰਦੀਆਂ ਨੇ ਸੋ ਉਹਨਾਂ ਦੋਸਤਾਂ ਨੂੰ ਵੀ ਲੈਣਾ ਜਿਹੜਾ ਜ਼ਰੂਰੀ ਹੁੰਦਾ ਕੁਝ ਖਾਸ ਮਹਿਮਾਨ ਜਿਹੜੇ ਜੁੜਦੇ ਆ ਪ੍ਰੋਗਰਾਮ ਚ ਉਹਨਾਂ ਨੂੰ ਵੀ ਲੈਣਾ ਜ਼ਰੂਰੀ ਹੁੰਦਾ ਤੇ ਕੁਝ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਸੋ ਪ੍ਰੋਗਰਾਮ ਦੌਰਾਨ ਅਸੀਂ ਕੁਝ ਅਹਿਮ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਤੇ ਇਸ ਤੋਂ ਇਲਾਵਾ ਹੋਰ ਕੀ ਹੋਣਾ ਜੀ ਇਸ ਤੋਂ ਇਲਾਵਾ ਹੋਰ ਜਿਹੜੀਆਂ ਅਹਿਮ ਹੋਣੀਆਂ ਤੁਹਾਡੀਆਂ ਕਾਲਜ਼ ਹੋਣੀਆਂ ਕਾਲਜ਼ ਤੁਸੀਂ ਸਾਨੂੰ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਯਾਨੀ 9-10 ਦੇ ਦਰਮਿਆਨ ਸੋ ਦੋਸਤੋ ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਤੇ ਹੁਣ ਪ੍ਰੋਗਰਾਮ ਦੇ ਵਿਚ ਪਹਿਲਾ ਗੀਤ ਜਿਹੜਾ ਉਹ ਤੁਹਾਡੀ ਨਜ਼ਰ ਕਰਦੇ ਆ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਵਾਂਗੇ ਪਰ ਉਸ ਤੋਂ ਵੀ ਪਹਿਲਾਂ ਇੱਕ ਜਿਹੜਾ ਧੰਨਵਾਦ ਇੱਕ ਜਿਹੜਾ ਸ਼ੁਕਰੀਆ ਅਸੀਂ ਕਰਨਾ ਚਾਹਾਂਗੇ ਸਾਡੇ ਸਪੌਂਸਰਸ ਦਾ ਸਾਡੇ ਸਹਿਯੋਗੀਆਂ ਦਾ ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿਚ ਮਦਦ ਕਰਦੇ ਆ ਸੋ ਸਾਰੇ ਸਾਡੇ ਸਹਿਯੋਗੀਆਂ ਦਾ ਸਾਡੇ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਆਓ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗੀਤ ਬਹੁਤ ਜਲਦੀ ਵਾਪਸ ਆਉਂਦੇ ਆ ਪ੍ਰੋਗਰਾਮ ਦੇ ਵਿਚ ਅਗਲੇ ਸਿਲਸਿਲੇ ਦੇ ਵਿਚ ਤੁਸੀਂ ਬਣੇ ਰਹੋ ਜੁੜੇ ਰਹੋ ਸਾਡੇ ਨਾਲ ਹਰਮਨ ਰੇਡੀਓ ਤੇ
ਵੱਟੇ ਨਾਮ ਵਾਲੇ ਤੱਕੜੀ ਸੱਚ ਵਾਲੀ ਬੈਠਾ ਗੰਡਾ ਕਿਸਮਤ ਦੀਆਂ ਖੋਲਦਾ अज किसे नू काटा ना रहू मंगला तेरा तेरा ही सब तोलदाए मोदी खाने देरा पैजो मोदी खाने देरा पैजो हट खोलिया बाबे नानक ने भर के झोलियां लै जो हट खोलिया बाबे नानक ने भर के झोलियां लै जो हट खोलिया बाबे नानक ने नानकी भैन दा वीर प्यारा मां त्रिपता दियां अखां दा तारा नानकी भैन दा वीर प्यारा मां त्रिपता दियां अखां दा तारा कर तू सब दा पारी उतारा कर तू सब दा पारी उतारा दिल दे दुखड़े कह जो सब दिल दे दुखड़े कह जो हट खोलिया बाबे नानक ने भर के झोलियां लै जो हट खोलिया बाबे नानक ने भर के झोलियां लै जो हट खोलिया बाबे नानक ने मुसलमानां दा पीर बाबा हिंदुआं दा रागीर बाबा मुसलमानां दा पीर बाबा हिंदुआं दा रागीर बाबा सिखां दी तकदीर बाबा सिखां दी तकदीर बाबा इस दर ते होके रह जो दर दे होके रह जो हट खोलिया बाबे नानक ने भर के झोलियां लै जो हट खोलिया बाबे नानक ने भर के झोलियां लै जो हट खोलिया बाबे नानक ने धर्म दे जिंदरे भन के बैठा प्यो दा कहना मन के बैठा धर्म दे जिंदरे भन के बैठा प्यो दा कहना मन के बैठा रब अज नौकर बन के बैठा रब अज नौकर बन के बैठा मंगला चरनी तैजो मंगला चरनी तैजो हट खोलिया बाबे नानक ने भर के झोलियां लै जो हट खोलिया बाबे नानक ने भर के झोलियां लै जो हट खोलिया बाबे नानक ने भर के झोलियां लै जो हट खोलिया बाबे नानक ने भर के झोलियां लै जो हट खोलिया बाबे नानक ने
जी दोस्तों रविंदर करेवाल की आवाज दे विच इह गीत तुसी सुन रहे सी प्रोग्राम दा पहला गीत उम्मीद करदे आं पसंद जरूर आया होना है। ਸੋ ਭਰ ਕੇ ਝੋਲੀਆਂ ਲੈ ਜੋ, ਹੱਥ ਖੋਲਿਆ ਬਾਬੇ ਨਾਨਕ ਨੇ। ਸੋ ਕਮੀ ਤਾਂ ਜਿਹੜੀ ਹੈ ਜੀ ਉਹ ਸਾਡੇ ਕੋਲ ਹੀ ਹੈ, ਸਾਡੇ ਵਿੱਚ ਹੀ ਹੈ, ਕਿਉਂਕਿ ਉਸ ਨਾਨਕ ਦੀ, ਉਸ ਬਾਬੇ ਨਾਨਕ ਦੀ ਜਿਹੜੀ ਸੋਚ ਆ ਉਹ ਐਡੀ ਕੁ ਵਿਸ਼ਾਲ ਹੈ ਕਿ ਉਸਨੇ ਹਰ ਧਰਮ ਹਰ ਕੌਮ ਦੇ ਲਈ ਜਿਹੜਾ ਆਪਣਾ ਦਾਇਰਾ ਉਹ ਖੁੱਲਾ ਰੱਖਿਆ। ਪਰ ਅਸੀਂ ਹਰ ਜਗ੍ਹਾ ਆਪਣੇ ਆਪਣੇ ਜਿਹੜੇ ਦਾਇਰੇ ਆ ਉਹ ਬੰਨਣ ਦੀ ਕੋਸ਼ਿਸ਼ ਕੀਤੀ ਆ, ਤੇ ਇਹ ਜਿਹੜਾ ਫਲਸਫਾ ਆ ਇਸ ਨੂੰ ਸੰਕੁਚਿਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਸਾਡੀ ਰਹੀ ਆ, ਸੌੜੀ ਸੋਚ ਦੇ ਅਧੀਨ ਅਸੀਂ ਇਹੋ ਜਿਹੀਆਂ ਜਿਹੜੀਆਂ ਚੁਸਤੀਆਂ ਸਲਾਖੀਆਂ ਜਿਹੜੀਆਂ ਇਸ ਦੁਨੀਆਂ ਦੇ ਵਿੱਚ ਸਮਾਜ ਦੇ ਵਿੱਚ ਰਹਿੰਦੇ ਹੋਏ ਅਕਸਰ ਕਰ ਜਾਂਦੇ ਹਾਂ, ਪਰ ਲੋੜ ਹੈ ਜੀ ਉਸ ਫਲਸਫੇ ਨੂੰ ਅਮਲ ਦੇ ਵਿੱਚ ਲਿਆਉਣ ਦੀ। ਸੋ ਦੋਸਤੋ ਇਹ ਸੀ ਜੀ ਗੀਤ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਕਰਦੇ ਆ ਜਿਹੜੇ ਦੋਸਤਾਂ ਨੇ ਹੁਣੇ ਹੁਣੇ ਸ਼ਾਮਲ ਹੋਣਾ ਕੀਤਾ ਪ੍ਰੋਗਰਾਮ ਦੇ ਵਿੱਚ ਤੇ ਜਿਹੜੇ ਹੁਣੇ ਹੁਣੇ ਰੇਡੀਓ ਆਨ ਕਰਕੇ ਹਟੇ ਆ। ਸੋ ਬਹੁਤ ਬਹੁਤ ਸਵਾਗਤ ਦੋਸਤੋ, ਪ੍ਰੋਗਰਾਮ ਅੱਜ ਦਾ ਮੈਂ ਤੁਹਾਡੇ ਲਈ ਲੈ ਕੇ ਆਈ ਆ। ਮੰਗਲਵਾਰ ਦਾ ਦਿਨ ਹੈ ਤੇ ਘੜੀਆਂ ਦੇ ਮੁਤਾਬਕ 8:16 ਮੈਲਬਨ ਦੇ ਸਮੇਂ ਮੁਤਾਬਕ ਹੋ ਚੁੱਕੇ ਨੇ, ਤੇ ਹੁਣ ਨਜ਼ਰ ਮਾਰਦੇ ਆ ਜੀ ਮੌਸਮ ਦੇ ਉੱਤੇ। ਮੌਸਮ ਕਹਿੰਦਾ ਜੀ ਕਿ ਸਿਡਨੀ ਸ਼ਹਿਰ ਦੇ ਵਿੱਚ ਅੱਜ 27 ਡਿਗਰੀ ਘੱਟ ਤੋਂ ਘੱਟ ਜਾਣਾ ਤੇ 37 ਡਿਗਰੀ ਸੈਲਸੀਅਸ ਤੱਕ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ, ਤੇ ਬੱਦਲਬਾਈ ਜਿਹੜੀ ਹੈ ਜੀ ਉਹ ਬਣਨੀ ਹੈ ਦਿਨ ਚੜਦੇ ਤੇ। ਸੋ ਮੈਲਬਨ ਦੇ ਵਿਚ ਅੱਜ 16 ਡਿਗਰੀ ਘੱਟ ਤੋਂ ਘੱਟ ਤੇ 22 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਪਰ ਅੱਜ ਇੱਥੇ ਧੁੱਪ ਖਿੜਨੀ ਹੈ। ਤੇ ਪ੍ਰਿਸਬਨ ਦੇ ਵਿਚ 22 ਡਿਗਰੀ ਘੱਟ ਤੋਂ ਘੱਟ ਤੇ 32 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਇੱਥੇ ਵੀ ਧੁੱਪ ਜਿਹੜੀ ਆ ਉਹ ਖਿੜੀ ਰਹਿਣੀ ਹੈ। ਪਰਥ ਦੇ ਵਿਚ ਜੀ ਅੱਜ 15 ਡਿਗਰੀ ਘੱਟ ਤੋਂ ਘੱਟ ਤੇ 24 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਤੇ ਇੱਥੇ ਭਾਰੀ ਮੀਂਹ ਵੀ ਜਿਹੜਾ ਆ ਉਹ ਦੱਸਿਆ ਗਿਆ ਅੱਜ। ਐਡੀਲੇਡ ਦੇ ਵਿਚ 17 ਡਿਗਰੀ ਘੱਟ ਤੋਂ ਘੱਟ 25 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ ਜੀ। ਤੇ ਕੈਨਬਰਾ ਦੇ ਵਿਚ 21 ਡਿਗਰੀ ਘੱਟ ਤੋਂ ਘੱਟ ਤੇ 34 ਡਿਗਰੀ ਤੱਕ ਜਾਣ ਦੀ ਸੰਭਾਵਨਾ ਤਾਪਮਾਨ ਦੇ, ਤੇ ਇੱਥੇ ਸੰਭਾਵੀ ਛਰਾਟੇ ਦੱਸੇ ਗਏ ਆ। ਹੋਬਾਰਟ ਦੇ ਵਿਚ 12 ਡਿਗਰੀ ਘੱਟ ਤੋਂ ਘੱਟ ਤੇ 21 ਡਿਗਰੀ ਤੱਕ ਜਾਣ ਦੀ ਸੰਭਾਵਨਾ, ਇੱਥੇ ਵੀ ਸੰਭਾਵੀ ਛਰਾਟੇ ਨੇ ਜੀ। ਤੇ ਡਾਰਵਿਨ ਦੇ ਵਿਚ 25 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਅੱਜ ਤਾਪਮਾਨ ਜਾਣਾ, ਇੱਥੇ ਜੀ ਥੰਡਰ ਸਟਾਰਮ ਵੀ ਦੱਸੇ ਗਏ ਆ। ਸੋ ਇਹ ਸੀ ਜੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ। ਵੈਸੇ ਅੱਜ ਜਿਹੜਾ ਸੋਹਣਾ ਮੌਸਮ ਜਿਹੜਾ ਜੀ ਉਹ ਐਡੀਲੇਡ ਦੇ ਵਿਚ, ਪਰਥ ਦੇ ਵਿਚ ਮੰਨਿਆ ਜਾ ਸਕਦਾ, ਮੈਲਬਨ ਦੇ ਵਿਚ ਵੀ 22 ਡਿਗਰੀ ਦੇ ਨਾਲ ਅਸੀਂ ਸੋਹਣਾ ਮੌਸਮ ਕਹਿ ਸਕਦੇ ਆ। ਤੇ ਥੋੜੀ ਜਿਹੀ ਜਿਹੜੀ ਗਰਮੀ ਦੀ ਜ਼ਿਆਦਾ ਸੰਭਾਵਨਾ ਉਹ ਸਿਡਨੀ ਦੇ ਵਿਚ ਦੱਸੀ ਗਈ ਆ, ਪਰ ਉੱਥੇ ਬੱਦਲਬਾਈ ਜਿਹੜੀ ਆ ਉਹ ਰਹਿਣੀ ਆ, ਇਸ ਕਰਕੇ ਜਿਹੜਾ ਗਰਮੀ ਦਾ ਪ੍ਰਕੋਪ ਓਨਾ ਨਹੀਂ ਹੋਣਾ, ਕਿਉਂਕਿ ਜਦੋਂ ਸੂਰਜ ਜ਼ਿਆਦਾ ਹੁੰਦਾ ਤਾਂ ਉਦੋਂ ਜਦੋਂ ਤਾਪਮਾਨ ਜ਼ਿਆਦਾ ਉੱਚਾ ਹੋਵੇ ਉੱਪਰ ਹੋਵੇ ਤਾਂ ਉੱਥੇ ਗਰਮੀ ਦਾ ਜਿਹੜਾ ਪ੍ਰਕੋਪ ਆ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ, ਜਦੋਂ ਬੱਦਲਬਾਈ ਹੁੰਦੀ ਆ ਤਾਂ ਗਰਮੀ ਦਾ ਪ੍ਰਕੋਪ ਜਿਹੜਾ ਉਹ ਘੱਟ ਜਾਂਦਾ, ਤੇ ਇੱਕ ਜਦੋਂ ਤੇਜ਼ ਹਵਾਵਾਂ ਹੁੰਦੀਆਂ ਤੇ ਨਾਲ ਧੁੱਪ ਤੇ ਨਾਲ ਤਾਪਮਾਨ ਜ਼ਿਆਦਾ ਹੁੰਦਾ ਉਦੋਂ ਵੀ ਥੋੜਾ ਜਿਹਾ ਜਿਹੜਾ ਖਤਰਾ ਉਹ ਗਰਮੀ ਦੇ ਨਾਲ ਵੱਧ ਜਾਂਦਾ। ਸੋ ਅੱਜ ਦਾ ਜਿਹੜਾ ਮੌਸਮ ਆ ਉਹ ਸਾਰੇ ਸ਼ਹਿਰਾਂ ਦੇ ਵਿੱਚ ਤਕਰੀਬਨ ਸੋਹਣਾ, ਤੇ ਤੁਸੀਂ ਅੱਜ ਦਾ ਮੌਸਮ ਵੀ ਇੰਜੋਏ ਕਰੋ, ਦਿਨ ਵੀ ਇੰਜੋਏ ਕਰੋ, ਤੇ ਨਾਲ ਹੀ ਨਾਲ ਪ੍ਰੋਗਰਾਮ ਵੀ ਇੰਜੋਏ ਕਰੋ। ਪ੍ਰੋਗਰਾਮ ਦੇ ਵਿਚ ਸਾਡੇ ਨਾਲ ਕੁਛ ਦੋਸਤ ਸ਼ਾਮਲ ਹੋ ਚੁੱਕੇ ਆ, ਤੇ ਸਾਡੇ ਨਾਲ ਸਾਂਝ ਬਣਾਈ ਹੈ ਜੀ ਟੈਲੀਗ੍ਰਾਮ ਦੇ ਜ਼ਰੀਏ। ਸਭ ਤੋਂ ਪਹਿਲਾਂ ਦਵਿੰਦਰ ਸਿੰਘ ਹੋਰਾਂ ਨੇ, ਦਵਿੰਦਰ ਸਿੰਘ ਸੀਡੀ ਬੈਟਰੀਜ਼ ਵਾਲੇ ਸਾਡੇ ਸਹਿਯੋਗੀ ਸਾਨੂੰ ਗੁਰਫਤਿਹ ਬੁਲਾ ਰਹੇ ਨੇ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣੇ ਮੇਰੀ, ਲਗਾ ਦੋ ਹਾਜ਼ਰੀ। ਬਿਲਕੁਲ ਦਵਿੰਦਰ ਸਿੰਘ ਜੀ, ਸਾਡੇ ਵੱਲੋਂ ਵੀ ਗੁਰਫਤਿਹ ਤੇ ਹਾਜ਼ਰੀ ਤੁਹਾਡੀ ਆਪਾਂ ਲਾ ਦਿੱਤੀ ਆ, ਤੇ ਤੁਸੀਂ ਇਸੇ ਤਰ੍ਹਾਂ ਹਾਜ਼ਰ ਰਹੋ ਅੱਜ ਪ੍ਰੋਗਰਾਮ ਦੇ ਵਿਚ, ਤੇ ਆਪਾਂ ਪੂਰਾ ਸਮਾਂ ਜਿਹੜਾ ਜੀ ਉਹ ਤੁਹਾਡੇ ਨਾਲ ਅੱਜ ਬਿਤਾਉਣਾ ਪ੍ਰੋਗਰਾਮ ਦੇ ਜ਼ਰੀਏ। ਤੇ ਅੱਗੇ ਸਾਡੇ ਨਾਲ ਰਾਜ ਮਹਿੰਦਰ ਸਿੰਘ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੁਹਾਨੂੰ, ਤੇ ਇਹਨਾਂ ਨੇ ਇੱਕ ਬਹੁਤ ਸੋਹਣਾ ਵਿਚਾਰ ਜਿਹੜਾ ਜੀ ਉਹ ਸਾਡੇ ਨਾਲ ਸਾਂਝਾ ਕੀਤਾ। ਸੋ ਉਹ ਵਿਚਾਰ ਜਿਹੜਾ ਇਹਨਾਂ ਨੇ ਭੇਜਿਆ ਇੱਕ ਤਸਵੀਰ ਦੇ ਨਾਲ ਭੇਜਿਆ। ਸੋ ਤਸਵੀਰ ਜਿਹੜੀ ਹੈ ਜੀ ਇੱਕ ਮਨੁੱਖ ਦੀ ਹੈ, ਉਹ ਮਨੁੱਖ ਜਿਹੜਾ ਜੀ ਉਹ ਆਪਣੇ ਆਲੇ ਦੁਆਲੇ ਪਸਰੀ ਹੋਈ ਜਿਹੜੀ ਧੂੜ ਹੈ, ਆਪਣੇ ਆਲੇ ਦੁਆਲੇ ਪਸਰਿਆ ਹੋਇਆ ਜਿਹੜਾ ਜਿਹੜੀਆਂ ਰੁਕਾਵਟਾਂ ਜਾਂ ਜਿਹੜੀਆਂ ਚਟਾਨਾਂ ਨੇ ਉਹਨਾਂ ਨੂੰ ਤਰਾਸ਼ ਕੇ ਆਪਣਾ ਆਪ ਘੜ ਰਿਹਾ ਉਹਦੇ ਵਿੱਚੋਂ। ਤੇ ਵਿਚਾਰ ਇਹਨਾਂ ਨੇ ਦਿੱਤਾ ਕਿ ਅਵਰ ਲਾਈਫ ਇਜ਼ ਇਨ ਅਵਰ ਹੈਂਡਸ, ਸਟੋਪ ਬਲੇਮਿੰਗ ਦਾ ਸਟਾਰਸ। ਬਿਲਕੁਲ ਜੀ, ਤੇ ਇਸ ਚੀਜ਼ ਨੂੰ ਜੇ ਅਸੀਂ ਸਮਝ ਜਾਈਏ ਤਾਂ ਜਿਹੜੇ ਵਹਿਮ ਭਰਮ ਆ ਉਹਨਾਂ ਤੋਂ ਮੁਕਤ ਬਹੁਤ ਛੇਤੀ ਹੋਇਆ ਜਾ ਸਕਦਾ। ਪਰ ਸਾਡੇ ਜਿਹੜੇ ਵਹਿਮਾਂ ਭਰਮਾਂ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਅਸੀਂ ਵਿਸ਼ਵਾਸ ਕਰਨ ਲੱਗ ਜਾਂਦੇ ਹਾਂ ਹੱਥਾਂ ਦੀਆਂ ਲਕੀਰਾਂ ਦੇ ਉੱਤੇ ਜਾਂ ਫਿਰ ਇਹਨਾਂ ਸਤਾਰਿਆਂ ਦੇ ਉੱਤੇ, ਜਦਕਿ ਬਹੁਤ ਕੁਛ ਜਿਹੜਾ ਉਹ ਸਾਡੇ ਆਪਣੇ ਹੱਥ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਘੜਨਾ ਹੈ ਦੋਸਤੋ। ਤੇ ਇਹ ਸੀ ਜੀ ਸਿਲਸਿਲਾ ਜਿਹਦੇ ਵਿਚ ਅਸੀਂ ਸਾਂਝਾ ਕੀਤਾ ਅੱਜ ਦਾ ਮੌਸਮ, ਤੇ ਸਾਡੇ ਦੋਸਤ ਜਿਹੜੇ ਆ ਜੀ ਉਹ ਵੀ ਸਾਡੇ ਨਾਲ ਜੁੜਨੇ ਆ। ਤੇ ਦੋਸਤੋ ਮੈਂ ਤੁਹਾਨੂੰ ਦੱਸਦੀ ਜਾਵਾਂ ਕਿ ਅੱਜ ਤੁਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 2 85 98 11, ਤੁਸੀਂ ਇਸ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਕਿਸੇ ਵੀ ਵਿਚਾਰ ਦੀ ਜੇ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋਵੋ ਤਾਂ ਜ਼ਰੂਰ ਪਾਓ, ਤੇ ਈਮੇਲ ਦੇ ਜ਼ਰੀਏ request@harmanradio.com ਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, ਤੇ ਟੈਲੀਗ੍ਰਾਮ ਤੁਸੀਂ ਸਾਨੂੰ ਕਰ ਸਕਦੇ ਹੋ 9175080144489। ਤੇ ਹੁਣ ਅਸੀਂ ਖਬਰਾਂ ਦੇ ਸਿਲਸਿਲੇ ਵੱਲ ਵੀ ਵਧਣਾ, ਤੇ ਖਬਰਾਂ ਦੇ ਸਿਲਸਿਲੇ ਦੇ ਵਿਚ ਅੱਜ ਇੱਕ ਜਿਹੜੀ ਕਮੀ ਹੈ, ਇੱਕ ਜਿਹੜੀ ਘਾਟ ਹੈ ਉਹ ਰਹਿਣੀ ਹੈ ਕਿ ਅੱਜ ਮਿੰਟੂ ਬਰਾੜਹੋਰੀ ਸ਼ਾਮਲ ਨਹੀਂ ਹੋ ਪਾਉਣਗੇ ਪ੍ਰੋਗਰਾਮ ਦੇ ਵਿਚ ਖਬਰਾਂ ਦੇ ਸਿਲਸਿਲੇ ਦੇ ਵਿਚ। ਸੋ ਖਬਰਾਂ ਜਿਹੜੀਆਂ ਜੀ ਉਹ ਅੱਜ ਮੈਂ ਖੁਦ ਹੀ ਤੁਹਾਡੇ ਲਈ ਲੈ ਕੇ ਆਈ ਆ, ਤੇ ਕੋਸ਼ਿਸ਼ ਕਰਦੀ ਆ ਕਿ ਅਸੀਂ ਜਿਹੜੀਆਂ ਇਹ ਖਬਰਾਂ ਜਿਹੜੀਆਂ ਜੀ ਉਹ ਜਿੰਨੀਆਂ ਵੀ ਅੱਜ ਅਸੀਂ ਕਵਰ ਕਰ ਸਕਦੇ ਹੋਏ ਇਸ ਸਿਲਸਿਲੇ ਦੇ ਵਿਚ ਜ਼ਰੂਰ ਕਰਾਂਗੇ। ਖਬਰਾਂ ਲੈਣ ਤੋਂ ਪਹਿਲਾਂ ਇੱਕ ਆਪਾਂ ਬ੍ਰੇਕ ਦੇ ਲਈ ਜ਼ਰੂਰ ਰੋਕਦੇ ਆ, ਤੇ ਇੱਕ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਆਪਣੇ ਅਗਲੇ ਸਿਲਸਿਲੇ ਦੇ ਵਿਚ। ਤੁਸੀਂ ਜੁੜੇ ਰਹੋ, ਬਣੇ ਰਹੋ ਤੇ ਭੇਜਦੇ ਰਹੋ ਜੀ ਆਪਣੇ ਵਿਚਾਰ।
ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ, ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ, ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਮੇਰੀ ਮਾਂ ਦੀ ਪਰਦੇ ਪਿੱਛੋਂ, ਮੇਰੀ ਮਾਂ ਦੀ ਪਰਦੇ ਪਿੱਛੋਂ ਕੀਤੀ ਚਾਹ ਨਾ ਮਿਲੇ। ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ, ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ। ਉਹ ਬਚਪਨ ਕਰ ਗਿਆ ਜਾਤੀ, ਉਹ ਬਚਪਨ ਕਰ ਗਿਆ ਜਾਤੀ, ਓਏ ਰੱਬਾ ਕਿੱਥੇ ਜਾਨ ਫਸਾਤੀ। ਗੀਤਾ ਹੁੰਦੀ ਸੀ ਪਾਪੀ ਤੇ ਸ਼ਕਤੀਮਾਨ ਯਾਰ ਸੀ, ਸੀ ਕੋਠੇ ਤੇ ਅੰਟੀਨਾ ਤੇ ਕਿਹੜੇ ਪੀਵੀ ਯਾਰ ਸੀ। ਗੀਤਾ ਹੁੰਦੀ ਸੀ ਪਾਪੀ ਤੇ ਸ਼ਕਤੀਮਾਨ ਯਾਰ ਸੀ। ਵੀ ਸੀ ਯਾਰ ਤੇ ਤਿੰਨ ਫਿਲਮਾਂ ਦੇ ਚਾਹ ਨਾ ਮਿਲੇ, ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ, ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਨਾ ਮਿਲੇ। ਉਹ ਬਚਪਨ ਕਰ ਗਿਆ ਜਾਤੀ, ਉਹ ਬਚਪਨ ਕਰ ਗਿਆ ਜਾਤੀ, ਓਏ ਰੱਬਾ ਕਿੱਥੇ ਜਾਨ ਫਸਾਤੀ। ਸੀ ਗੁਰੂ ਦੁਆਰੇ ਜਾਂਦਾ, ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ। ਬਾਬੇ ਦੇ ਗੁਰੂ ਪੁਰਬ ਤੇ ਸੀ ਗੁਰੂ ਦੁਆਰੇ ਜਾਂਦਾ, ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ। ਸਭ ਕੁਝ ਮਿਲਦਾ ਏ ਬਾਬਾ, सब कुछ मिलता है बाबा तेरा राना मिले मेरी रूह नू बचपन वाला रूह अफजा ना मिले मेरी रूह नू बचपन वाला रूह अफजा ना मिले वो बचपन कर गया चाहती बचपन कर गया चाहती ओए रब्बा किथे जान फसाती मिट्टी विच्चों दाने खाए मिट्टी ही मिट्टी नू छट गई मिट्टी ही फिर गाने गावे मैं सही नारी दी मिट्टी तू ता महंगे बाने पाने मैं सही नारी दी मिट्टी तू ता महंगे बाने पाने मिट्टी एक दिन मिट्टी मिलनी का ना मिले मेरी रूह बचपन वाला रूह अफजा ना मिले मेरी रूह नू बचपन वाला रूह अफजा ना मिले ओ बचपन कर गया चाहती ओ बचपन कर गया चाहती ओए रब्बा किथे जान फसाती
जी दोस्तों शहरी मान दी आवाज दे विच ही गीत तुसी सुन रहे सी ते वैसे तुसी जदों गीत सुनिया क्योंकि मैनूं खुद नूं इह गीत बड़ा चंगा लग्या पहला एक बार मैं सुनिया होया उदों भी बहुत चंगा लग्या सीगा ते अज जदों दुबारा सुनिया ना तां बड़ा मजा आया सुनन दे विच क्योंकि बचपन दे विच जो जो तुसी हंडाया हुंदा है ना ओ अज भी ताजा हुंदा ते जो अज तुसी हंडाउंदे हो ओ मैनूं लगदा कि अज साडे सारयां दा इह दुकान ते आ कि सानूं भुल जांदा और तुसी हर तीजे बंदे नूं पुछो ते ओ इही कहूगा कि वाकई मैनूं तां मेरी याददाश्त इन्नी कमजोर हो गई मैनूं अपनियां रखियां चीजां भुल जांदियां हैना पर जदों असीं पुरानियां यादां जिहड़ियां उहनां नूं दोहराउने आ अतीत नूं दोहराउने आ तां उहदे विच बहुत खूबसूरत यादां जिहड़ियां ओह सानूं हमेशा याद रहिंदियां ते रूह अफ़ज़ा वाली याद तां फिर सारयां नूं याद रहिंदी आ हैना ते जदों असीं इन्हां देशां दे विच रहिंदे होए वैसे जे असीं इत्थे दी गल करिए तां पहले कुछ साल जिहड़े आ उदों क्योंकि अपनी जिहड़ी कम्यूनिटी सी ओह इन्नी ज्यादा नहीं होण करके कुछ इहो जिहियां जिहड़ियां चीजां सीगियां असीं उहनां दी कमी महसूस करदे सी पर हुण इंडियन स्टोर्स इन्ने ज्यादा खुल गए ते उत्थे हर एक चीज जिहड़ी सानूं भारत दे विच पंजाब दे विच मिलदी सीगी ओह हुण इत्थे मुहैया हुंदी आ पर अपने अपने टेस्ट मुताबक क्योंकि असीं अपने बच्चियां नूं ओह जे जेडे स्वाद आ ओह लाए नहीं आ तां इस करके घरां दे विच वी ओह चीजां जिहड़ियां असीं घट वरतदे आ पर असीं जरूर मेरी कोशिश हुंदी आ कि जिवें रूह अफ़ज़ा आ ब्रह्मी बदाम आ हना इह सारे जेडे शरबत आ जी ओह जरूर अपने घर दे विच होण ते गर्मियां जिहड़ियां सौखियां निकलदियां सो जूस दी जगह जे असीं रूह अफ़ज़ा पड़ाईए तां साडे जेडे ना गेस्ट आउंदे आ जेडे मेहमान आउंदे ओह बड़े खुश हुंदे आ कहिंदे तुसीं इक वार इंडिया दी याद जिहड़ी ओह ताज़ी करवाती सो बिलकुल जी यादां इदां ही ताज़ा हुंदियां ते यादां जिहड़ियां दिल नूं सुकून भी दिंदियां जिहड़ियां खूबसूरत हुंदियां जिहड़ियां कुछ इहो जिहियां यादां भी हुंदियां जिहड़ियां कदे कदाई जदों साडे ते भारू हुंदियां तां सानूं एक दर्द एक पीड़ वल वी धकेलदियां हैना सो साडियां यादां जिहड़ियां खूबसूरत होण अते साडी कोशिश होवे कि असीं खूबसूरत यादां नूं ही दोहराईए जे अतीत नूं याद करिए तां हैना सो जी असीं एक गीत शहरीमान दी आवाज दे विच ते साडे नाल कुछ दोस्त भी जुड़े होए आ असीं उहनां नूं जी आयां कहिंदे आ ते आपां खबरां दे सिलसिले वल वधणा साडे नाल वरिंदर चीमा वीर वी शामिल होए सी प्रोग्राम 8:20 ते उह साडे नाल शामिल ही ने ਤੇ ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਕਹਿੰਦੇ ਗੁੱਡ ਮਾਰਨਿੰਗ ਸਿਸਟਰ ਜੀ ਸੋ ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਵਰਿੰਦਰ ਤੁਹਾਨੂੰ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਇਹਦੇ ਲਈ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਜੀ ਜੁੜੇ ਰਹੋ ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਸ਼ਾਮਲ ਹੋਏ ਨੇ ਹਰਦੇਵ ਸਿੰਘ ਹੁਰੀ ਸੋ ਕਹਿੰਦੇ ਗੁੱਡ ਮਾਰਨਿੰਗ ਅਮਰਦੀਪ ਜੀ ਐਂਡ ਆਲ ਹਰਮਨ ਰੇਡੀਓ ਟੀਮ ਕਹਿੰਦੇ ਮੇਰਾ ਨਾਮ ਹਰਦੇਵ ਸਿੰਘ ਤੇ ਫਸਟ ਟਾਈਮ ਟੂਡੇ ਕਹਿੰਦੇ ਪ੍ਰੋਗਰਾਮ ਦੇ ਵਿਚ ਆਏ ਨੇ ਸੋ ਮੈਨੂੰ ਲੱਗਦਾ ਇੱਕ ਵਾਰ ਪਹਿਲਾਂ ਵੀ ਤੁਸੀਂ ਪ੍ਰੋਗਰਾਮ ਚ ਆਏ ਹੋ ਹਰਦੇਵ ਸਿੰਘ ਜੀ ਤੇ ਕਹਿੰਦੇ ਮੈਂ ਕੋਲੰਬਲੀ ਨਿਊ ਸਾਊਥ ਵੇਲਸ ਤੋਂ ਆ ਤੇ ਕਹਿੰਦੇ ਇੱਥੇ ਇੱਕੋ ਹੀ ਪੰਜਾਬੀ ਆ ਜੀ ਕੋਲੰਬਲੀ ਚ ਸੋ ਬੜੀ ਹੈਰਾਨੀ ਹੋਈ ਹੈ ਸੁਣ ਕੇ ਕਿ ਤੁਹਾਡੇ ਇਸ ਏਰੀਏ ਦੇ ਵਿੱਚ ਸਿਰਫ ਇੱਕ ਹੀ ਪੰਜਾਬੀ ਪਰਿਵਾਰ ਆ ਤੇ ਹੌਲੀ ਹੌਲੀ ਦੇਖੋ ਜੀ ਦਾਇਰਾ ਪਰਿਵਾਰਾਂ ਦਾ ਜਿਹੜਾ ਉਹ ਵਧਿਆ ਆ ਜਿੱਥੇ ਵੀ ਪੰਜਾਬੀ ਗਏ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਇਸ ਏਰੀਏ ਦੇ ਵਿੱਚ ਵੀ ਹੌਲੀ ਹੌਲੀ ਜਿਹੜੇ ਪੰਜਾਬੀ ਆ ਉਹ ਪਰਿਵਾਰ ਜਿਹੜੇ ਆ ਉਹ ਉੱਥੇ ਵਸਣਗੇ ਤੇ ਤੁਸੀਂ ਸਾਡੇ ਨਾਲ ਸਾਂਝ ਬਣਾਈ ਆ ਰੇਡੀਓ ਦੇ ਜ਼ਰੀਏ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਅੱਗੇ ਸਾਡੇ ਨਾਲ ਬਿੱਟੂ ਬੋਪਾ ਰਾਏ ਮਿਲਡੂਰਾ ਵਾਲੇ ਵੀ ਸ਼ਾਮਲ ਹੋ ਚੁੱਕੇ ਆ ਤੇ ਆਪਣੀ ਆਦਤ ਮੁਤਾਬਕ ਸਾਡੇ ਨਾਲ ਉਥੋਂ ਦਾ ਜਿਹੜਾ ਤਾਪਮਾਨ ਹੈ ਜੀ ਉਹ ਮਿਲਡੂਰਾ ਦਾ ਸਾਂਝਾ ਕਰ ਰਹੇ ਆ ਵੈਸੇ ਹਮੇਸ਼ਾ ਇਹ ਸਾਂਝਾ ਕਰਦੇ ਆ ਤੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਵੀ ਆ ਕਿ ਇਹ ਆਪਣੇ ਏਰੀਏ ਦਾ ਆਪਣੇ ਇਲਾਕੇ ਦਾ ਜਿਹੜਾ ਤਾਪਮਾਨ ਆ ਮੌਸਮ ਆ ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰਦੇ ਆ ਤੇ ਅੱਜ ਕਹਿੰਦੇ ਸਾਡੇ ਮਿਲਡੂਰੇ ਦੇ ਵਿੱਚ 30 ਡਿਗਰੀ ਸੈਲਸੀਅਸ ਤੱਕ ਜਾਣਾ ਸੋ ਅੱਜ ਫਿਰ ਵੀ ਕੱਲ ਨਾਲੋਂ ਕਾਫੀ ਰਾਹਤ ਹੈ ਬਿੱਟੂ ਜੀ ਤੁਹਾਡੇ ਮਿਲਡੂਰਾ ਦੇ ਵਿੱਚ ਮੌਸਮ ਵੱਲੋਂ ਕਿਉਂਕਿ ਕੱਲ ਜਿਹੜਾ ਤਾਪਮਾਨ ਸੀ ਬੀਤੇ ਹੋਏ ਕੱਲ 41 ਡਿਗਰੀ ਤੱਕ ਤੁਸੀਂ ਦੱਸਿਆ ਸੀਗਾ ਤੇ ਅੱਜ ਪਾਰਟਲੀ ਕਲਾਉਡੀ ਵੀ ਆ ਸੋ ਮੈਨੂੰ ਲੱਗਦਾ ਕਿ ਉਸ ਮੁਕਾਬਲੇ ਯਾਨੀ 41 ਡਿਗਰੀ ਦੇ ਮੁਕਾਬਲੇ ਅੱਜ ਦਾ ਜਿਹੜਾ ਸੋਹਣਾ ਮੌਸਮ ਤੁਸੀਂ ਇੰਜੋਏ ਕਰੋਗੇ ਆਪਣੇ ਉਸ ਇਲਾਕੇ ਦੇ ਵਿੱਚ ਤੇ ਕੁਛ ਥਾਵਾਂ ਦੇ ਉੱਤੇ ਸ਼ਾਵਰ ਵੀ ਦੱਸੇ ਗਏ ਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਹ ਸਾਂਝ ਬਣਾਉਣ ਦੇ ਲਈ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੁੜੇ ਰਹੋ ਤੇ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਤੁਹਾਡੇ ਸੁਨੇਹੇ ਅਸੀਂ ਇਸੇ ਤਰ੍ਹਾਂ ਲੈਂਦੇ ਜਾਵਾਂਗੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਜਿਹੜੀ ਸ਼ਮੂਲੀਅਤ ਆ ਉਹ ਇਸੇ ਤਰ੍ਹਾਂ ਬਣਾਈ ਰੱਖੋ ਤੇ ਹੁਣ ਆਪਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਵਧਦੇ ਆਂ ਤੇ ਚੱਲਦੇ ਆਂ ਜੀ ਖਬਰਾਂ ਦੇ ਵੱਲ ਸੋ ਅੱਜ ਦੀਆਂ ਖਬਰਾਂ ਦੇ ਵੱਲ ਝਾਤ ਮਾਰੀਏ ਤਾਂ ਸਭ ਤੋਂ ਪਹਿਲੀ ਜਿਹੜੀ ਖਬਰ ਹੈ ਜੀ ਉਹ ਥੋੜੀ ਜਿਹੀ ਕਿਉਂਕਿ ਕਾਫੀ ਪਿਛਲੇ ਅਸੀਂ ਮਹੀਨਿਆਂ ਤੋਂ ਹੀ ਦੇਖ ਲਈਏ ਤਾਂ ਇੱਕ ਜਿਹੜਾ ਦਰਦ ਆ ਉਹ ਹੰਡਾਇਆ ਯਾਨੀ ਕਿ ਇੱਕ ਜਿਹੜੀ ਸਮੱਸਿਆ ਨੋਟਬੰਦੀ ਦੇ ਕਾਰਨ ਲੋਕਾਂ ਨੂੰ ਆਈ ਸੋ ਉਹ ਸਮੱਸਿਆ ਤੋਂ ਥੋੜੀ ਜਿਹੀ ਨਿਜ਼ਾਤ ਮਿਲਦੀ ਦਿਖਾਈ ਦੇ ਰਹੀ ਆ ਤੇ ਇਹ ਜਿਹੜੀ ਖਬਰ ਆ ਉਹ ਨਿਜ਼ਾਤ ਇਸ ਤਰ੍ਹਾਂ ਲੈ ਕੇ ਆਈ ਹੈ ਕਿ ਏਟੀਐਮ ਤੋਂ ਨਕਦੀ ਨਿਕਾਸੀ ਦੀ ਹੱਦ ਹਟੀ ਹੈ ਤੇ ਚਾਲੂ ਖਾਤੇ ਤੇ ਨਿਕਾਸੀ ਦੀਆਂ ਸਾਰੀਆਂ ਬੰਦਿਸ਼ਾਂ ਜਿਹੜੀਆਂ ਜੀ ਉਹ ਖਤਮ ਕਰ ਦਿੱਤੀਆਂ ਰਿਜ਼ਰਵ ਬੈਂਕ ਨੇ ਭਾਰਤ ਦੇ ਵਿੱਚ ਸੋ ਰਿਜ਼ਰਵ ਬੈਂਕ ਨੇ ਆਮ ਜਨਤਾ ਤੇ ਛੋਟੇ ਕਾਰੋਬਾਰੀਆਂ ਨੂੰ ਭਾਰੀ ਰਾਹਤ ਦਿੰਦਿਆਂ ਏਟੀਐਮ ਤੇ ਚਾਲੂ ਖਾਤੇ ਤੋਂ ਨਕਦੀ ਨਿਕਾਸੀ ਦੀਆਂ ਸਾਰੀਆਂ ਹੱਦਾਂ ਹਟਾ ਲਈਆਂ ਹਾਲਾਂਕਿ ਅਜੇ ਬਚਤ ਖਾਤਿਆਂ ਤੇ 24,000 ਰੁਪਏ ਦੀ ਨਿਕਾਸੀ ਦੀ ਹਫ਼ਤਾਵਾਰੀ ਬੰਦਿਸ਼ ਜਿਹੜੀ ਹੈ ਜੀ ਉਹ ਬਰਕਰਾਰ ਰਹੇਗੀ ਤੇ ਕੇਂਦਰੀ ਬੈਂਕ ਨੇ ਭਰੋਸਾ ਦਿੱਤਾ ਕਿ ਹਫ਼ਤਾਵਾਰੀ ਹੱਦ ਦੀ ਉਹ ਨਵੀਂ ਕਰੰਸੀ ਦੇ ਪ੍ਰਵਾਹ ਦੇ ਆਧਾਰ ਤੇ ਛੇਤੀ ਸਮੀਖਿਆ ਕਰੇਗਾ ਸੋ ਬੀਤੇ ਕੱਲ ਯਾਨੀ ਸੋਮਵਾਰ ਨੂੰ ਰਿਜ਼ਰਵ ਬੈਂਕ ਨੂੰ ਇਸ ਸੰਬੰਧੀ ਸਰਕੂਲਰ ਜਾਰੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ 1 ਫਰਵਰੀ ਪਿੱਛੋਂ ਏਟੀਐਮ ਦੇ ਨਿਕਾਸੀ ਦੀ ਕੋਈ ਹੱਦ ਨਹੀਂ ਰਹੇਗੀ ਪਰ ਇਸ ਦੇ ਬਾਵਜੂਦ ਹਫ਼ਤਾਵਾਰੀ ਹੱਦ ਜਾਰੀ ਰਹਿਣ ਦੇ ਚਲਦਿਆਂ ਬਚਤ ਖਾਤਾ ਧਾਰਕ ਜਿਹੜਾ ਜੀ ਉਹ ਇੱਕ ਹਫ਼ਤੇ ਚ 24,000 ਰੁਪਏ ਤੋਂ ਜ਼ਿਆਦਾ ਏਟੀਐਮ ਤੋਂ ਵੀ ਨਹੀਂ ਕਢਵਾ ਸਕਣਗੇ ਸੋ ਬੈਂਕ ਨੇ ਇਹ ਵੀ ਕਿਹਾ ਕਿ ਨਵੀਂ ਕਰੰਸੀ ਦਾ ਪ੍ਰਭਾਵ ਵਧਾਉਣ ਬਾਅਦ ਚਾਲੂ ਖਾਤਾ ਤੇ ਏਟੀਐਮ ਤੋਂ ਨਿਕਾਸੀ ਹੱਦ ਦਾ ਆਦੇਸ਼ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਤੇ ਸਾਰੇ ਬੈਂਕਾਂ ਨੂੰ ਭੇਜੇ ਆਪਣੇ ਸਰਕੂਲਰ ਚ ਸਪਸ਼ਟ ਕਰ ਦਿੱਤਾ ਕਿ ਬੈਂਕ ਚਾਹੇ ਤਾਂ ਆਪਣੀ ਲੋੜ ਦੇ ਹਿਸਾਬ ਨਾਲ ਨਿਕਾਸੀ ਦੀ ਹੱਦ ਤੈਅ ਕਰ ਸਕਦੇ ਆ ਇਸ ਤਰ੍ਹਾਂ ਬੈਂਕਾਂ ਦੇ ਲਈ ਏਟੀਐਮ ਨਿਕਾਸੀ ਦੀ ਹੱਦ ਜਿਹੜੀ ਹੈ ਜੀ ਉਹਨੂੰ 8 ਨਵੰਬਰ 2016 ਤੋਂ ਪਹਿਲਾਂ ਦੀ ਸਥਿਤੀ ਦੇ ਵਿੱਚ ਹੁਣ ਲਿਆ ਦਿੱਤਾ ਗਿਆ ਤੇ ਇਸ ਦਿਨ ਸਰਕਾਰ ਨੇ 530,000 ਰੁਪਏ ਦੇ ਜਿਹੜੇ ਪੁਰਾਣੇ ਨੋਟ ਸੀ ਉਹ ਬੰਦ ਕਰਨ ਦਾ ਉਦੋਂ ਐਲਾਨ ਕੀਤਾ ਸੀਗਾ ਤੇ ਥੋੜੀ ਜਿਹੀ ਜਿਹੜੀ ਨਿਜ਼ਾਤ ਆ ਰਾਹਤ ਆ ਉਹ ਜ਼ਰੂਰ ਸਾਡੇ ਲੋਕ ਜਿਹੜੇ ਆ ਉਹ ਮਹਿਸੂਸ ਕਰਨਗੇ ਕਿਉਂਕਿ ਕਾਫੀ ਵੱਡੀ ਜਿਹੜੀ ਸਮੱਸਿਆ ਸੀਗੀ ਉਹ ਚੱਲ ਰਹੀ ਸੀਗੀ ਨਿਕਾਸੀ ਦੀ ਹੱਦ ਜਿਹੜੀ ਸੀ ਉਹ ਮੁਕਰਰ ਕੀਤੀ ਗਈ ਸੀ ਜਿਸ ਕਾਰਨ ਜਿਹੜੀਆਂ ਖਰੀਦਦਾਰੀ ਕਰਨ ਦੇ ਵਿੱਚ ਜਾਂ ਆਪਣੀਆਂ ਹੋਰ ਜਿਹੜੀਆਂ ਹਰ ਰੋਜ਼ ਦੀਆਂ ਜਿਹੜੀਆਂ ਗਤੀਵਿਧੀਆਂ ਚਲਾਉਣ ਦੇ ਵਿੱਚ ਮੁਸ਼ਕਲ ਜਿਹੜੀ ਸੀ ਉਹ ਆ ਰਹੀ ਸੀ ਲੋਕਾਂ ਨੂੰ ਸੋ ਚਾਲੂ ਖਾਤੇ ਤੇ ਹੁਣ ਨਿਕਾਸੀ ਦੀਆਂ ਸਾਰੀਆਂ ਬੰਦਿਸ਼ਾਂ ਖਤਮ ਹੋਣ ਤੇ ਜਿਹੜੀ ਇਹ ਰਾਹਤ ਆ ਉਹ ਜ਼ਰੂਰ ਲੋਕਾਂ ਨੂੰ ਮਿਲੀ ਆ ਤੇ ਅਗਲੀ ਖਬਰ ਵੱਲ ਚਲੀਏ ਤਾਂ ਦੋਸਤੋ ਮਾਹੌਲ ਜਿਹੜਾ ਜੀ ਉਹ ਵੋਟਾਂ ਦਾ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਕਾਫੀ ਗਰਮਾਇਆ ਹੋਇਆ ਕਿਉਂਕਿ 3 ਦਿਨ ਹੀ ਬਚੇ ਆ ਵੋਟਾਂ ਨੂੰ 4 ਫਰਵਰੀ ਨੂੰ ਜਿਹੜੀਆਂ ਵੋਟਾਂ ਤੇ 3 ਦਿਨ ਹੀ ਰਹੇ ਆ ਤੇ ਪੂਰਾ ਜ਼ੋਰ ਜਿਹੜਾ ਹੈ ਜੀ ਉਹ ਜਿੱਥੇ ਰਾਜਸੀ ਪਾਰਟੀਆਂ ਦਾ ਰਾਜਨੀਤਿਕ ਪਾਰਟੀਆਂ ਦਾ ਲੱਗਿਆ ਹੋਇਆ ਉਮੀਦਵਾਰਾਂ ਦਾ ਲੱਗਿਆ ਹੋਇਆ ਉੱਥੇ ਅਸੀਂ ਦੇਖੀਏ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਰੋਲ ਆ ਉਹ ਉਥੋਂ ਦੇ ਡੇਰਿਆਂ ਦਾ ਰਿਹਾ ਸੋ ਡੇਰਾਵਾਦ ਜਿਹੜਾ ਆ ਉਹ ਬਹੁਤ ਪ੍ਰਭਾਵੀ ਰਿਹਾ ਆ ਪੰਜਾਬ ਦੀ ਸਿਆਸਤ ਦੇ ਉੱਤੇ ਤੇ ਇਸ ਡੇਰਾਬਾਦ ਦੇ ਚਲਦਿਆਂ ਕੱਲ ਇੱਕ ਹੋਰ ਬਿਆਨ ਜਿਹੜਾ ਉਹ ਆਇਆ ਡੇਰਾ ਸਿਰਸਾ ਵੱਲੋਂ। ਸੋ ਡੇਰਾ ਸਿਰਸਾ ਵੱਲੋਂ ਸਮਰਥਨ ਬਾਰੇ ਫੈਸਲਾ ਜਿਹੜਾ ਜੀ ਉਹ ਇੱਕ ਦੋ ਦਿਨਾਂ ਦੇ ਵਿੱਚ ਦਿੱਤਾ ਜਾਣਾ ਤੇ ਕੱਲ ਡੇਰਾ ਮੁਖੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਆ। ਡੇਰਾ ਸਿਰਸਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਹਰਿਆਣੇ ਤੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕਿਹਾ ਕਿ ਡੇਰੇ ਦੇ ਸਿਆਸੀ ਵਿੰਗ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਜੇ ਕਿਸੇ ਨੂੰ ਵੀ ਸਮਰਥਨ ਦੇਣ ਦਾ ਫੈਸਲਾ ਨਹੀਂ ਕੀਤਾ, ਪਰ ਇੱਕ ਦੋ ਦਿਨਾਂ ਤੱਕ ਇਹ ਇਸ ਸੰਬੰਧੀ ਫੈਸਲਾ ਜਿਹੜਾ ਜੀ ਡੇਰੇ ਦਾ ਸਿਆਸੀ ਵਿੰਗ ਤੇ ਸਾਧ ਸੰਗਤ ਇਕਮੁੱਠ ਹੋ ਕੇ ਸੂਝ ਬੂਝ ਨਾਲ ਕਰ ਲਵੇਗੀ ਤੇ ਫਾਜ਼ਿਲਕਾ ਬਠਿੰਡਾ ਤੇ ਫਿਰੋਜ਼ਪੁਰ ਸਮੇਤ ਮਾਲਵੇ ਦੇ ਕਈ ਨਾਮ ਚਰਚਾ ਘਰਾਂ ਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੱਤਰਕਾਰਾਂ ਦੇ ਰੂਬਰੂ ਹੋਏ ਆ ਡੇਰਾ ਮੁਖੀ ਤੇ ਉਨ੍ਹਾਂ ਨੇ ਕਿਹਾ ਜੀ ਕਿ ਡੇਰੇ ਦੇ ਵਿਚ ਹਰ ਪਾਰਟੀ ਦੇ ਆਗੂ ਤੇ ਉਮੀਦਵਾਰ ਆਉਂਦੇ ਆ ਤੇ ਉਹ ਸਾਰਿਆਂ ਨੂੰ ਆਸ਼ੀਰਵਾਦ ਦਿੰਦੇ ਆ। ਸੋ ਉਨ੍ਹਾਂ ਨੇ ਕਿਹਾ ਵੀ ਉਹ ਕਿਸੇ ਇੱਕ ਆਗੂ ਜਾਂ ਪਾਰਟੀ ਦਾ ਸਮਰਥਨ ਨਹੀਂ ਕਰਦੇ, ਸਗੋਂ ਉਹ ਇਸ ਮਾਮਲੇ ਦੇ ਵਿਚ ਦੇਖਣਗੇ ਕਿ ਡੇਰੇ ਪ੍ਰਤੀ ਜਿਹੜੀਆਂ ਸ਼ਰਤਾਂ ਜਾਂ ਡੇਰੇ ਪ੍ਰਤੀ ਜਿਹੜੀ ਭਾਵਨਾ ਆ ਕਿਨ੍ਹਾਂ ਦੀ ਸਹੀ ਆ ਤੇ ਨਸ਼ਾ ਵਿਰੋਧੀ ਜਿਹੜੀਆਂ ਪਾਰਟੀਆਂ ਆ ਉਹ ਪਾਰਟੀਆਂ ਦਾ ਉਹ ਸਮਰਥਨ ਕਰ ਸਕਦੇ ਆ। ਤੇ ਇਸੇ ਬਿਆਨ ਦੇ ਵਿਰੋਧ ਦੇ ਵਿਚ ਦੂਜੇ ਪਾਸੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜਿਹੜੇ ਆ ਜੀ ਉਨ੍ਹਾਂ ਨੇ ਵੀ ਇੱਕ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਡੇਰਾ ਸਿਰਸਾ ਜਾਣ ਵਾਲੇ ਸਿੱਖ ਉਮੀਦਵਾਰ ਜਿਹੜੇ ਆ ਉਨ੍ਹਾਂ ਨੂੰ ਧਾਰਮਿਕ ਸਜ਼ਾ ਦਿੱਤੀ ਜਾਏਗੀ ਜੇਕਰ ਉਹ ਉਥੋਂ ਸਮਰਥਨ ਹਾਸਲ ਕਰਦੇ ਆ। ਸੋ ਪੰਜਾਬ ਦਾ ਇਹ ਵੀ ਪੰਜਾਬ ਦੀ ਇੱਕ ਤ੍ਰਾਸਦੀ ਰਹੀ ਆ ਕਿ ਡੇਰਾਵਾਦ ਜਿਹੜਾ ਆ ਉਹ ਬਹੁਤ ਜ਼ਿਆਦਾ ਪੰਜਾਬ ਦੇ ਉੱਤੇ ਭਾਰੂ ਰਿਹਾ ਆ ਤੇ ਸਿਆਸਤ ਦੇ ਵਿਚ ਇਨ੍ਹਾਂ ਡੇਰਿਆਂ ਦਾ ਜਿਹੜਾ ਰੋਲ ਹੈ ਉਹ ਕਾਫੀ ਅਹਿਮ ਹੁੰਦਾ ਤੇ ਜਿਹੜੀਆਂ ਸਿਆਸੀ ਪਾਰਟੀਆਂ ਸਿਆਸੀ ਉਮੀਦਵਾਰ ਜਿਹੜੇ ਆ ਉਹ ਇਨ੍ਹਾਂ ਡੇਰਿਆਂ ਤੋਂ ਖਾਸ ਜਿਹੜੀ ਮਿਹਰ ਆ ਖਾਸ ਜਿਹੜੀ ਵੋਟਾਂ ਦੀ ਜਿਹੜੀ ਗਿਣਤੀ ਆ ਉਹ ਹਾਸਲ ਕਰਦੇ ਆ ਤੇ ਹਰ ਸਿਆਸੀ ਪਾਰਟੀ ਦਾ ਕਿਸੇ ਨਾ ਕਿਸੇ ਡੇਰੇ ਦੇ ਨਾਲ ਕੋਈ ਨਾ ਕੋਈ ਸੰਬੰਧ ਜਿਹੜਾ ਉਹ ਮੰਨਿਆ ਗਿਆ। ਤੇ ਅਗਲੀ ਖਬਰ ਵੱਲ ਚਲੀਏ ਤਾਂ ਦੋਸਤੋ ਇੱਕ ਖਾਸ ਜਿਹੜੀ ਇਹ ਵੀ ਖਬਰ ਮੰਨੀ ਜਾ ਸਕਦੀ ਆ ਕਿ ਵਿਦੇਸ਼ਾਂ ਚ ਜਿਹੜੀਆਂ ਕੰਪਨੀਆਂ ਖੋਲੀਆਂ ਜਾਂਦੀਆਂ ਭਾਰਤੀਆਂ ਵੱਲੋਂ, ਸੋ ਵਿਦੇਸ਼ਾਂ ਚ ਕੰਪਨੀਆਂ ਖੋਲ ਕੇ ਭਾਰਤ ਵਿਚ ਟੈਕਸ ਤੋਂ ਬਚਣ ਵਾਲਿਆਂ ਤੇ ਜਿਹੜਾ ਸ਼ਿਕੰਜਾ ਆ ਉਹ ਕੱਸਿਆ ਜਾ ਸਕਦਾ ਤੇ ਬਜਟ ਦਾ ਜਿਹੜਾ ਰੁਖ ਆ ਉਹ ਆਮ ਜਨਤਾ ਵੱਲ ਨੋਟਬੰਦੀ ਮੋੜੇਗੀ। ਇਸ ਚੀਜ਼ ਵੱਲ ਵੀ ਖਾਸ ਧਿਆਨ ਜਿਹੜਾ ਆ ਜੀ ਉਹ ਦਿੱਤਾ ਗਿਆ ਤੇ ਧਨ ਅਲਾਟਮੈਂਟ ਤੇ ਕਰ ਤਜਵੀਜ਼ਾਂ ਨੂੰ ਦਿਸ਼ਾ ਦੇਵੇਗੀ ਨੋਟਬੰਦੀ ਦਾ ਤਜਰਬਾ। ਤੇ ਦੂਜੇ ਪਾਸੇ ਮੱਧਵ ਵਰਗ ਜਿਹੜਾ ਆ ਜੀ ਉਹਨੂੰ ਟੈਕਸ ਚ ਰਾਹਤ ਮਿਲਣ ਦੀ ਉਮੀਦ ਆ, ਯਾਨੀ ਕਿ ਜਿਹੜਾ ਬਜਟ ਆ ਉਹ ਇਸ ਢੰਗ ਦਾ ਆ ਰਿਹਾ 2017-18 ਦਾ ਉਹਦੇ ਉੱਤੇ ਕਹਿੰਦੇ ਨੋਟਬੰਦੀ ਦਾ ਜਿਹੜਾ ਪ੍ਰਭਾਵ ਆ ਉਹ ਡੂੰਘਾ ਮੰਨਿਆ ਜਾ ਰਿਹਾ ਤੇ ਜਿਹੜੇ ਫੈਸਲੇ ਅਹਿਮ ਫੈਸਲੇ ਜਿਹੜੇ ਉਹ ਇਹਦੇ ਵਿਚ ਲਏ ਜਾ ਰਹੇ ਉਹਨਾਂ ਦੇ ਵਿਚੋਂ ਇਹ ਵੀ ਇੱਕ ਅਹਿਮ ਫੈਸਲਾ ਕਿ ਵਿਦੇਸ਼ਾਂ ਦੇ ਵਿਚ ਕੰਪਨੀਆਂ ਖੋਲ ਕੇ ਭਾਰਤ ਵਿਚ ਟੈਕਸ ਤੋਂ ਬਚਣ ਵਾਲਿਆਂ ਤੇ ਸ਼ਿਕੰਜਾ ਹੁਣ ਕੱਸ ਸਕਦਾ ਕਿਉਂਕਿ ਬਜਟ ਤੇ ਪ੍ਰਵਾਸੀ ਭਾਰਤੀ ਦੇ ਨਿਯਮਾਂ ਨੂੰ ਹੋਰ ਸਖ਼ਤ ਕੀਤਾ ਜਾ ਸਕਦਾ ਤੇ ਨਾਲ ਹੀ ਵਿਦੇਸ਼ਾਂ ਦੇ ਵਿਚ ਉਨ੍ਹਾਂ ਵੱਲੋਂ ਚਲਾਈ ਜਾ ਰਹੀਆਂ ਕੰਪਨੀਆਂ ਨੂੰ ਟੈਕਸ ਦੇ ਦਾਇਰੇ ਚ ਵੀ ਲਿਆਂਦਾ ਜਾ ਸਕਦਾ। ਹਾਲੇ ਤੱਕ ਜਿਹੜੇ NRI ਆ ਉਹ ਆਪਣੀਆਂ ਵਿਦੇਸ਼ੀ ਕੰਪਨੀਆਂ ਦੀ ਕਮਾਈ ਤੇ ਭਾਰਤ ਚ ਕੋਈ ਟੈਕਸ ਨਹੀਂ ਦਿੰਦੇ ਸੀਗੇ ਤੇ ਉੱਚ ਪੱਧਰੀ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਕਿ ਸਰਕਾਰ ਬਜਟ ਚ NRI ਲਈ ਨਿਯਮਾਂ ਨੂੰ ਹੋਰ ਸਖ਼ਤ ਕਰਦੇ ਹੋਏ ਇਸ ਦੇ ਲਈ 270 ਦਿਨ ਯਾਨੀ 9 ਮਹੀਨੇ ਤੱਕ ਵਿਦੇਸ਼ ਚ ਰਹਿਣਾ ਲਾਜ਼ਮੀ ਬਣਾ ਸਕਦੀ ਹੈ। ਹਾਲੇ ਜਿਹੜੇ NRI ਦਾ ਦਰਜਾ ਹਾਸਲ ਕਰਨ ਲਈ ਕਿਸੇ ਵਿਅਕਤੀ ਨੂੰ ਸਿਰਫ 6 ਮਹੀਨੇ ਯਾਨੀ 180 ਦਿਨ ਵਿਦੇਸ਼ ਰਹਿਣਾ ਲਾਜ਼ਮੀ ਹੈ। ਇੱਕ ਵਾਰੀ NRI ਬਣ ਜਾਣ ਦੇ ਬਾਅਦ ਵਿਅਕਤੀ ਕੋਲ ਪਾਸਪੋਰਟ ਤਾਂ ਭਾਰਤ ਦਾ ਰਹਿੰਦਾ ਪਰ ਵਿਦੇਸ਼ ਚ ਕੰਪਨੀਆਂ ਖੋਲਣ ਲਈ ਨਾ ਤਾਂ ਉਸ ਨੂੰ RBI ਦੀ ਇਜਾਜ਼ਤ ਲੈਣ ਦੀ ਲੋੜ ਹੁੰਦੀ ਹੈ ਤੇ ਨਾ ਹੀ ਵਿਦੇਸ਼ ਵਿਚ ਖੋਲੀ ਗਈ ਕੰਪਨੀ ਦੀ ਕਮਾਈ ਤੇ ਟੈਕਸ ਦੇਣ ਦੀ। ਸੋ ਇਸ ਤਰ੍ਹਾਂ ਭਾਰਤ ਦੇ ਕਈ ਸਨਅਤਕਾਰ ਕਿਸੇ ਤਰ੍ਹਾਂ ਸਾਲ ਵਿਚ 180 ਦਿਨ ਵਿਦੇਸ਼ ਰਹਿ ਕੇ ਆਪਣੀ NRI ਦਾ ਦਰਜਾ ਬਣਾ ਕੇ ਰੱਖਦੇ ਆ ਪਰ ਸਰਕਾਰ ਹੁਣ NRI ਲਈ 180 ਦਿਨਾਂ ਦੀ ਬਜਾਏ 270 ਦਿਨਾਂ ਤੱਕ ਵਿਦੇਸ਼ ਚ ਰਹਿਣਾ ਲਾਜ਼ਮੀ ਬਣਾ ਸਕਦੀ ਹੈ ਤੇ ਕੋਈ ਵੀ NRI ਮਹੀਨੇ ਵਿਚ ਸਿਰਫ 7-8 ਦਿਨ ਹੀ ਭਾਰਤ ਚ ਰਹਿ ਸਕੇਗਾ, ਬਾਕੀ ਸਮਾਂ ਉਹਨੂੰ ਵਿਦੇਸ਼ ਚ ਬਿਤਾਉਣਾ ਪਵੇਗਾ। ਜੇਕਰ ਉਹ ਇਸ ਤਰ੍ਹਾਂ ਨਹੀਂ ਕਰਦਾ ਤਾਂ ਉਨ੍ਹਾਂ ਦਾ NRI ਦਾ ਦਰਜਾ ਖੋਇਆ ਜਾਵੇਗਾ ਤੇ ਵਿਦੇਸ਼ਾਂ ਚ ਆਪਣੀ ਕੰਪਨੀਆਂ ਦੀ ਆਮਦਨੀ ਤੇ ਉਨ੍ਹਾਂ ਨੂੰ ਭਾਰਤ ਚ ਵੀ ਟੈਕਸ ਦੇਣਾ ਪਵੇਗਾ। ਸੋ ਇਹ ਵੀ ਜਿਹੜੀ ਇੱਕ ਅਹਿਮ ਜਿਹੜੀ ਤਬਦੀਲੀ ਆ ਉਹ ਲਿਆਂਦੀ ਜਾ ਰਹੀ ਹੈ ਜੀ ਬਜਟ ਦੇ ਵਿੱਚ। ਤੇ ਅਗਲੀ ਖਬਰ ਵੱਲ ਚੱਲੀਏ ਤਾਂ ਇੱਕ ਵਾਰ ਫੇਰ ਖਬਰ ਜਿਹੜੀ ਆ ਉਹ ਸਿਆਸਤ ਵੱਲ ਮੁੜਦੀ ਆ। ਸੋ ਸਰਨਾ ਜਿਹੜੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਪਰਮਜੀਤ ਸਿੰਘ ਸਰਨਾ, ਉਨ੍ਹਾਂ ਨੇ ਕੱਲ ਪਟਿਆਲਾ ਦੇ ਵਿਚ ਜੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿਚ ਚੋਣ ਪ੍ਰਚਾਰ ਕੀਤਾ। ਤੇ ਇਸ ਮੌਕੇ ਤੇ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਉੱਤੇ ਬੜੇ ਤਿੱਖੇ ਹਮਲੇ ਵੀ ਕੀਤੇ ਆ। ਤੇ ਨਾਲ ਹੀ ਨਾਲ ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਵੱਲੋਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ, ਅਕਾਲੀ ਭਾਜਪਾ ਦੌਰਾਨ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਹਦੇ ਲਈ ਉਹ ਆਪ ਜ਼ਿੰਮੇਵਾਰ ਹੈ। ਤੇ ਪੰਜਾਬ ਦੀ ਜਵਾਨੀ ਨੂੰ ਪੂਰੀ ਤਰ੍ਹਾਂ ਨਸ਼ਿਆਂ ਦੇ ਵਿਚ ਰੋਲ ਕੇ ਰੱਖਣ ਦੇ ਵਿਚ ਵੀ ਇਹ ਜਿਹੜੀ ਅਕਾਲੀ ਭਾਜਪਾ ਸਰਕਾਰ ਹੈ ਉਹ ਜ਼ਿੰਮੇਵਾਰ ਹੈ। ਤੇ ਇਕ ਦੂਸਰੇ ਦੇ ਉੱਤੇ ਤਿੱਖੇ ਹਮਲੇ ਜਿਹੜੇ ਆ ਉਹ ਪਰਮਜੀਤ ਸਰਨਾ ਵੱਲੋਂ ਕੀਤੇ ਗਏ ਆ। ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਜਿਹੜੇ ਆ ਜੀ ਉਨ੍ਹਾਂ ਨੇ ਕਾਂਗਰਸ ਦੇ ਹੱਕ ਦੇ ਵਿਚ ਇਸ ਰੈਲੀ ਦੇ ਵਿਚ ਬੋਲੇ ਆ। ਤੇ ਸਪੈਸ਼ਲੀ ਵਿਸ਼ੇਸ਼ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿਚ ਉਨ੍ਹਾਂ ਨੇ ਇਹ ਚੋਣ ਪ੍ਰਚਾਰ ਜਿਹੜਾ ਉਹ ਕੀਤਾ। ਸੋ ਕਾਫੀ ਵੱਖਰੀ ਤਰ੍ਹਾਂ ਦੇ ਜਿਹੜੇ ਸਮੀਕਰਨ ਆ ਇਹੋ ਜਿਹੀਆਂ ਗੱਲਾਂ ਨੂੰ ਦੇਖ ਕੇ ਬਣਦੇ ਆ। ਤੇ ਬਹੁਤ ਹੈਰਾਨ ਕਰ ਦੇਣ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਵੋਟਰਾਂ ਦੇ ਲਈ ਵੀ ਸਾਹਮਣੇ ਆ ਰਹੀਆਂ। ਸੋ ਪਟਿਆਲਾ ਦੇ ਵਿਚ ਕੱਲ ਇਹ ਜਿਹੜੀ ਰੈਲੀ ਆ ਉਹਦੇ ਵਿਚ ਪਰਮਜੀਤ ਸਿੰਘ ਸਰਨਾ ਜਿਹੜੇ ਆ ਉਨ੍ਹਾਂ ਨੇ ਆਉਣਾ ਕੀਤਾ ਸੀਗਾ। ਤੇ ਦੋਸਤੋ ਅਗਲੀਆਂ ਖਬਰਾਂ ਵੱਲ ਚੱਲਦੇ ਆ। ਤੇ ਅਗਲੀਆਂ ਖਬਰਾਂ ਦੇ ਵੱਲ ਚੱਲਦੇ ਆ ਜਿਹੜਾ ਮੁੱਖ ਤੌਰ ਦੇ ਉੱਤੇ ਹਰ ਪੰਨੇ ਦੇ ਉੱਤੇ ਪਾਰਟੀਆਂ ਵੱਲੋਂ ਕੀਤੀਆਂ ਜਾਂਦੀਆਂ ਜਿਹੜੀਆਂ ਰੈਲੀਆਂ ਤੇ ਉਹਨਾਂ ਰੈਲੀਆਂ ਦੇ ਵਿਚ ਹਰ ਪਾਰਟੀ ਦੇ ਉਮੀਦਵਾਰ ਵੱਲੋਂ ਇੱਕ ਦੂਜੇ ਤੇ ਕੀਤੀਆਂ ਜਾ ਰਹੀਆਂ ਦੂਸ਼ਣਬਾਜ਼ੀਆਂ ਜਿਹੜੀਆਂ ਜੀ ਉਹ ਹੀ ਦੇਖਣ ਨੂੰ ਮਿਲ ਰਹੀਆਂ। ਤੇ ਜੇ ਅਸੀਂ ਕੁਛ ਜਿਹੜੇ ਬੁੱਧੀਜੀਵੀ ਉਹਨਾਂ ਦੇ ਜੇ ਲੇਖ ਪੜ੍ਹੀਏ ਤਾਂ ਉਹਨਾਂ ਦੇ ਵਿਚ ਇਹ ਜਿਹੜੀ ਬਦਲੇ ਦੀ ਸਿਆਸਤ ਜਿਹੜੀ ਹੈ ਕੀਤੀ ਜਾ ਰਹੀ ਹੈ ਮੁੱਦਿਆਂ ਤੋਂ ਹਟ ਕੇ ਸਰੋਕਾਰਾਂ ਤੋਂ ਹਟ ਕੇ ਉਹਦੇ ਉੱਪਰ ਕਾਫੀ ਜ਼ਿਆਦਾ ਚਿੰਤਾ ਜਿਹੜੀ ਆ ਉਹ ਜਤਾਈ ਜਾ ਰਹੀ ਹੈ। ਤੇ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਜੀ ਉਹ ਵੀ ਜੁੜ ਰਹੇ ਆ ਤੇ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਆ। ਮੈਨੂੰ ਲੱਗਦਾ ਇੱਕ ਵਾਰ ਫੇਰ ਹਰਦੇਵ ਸਿੰਘ ਹੋਰੀ ਸਾਡੇ ਨਾਲ ਸ਼ਾਮਲ ਹੋਏ ਆ ਜੀ। ਤੇ ਕਹਿੰਦੇ ਜੀ ਅਮਰਦੀਪ ਜੀ ਮੇਰਾ ਫੋਨ ਨੰਬਰ ਚੇਂਜ ਹੋ ਗਿਆ ਇਸ ਕਰਕੇ ਮੈਂ ਆਪਣਾ ਨਾਮ ਸੈਂਡ ਕੀਤਾ ਸੀ। ਅੱਛਾ ਜੀ ਕੋਈ ਗੱਲ ਨੀ ਜੀ ਤੁਸੀਂ ਇਸੇ ਨੰਬਰ ਦੇ ਉੱਤੇ ਜੇ ਸਾਨੂੰ ਸੰਪਰਕ ਕਰ ਰਹੇ ਹੋ ਸਾਡੇ ਨਾਲ ਸ਼ਾਮਲ ਹੋ ਰਹੇ ਹੋ ਤੇ ਅਸੀਂ ਤੁਹਾਡਾ ਇਹ ਨੰਬਰ ਜਿਹੜਾ ਜੀ ਉਹਨੂੰ ਸੇਵ ਕਰ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਸਾਂਝ ਬਣਾਉਣ ਦੇ ਲਈ। ਤੇ ਦੋਸਤੋ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਬੁੱਧੀਜੀਵੀਆਂ ਵੱਲੋਂ ਇਹ ਜਿਹੜੀ ਚਿੰਤਾ ਆ ਉਹ ਜਤਾਈ ਜਾ ਰਹੀ ਹੈ। ਤੇ ਜਿਹੜੀਆਂ 4 ਫਰਵਰੀ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਉਸ ਦਿਨ ਤੋਂ ਬਾਅਦ ਨਤੀਜਾ ਆਉਣ ਤੱਕ ਜਿਹੜੀ ਸਥਿਤੀ ਆ ਉਹ ਅਸਲ ਦੇ ਵਿਚ ਸਪਸ਼ਟ ਹੋਣੀ ਆ ਕਿ ਅਸਲ ਦੇ ਵਿਚ ਜਿਹੜੇ ਵੋਟਰ ਆ ਉਹਨਾਂ ਦਾ ਰੁਝਾਨ ਜਿਹੜਾ ਕਿੱਥੇ ਆ ਕਿਵੇਂ ਆ। ਤੇ ਜਿਹੜੀਆਂ ਇਹ ਸਿਆਸੀ ਰੈਲੀਆਂ ਆ ਇਹ ਆਪੋ ਆਪਣੇ ਢੰਗ ਦੇ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਵਿਚ ਕਿੰਨੀਆਂ ਕੁ ਸਫਲ ਹੋਈਆਂ। ਸੋ ਜੇ ਅਸੀਂ ਖਬਰਾਂ ਦੇਖਦੇ ਹਾਂ ਤੇ ਖਬਰਾਂ ਦੇ ਵਿਚ ਬਹੁਤ ਜਗ੍ਹਾ ਇਹ ਆਇਆ ਕਿ ਅਜੇ ਵੀ ਵੋਟਰਾਂ ਨੂੰ ਪੈਸੇ ਵੰਡਣ ਦੀ ਜਿਹੜੀ ਰਵਾਇਤ ਆ ਉਹ ਪਾਰਟੀਆਂ ਵੱਲੋਂ ਨਿਭਾਈ ਜਾ ਰਹੀ ਹੈ ਤੇ ਬਹੁਤ ਥਾਂ ਦੇ ਉੱਤੇ ਇਹੋ ਜਿਹੇ ਜਿਹੜੇ ਲੋਕ ਆ ਉਹ ਫੜੇ ਵੀ ਗਏ ਆ। ਸੋ ਇੱਕ ਜਿਹੜੀ ਖਬਰ ਆ ਉਹ ਇਹ ਵੀ ਆ ਰਹੀ ਹੈ ਕਿ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਫੜੇ 23 ਕਰੋੜ। ਸੋ ਜਲੰਧਰ ਚ ਕੈਪੀਟਲ ਫਾਈਨਾਂਸ ਦੀ ਗੱਡੀ ਤੋਂ ਬਿਨਾਂ ਦਸਤਾਵੇਜ਼ 70 ਲੱਖ ਫੜੇ। ਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਜੀ ਉਹ ਆ ਰਹੀਆਂ ਕਿ ਪੈਸੇ ਵੰਡਣ ਦੀ ਕੋਸ਼ਿਸ਼ ਤਹਿਤ ਕੁਛ ਨੌਜਵਾਨ ਜਿਹੜੇ ਆ ਉਹ ਗ੍ਰਿਫ਼ਤਾਰ ਕੀਤੇ ਗਏ ਆ। ਤੇ ਵੱਖੋ ਵੱਖ ਪਾਰਟੀਆਂ ਵੱਲੋਂ ਅਜੇ ਵੀ ਜਿਹੜਾ ਮਾਹੌਲ ਆ ਉਹ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਕਰਕੇ ਜਿਹੜੀਆਂ ਗਲਤ ਰਵਾਇਤਾਂ ਜਿਹੜੀਆਂ ਪਹਿਲਾਂ ਤੋਂ ਮੌਜੂਦ ਸਿਆਸੀ ਪਾਰਟੀਆਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਸੋ ਉਹਨਾਂ ਰਵਾਇਤਾਂ ਤਹਿਤ ਜਿਹੜੀ ਜ਼ੋਰ ਜ਼ਬਰਦਸਤੀ ਆ ਵੋਟਰ ਨੂੰ ਭਰਮਾਉਣ ਦੀ ਉਹ ਅਜੇ ਵੀ ਜਾਰੀ ਹੈ। ਤੇ ਦੋਸਤੋ ਖਬਰਾਂ ਜਿਹੜੀਆਂ ਉਹ ਹੋਰ ਵੀ ਆਪਾਂ ਲਵਾਂਗੇ ਕਿਉਂਕਿ ਕੱਲ ਇੱਕ ਹੋਰ ਵੀ ਕਾਫੀ ਦੁਖਦਾਈ ਜਿਹੜੀ ਘਟਨਾ ਵਾਪਰੀ ਹੈ ਕਿਊਬਿਕ ਸ਼ਹਿਰ ਦੇ ਵਿਚ। ਸੋ ਕੈਨੇਡਾ ਦੇ ਕਿਊਬਿਕ ਸ਼ਹਿਰ ਦੇ ਵਿਚ ਇੱਕ ਮਸਜਿਦ ਅੰਦਰ ਨਮਾਜ਼ ਅਦਾ ਕਰ ਰਹੇ ਮੁਸਲਮਾਨਾਂ ਤੇ ਅਗਿਆਤ ਬੰਦੂਕਧਾਰੀਆਂ ਨੇ ਹਮਲਾ ਕੀਤਾ ਤੇ ਜਿਸ ਦੇ ਨਤੀਜੇ ਵਜੋਂ ਮੌਕੇ ਤੇ 6 ਵਿਅਕਤੀਆਂ ਦੇ ਮਾਰੇ ਜਾਣ ਤੇ 30 ਤੋਂ ਵੱਧ ਦੇ ਜ਼ਖਮੀ ਹੋਣ ਦੀ ਪੁਸ਼ਟੀ ਜਿਹੜੀ ਆ ਉਸ ਵੇਲੇ ਕੀਤੀ ਗਈ ਆ ਪੁਲਿਸ ਕਰਮਚਾਰੀਆਂ ਵੱਲੋਂ। ਤੇ ਕਿਊਬਿਕ ਸਮੇਂ ਅਨੁਸਾਰ ਸ਼ਾਮ 7:55 ਤੇ 911 ਨੰਬਰ ਤੇ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਕੁਝ ਪਲਾਂ ਚ ਹੀ ਇਲਾਕੇ ਚੋਂ ਐਮਰਜੈਂਸੀ ਦੀ ਹਾਲਤ ਜਿਹੜੀ ਉਹ ਦਿਖਾਈ ਦੇਣ ਲੱਗੀ। ਸੋ ਇਹ ਜਿਹੜਾ ਅੱਤਵਾਦੀ ਹਮਲਾ ਹੋਇਆ ਜੀ ਮੁਸਲਮਾਨਾਂ ਦੇ ਇੱਕ ਧਾਰਮਿਕ ਸਥਾਨ ਦੇ ਉੱਤੇ ਹੋਇਆ ਤੇ ਉਹ ਸਮਾਂ ਜਿਹੜਾ ਸੀ ਜੀ ਉਹ ਨਮਾਜ਼ ਦਾ ਸਮਾਂ ਸੀ ਉੱਥੇ ਨਮਾਜ਼ ਅਦਾ ਕਰ ਰਹੇ ਸਨ ਉਹ ਲੋਕ ਤੇ ਉਹਨਾਂ ਦੇ ਉੱਤੇ ਬੰਦੂਕਧਾਰੀਆਂ ਵੱਲੋਂ ਜਿਹੜਾ ਇਹ ਹਮਲਾ ਆ ਉਹ ਕੀਤਾ ਗਿਆ ਤੇ ਮੌਕੇ ਤੇ ਜਿਹੜੇ ਮੌਜੂਦ ਲੋਕਾਂ ਦਾ ਦੱਸਣਾ ਕਿ ਦੋ ਬੰਦੂਕਧਾਰੀ ਉਸ ਵੇਲੇ ਆਏ ਸਨ ਤੇ ਉਹਨਾਂ ਨੇ ਮਸਜਿਦ ਅੰਦਰ ਨਮਾਜ਼ ਅਦਾ ਕਰ ਰਹੇ ਲੋਕਾਂ ਤੇ ਅੰਨੇਵਾਹ ਗੋਲੀਆਂ ਜਿਹੜੀਆਂ ਉਹ ਵਰਾਈਆਂ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸੇ ਮੌਕੇ ਬਿਆਨ ਜਾਰੀ ਕਰਕੇ ਪੀੜਤਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ ਪਰ ਫਿਰ ਵੀ ਮੋਰਾਕੋ ਤੋਂ 42 ਸਾਲ ਪਹਿਲਾਂ ਕੈਨੇਡਾ ਆ ਕੇ ਕਿਊਬਕ ਰਹਿ ਰਹੇ ਔਨਿਗਰੀ ਨਾਂ ਦੇ ਵਿਅਕਤੀ ਕਹਿ ਰਿਹਾ ਸੀ ਕਿ ਉਹ ਹੁਣ ਕੈਨੇਡਾ ਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਸੋ ਮ੍ਰਿਤਕ ਜਿਹੜੇ ਮੌਤ ਦਾ ਸ਼ਿਕਾਰ ਹੋਏ ਆ ਉਹਨਾਂ ਦੀ ਉਮਰ ਜਿਹੜੀ ਉਹ 35 ਤੋਂ 70 ਸਾਲ ਦੇ ਵਿਚਕਾਰ ਦੱਸੀ ਗਈ ਹੈ। ਸੋ ਕਾਫੀ ਦੁਖਦਾਈ ਖਬਰ ਜਿਹੜੀ ਆ ਉਹ ਇਹ ਮੰਨੀ ਜਾ ਸਕਦੀ ਆ ਕਿਉਂਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉਹ ਆਏ ਦਿਨ ਵੱਧ ਰਹੀਆਂ ਤੇ ਸੰਸਾਰ ਦੇ ਵਿੱਚ ਸ਼ਾਂਤੀ ਭੰਗ ਕਰਨ ਦੇ ਲਈ ਇਹ ਜਿਹੜੀਆਂ ਘਟਨਾਵਾਂ ਆ ਉਹ ਬਹੁਤ ਭੂਮਿਕਾ ਨਿਭਾ ਰਹੀਆਂ ਵੱਡੀ। ਤੇ ਇਸੇ ਤਰ੍ਹਾਂ ਇੱਕ ਜਿਹੜੀ ਦੁਖਦਾਈ ਖਬਰ ਹੈ ਇੱਕ ਹਾਦਸਾ ਹੀ ਇਹਨੂੰ ਕਿਹਾ ਜਾ ਸਕਦਾ ਆਸਟ੍ਰੇਲੀਆ ਦੇ ਵਿੱਚ ਕੱਲ ਵਾਪਰਿਆ ਸਾਡੇ ਆਪਣੇ ਇਲਾਕੇ ਦੇ ਵਿੱਚ ਮੈਲਬਰਨ ਦੇ ਵਿੱਚ ਕ੍ਰੇਗੀਬਨ ਸਬਰਬ ਜਿਹੜਾ ਜੀ ਉੱਥੇ ਇੱਕ ਔਰਤ ਜਿਹੜੀ ਹੈ ਉਹਦੀ ਮੌਤ ਹੋ ਗਈ ਹੈ ਜਦੋਂ ਉਹ ਆਪਣੇ ਬੱਚਿਆਂ ਨੂੰ ਸ਼ੋਪਿੰਗ ਤੇ ਲਿਜਾਣ ਦੇ ਲਈ ਜਿਹੜੀ ਆਪਣੀ ਕਾਰ ਸੀ ਉਹ ਡਰਾਈਵੇ ਵਿੱਚੋਂ ਬੈਕ ਕਰ ਰਹੀ ਸੀਗੀ ਉਹਦੇ ਬੱਚੇ ਜਿਹੜੇ ਸੀ ਉਹ ਕਾਰ ਦੇ ਵਿੱਚ ਬੈਠੇ ਹੋਏ ਸੀ ਤੇ ਬੈਕ ਕਰਦਿਆਂ ਉਹਦੀ ਜਿਹੜੀ ਗੱਡੀ ਆ ਉਹ ਬਾਹਰ ਲੱਗੀ ਹੋਈ ਜਿਹੜੀ ਟੂਟੀ ਆ ਪਾਣੀ ਦੀ ਟੂਟੀ ਆ ਉਹਦੇ ਨਾਲ ਥੋੜਾ ਜਿਹਾ ਜਦੋਂ ਟਕਰਾਈ ਤੇ ਉਹ ਦੇਖਣ ਦੇ ਲਈ ਜਦੋਂ ਔਰਤ ਜਿਹੜੀ ਆ ਉਹ ਆਪਣੀ ਕਾਰ ਚੋਂ ਉਤਰੀ ਆ ਤਾਂ ਉਹ ਆਪਣੀ ਹੀ ਕਾਰ ਦੇ ਥੱਲੇ ਆ ਗਈ ਤੇ ਜਿਸ ਨਾਲ ਉਹਦੀ ਮੌਤ ਹੋ ਗਈ। ਸੋ ਇਹ ਹਾਦਸਾ ਜਿਹੜਾ ਕੱਲ ਮੈਲਬਰਨ ਦੇ ਵਿੱਚ ਵਾਪਰਿਆ ਤੇ ਅਸੀਂ ਆਪਣੇ ਰੇਡੀਓ ਤੋਂ ਉਸ ਪਰਿਵਾਰ ਦੇ ਲਈ ਜਿਹੜੀਆਂ ਦੁਆਵਾਂ ਪਰਮਾਤਮਾ ਦੇ ਅੱਗੇ ਅਰਦਾਸ ਜਿਹੜੀ ਆ ਉਹ ਕਰਦੇ ਆ ਉਸ ਵਿਛੜੀ ਰੂਹ ਨੂੰ ਜਿਹੜੀ ਸ਼ਾਂਤੀ ਮਿਲੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜਾ ਬਲ ਉਹ ਪਰਮਾਤਮਾ ਬਖਸ਼ੇ। ਸੋ ਦੋਸਤੋ ਇਹ ਸਨ ਕੁਝ ਖਬਰਾਂ ਤੇ ਖਬਰਾਂ ਦੇ ਇਸ ਸਿਲਸਿਲੇ ਨੂੰ ਮੈਨੂੰ ਲੱਗਦਾ ਕਿ ਆਪਾਂ ਇੱਥੇ ਹੀ ਹੁਣ ਖਤਮ ਕਰਦੇ ਆ ਤੇ ਇੱਕ ਆਰਟੀਕਲ ਜਿਹੜਾ ਜੀ ਉਹ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਉਣੀ ਆ। ਤੁਸੀਂ ਜਦ ਤੱਕ ਇੱਕ ਗੀਤ ਸੁਣੋ ਤੇ ਗੀਤ ਤੋਂ ਬਾਅਦ ਆਪਾਂ ਬਹੁਤ ਜਲਦੀ ਵਾਪਸ ਆਉਂਦੇ ਆ ਤੇ ਆਰਟੀਕਲ ਜਿਹੜਾ ਜੀ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਾਂਗੀ ਮਿੰਟੂ ਗੁਰਸੂਰੀਆ ਦਾ ਲਿਖਿਆ ਹੋਇਆ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਸ਼ੇਰ ਚੜ ਗਏ ਰੁੱਖਾਂ ਉੱਤੇ ਪੜਨੋ ਹੈ, ਗਿੱਦੜ ਲੰਮੀਆਂ ਤਾਣ ਕੇ ਸੁੱਤੇ ਪੜਨੋ ਹੈ, ਸ਼ੇਰ ਚੜ ਗਏ ਰੁੱਖਾਂ ਉੱਤੇ ਪੜਨੋ ਹੈ, ਗਿੱਦੜ ਲੰਮੀਆਂ ਤਾਣ ਕੇ ਸੁੱਤੇ ਪੜਨੋ ਹੈ, ਘੋੜੇ ਖੜਦੇ ਅੱਗੇ ਜੋੜੇ ਵੇਖ ਲਵੋ, ਗਾਵਾਂ ਨੇ ਦਰਵਾਜ਼ੇ ਤੋੜੇ ਵੇਖ ਲਵੋ, ਵਫਾਦਾਰੀਓਂ ਮੁੱਕਰੇ ਕੁੱਤੇ ਪੜਨੋ ਹੈ, ਸ਼ੇਰ ਚੜ ਗਏ ਰੁੱਖਾਂ ਉੱਤੇ ਪੜਨੋ ਹੈ। ਝੂਠ ਕਹੇ ਮੇਰਾ ਝੰਡਾ ਗੱਡੋ ਲੁੱਕ ਜਾਓਏ, ਸ਼ਰਦਾ ਦੀ ਤਾਂ ਗੱਲ ਹੀ ਛੱਡੋ ਲੁੱਕ ਜਾਓਏ, ਝੂਠ ਕਹੇ ਮੇਰਾ ਝੰਡਾ ਗੱਡੋ ਲੁੱਕ ਜਾਓਏ, ਸ਼ਰਦਾ ਦੀ ਤਾਂ ਗੱਲ ਹੀ ਛੱਡੋ ਲੁੱਕ ਜਾਓਏ, ਸਰਤਾਜ ਫਿਰਨ ਸਭ ਕੂੜ ਬਿਗਤੇ ਪੜਨੋ ਹੈ, ਵਫਾਦਾਰੀਓਂ ਮੁੱਕਰੇ ਕੁੱਤੇ ਪੜਨੋ ਹੈ, ਸ਼ੇਰ ਚੜ ਗਏ ਰੁੱਖਾਂ
ਤੇ ਪਰਲੋ ਹੈ ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾਈ ਓਏ ਦਿਨ ਦੀ ਵੀ ਹੀ ਸਾੜ ਦਿੱਤੇ ਨੇ ਜਿਗਰਾਈ ਓਏ ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾਈ ਓਏ ਦਿਨ ਦੀ ਵੀ ਹੀ ਸਾੜ ਦਿੱਤੇ ਨੇ ਜਿਗਰਾਈ ਓਏ ਸੁੱਚੀ ਥਾਂ ਤੇ ਚੜ ਗਏ ਜੁੱਤੇ ਪਰਲੋ ਹੈ ਸੁੱਚੀ ਥਾਂ ਤੇ ਚੜ ਗਏ ਜੁੱਤੇ ਪਰਲੋ ਹੈ ਵਫਾਦਾਰੀਆਂ ਮੁਕਰੇ ਕੁੱਤੇ ਪਰਲੋ ਹੈ ਮਸਲੇ ਸਾਰੇ ਹੱਲ ਹੋਣਗੇ ਆਖਿਰ ਨੂੰ ਮੁਖੜੇ ਗੁਰੂਆਂ ਵੱਲ ਹੋਣਗੇ ਆਖਿਰ ਨੂੰ ਹੋ ਗਏ ਸੀ ਜੋ ਪੁੱਤ ਕਪੁੱਤੇ ਪਰਲੋ ਹੈ ਵਫਾਦਾਰੀਆਂ ਮੁਕਰੇ ਕੁੱਤੇ ਪਰਲੋ ਹੈ ਸ਼ੇਰ ਚੜ ਗਏ ਰੁੱਖਾਂ ਉੱਤੇ ਪਰਲੋ ਹੈ ਗਿੱਦੜ ਲੰਮੀਆਂ ਤਾਣ ਕੇ ਸੁੱਤੇ ਪਰਲੋ ਹੈ ਵਫਾਦਾਰੀਆਂ ਮੁਕਰੇ ਕੁੱਤੇ ਪਰਲੋ ਹੈ ਸ਼ੇਰ ਚੜ ਗਏ ਰੁੱਖਾਂ ਉੱਤੇ ਪਰਲੋ ਹੈ
ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +1 2808 05 6068 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 6750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਜੀ ਦੋਸਤੋ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਤੇ ਉਸ ਤੋਂ ਬਾਅਦ ਤੁਸੀਂ ਜਾਣਕਾਰੀ ਲਈ ਹੈ ਜੀ ਹਰਮਨ ਰੇਡੀਓ ਦੇ ਬਾਰੇ ਤੇ ਹੁਣ ਇੱਕ ਵਾਰ ਫੇਰ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤਿਆਂ ਦਾ ਸਾਡੇ ਸੁਣਨ ਵਾਲਿਆਂ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਨਿੱਘਾ ਸਵਾਗਤ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਅੱਜ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਮੈਲਬਨ ਤੋਂ ਤੇ ਮੈਨੂੰ ਟੈਕਨੀਕਲ ਸਪੋਰਟ ਜਿਹੜੀ ਹੈ ਜੀ ਉਹ ਮਿਲ ਰਹੀ ਹੈ ਸਰਬਜੀਤ ਸਿੰਘ ਹੋਰਾਂ ਤੋਂ ਪਟਿਆਲਾ ਸਟੂਡੀਓ ਤੋਂ ਤੇ ਸਾਡੇ ਨਾਲ ਇਸ ਵੇਲੇ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਇੱਕ ਵਾਰ ਫੇਰ ਜੁੜਨਾ ਹੋਏ ਆ ਤੇ ਆਪਾਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸ਼ਾਮਲ ਹੋਏ ਆ ਜੀ ਸਾਡੇ ਸਹਿਯੋਗੀ ਵੀ ਨੇ ਤੇ ਤੁਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਜਿਹੜਾ ਜੀ ਸ਼ਨੀਵਾਰ ਤੇ ਐਤਵਾਰ ਸੁਣਦੇ ਹੋ ਜੀ ਸਵੇਰੇ 8 to 9 ਤੱਕ ਉਸ ਪ੍ਰੋਗਰਾਮ ਨੂੰ ਤਿਆਰ ਕਰਦੇ ਨੇ ਦਲਜੀਤ ਸਿੰਘ ਹੋਰੀ ਤੇ ਉਹਨਾਂ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੁਹਾਨੂੰ ਤੇ ਨਾਲ ਹੀ ਨਾਲ ਉਹਨਾਂ ਨੇ ਕਿਉਂਕਿ ਮਾਹੌਲ ਜਿਹੜਾ ਜੀ ਉਹ ਸਿਆਸਤ ਦਾ ਬਣਿਆ ਹੋਇਆ ਵੋਟਾਂ ਦਾ ਬਣਿਆ ਹੋਇਆ ਤੇ ਇਸ ਮਾਹੌਲ ਨੂੰ ਮੱਦੇਨਜ਼ਰ ਹੀ ਉਹਨਾਂ ਨੇ ਗੁਰਦਿਆਲ ਰੋਸ਼ਨ ਦੀ ਲਿਖੀ ਹੋਈ ਗਜ਼ਲ ਮੈਨੂੰ ਲੱਗਦਾ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ ਵੋਟਾਂ ਦੇ ਨਜ਼ਦੀਕ ਸੋ ਤੁਹਾਡੇ ਨਾਲ ਸਾਂਝੀ ਕਰ ਦਿੰਦੀ ਹਾਂ ਜ਼ਰੂਰ ਆਰਟੀਕਲ ਆਪਾਂ ਬਾਅਦ ਚ ਪੜ੍ਹਦੇ ਹਾਂ ਕਹਿੰਦੇ ਵੋਟਾਂ ਦੇ ਨਜ਼ਦੀਕ ਪਹੁੰਚ ਕੇ ਹੋਰ ਸਿਆਸਤ ਗਿਰ ਜਾਵੇਗੀ ਉੱਡਣੇ ਤੋਂ ਪਹਿਲਾਂ ਹੀ ਘੁੱਗੀ ਕਾਵਾਂ ਦੇ ਵਿੱਚ ਘਿਰ ਜਾਵੇਗੀ ਲੈ ਕੇ ਤੁਰੋ ਮਸ਼ਾਲਾਂ ਸਾਰੇ ਰਾਤ ਹਨੇਰੀ ਫਿਰ ਜਾਵੇਗੀ ਧਰਮ ਦਾ ਰੌਲਾ ਗੌਲਾ ਪਾ ਕੇ ਚਾਲ ਚਲਾਈ ਜਾ ਸਕਦੀ ਹੈ ਸਾਜਿਸ਼ ਕਰਕੇ ਆਪ ਕਿਸੇ ਤੇ ਤੋਹਮਤ ਲਾਈ ਜਾ ਸਕਦੀ ਹੈ ਹਾਕਮ ਨੂੰ ਮਾਲੂਮ ਹੈ ਏਦਾਂ ਵੋਟ ਵਧਾਈ ਜਾ ਸਕਦੀ ਹੈ ਇਨ੍ਹਾਂ ਵੱਲੋਂ ਵਿਰੋਧੀ ਦਲ ਦੇ ਝੰਡੇ ਲਾਏ ਜਾ ਸਕਦੇ ਨੇ ਅੰਦਰ ਦਾਰੂ ਪਾਣੀ ਦੇ ਗੋਦਾਮ ਬਣਾਏ ਜਾ ਸਕਦੇ ਨੇ ਦੂਸਰਿਆਂ ਦੇ ਘਰ ਰੱਖ ਕੇ ਹਥਿਆਰ ਫੜਾਏ ਜਾ ਸਕਦੇ ਨੇ ਦਾਰੂ ਪੈਸਾ ਚਿੱਟਾ ਭੁੱਕੀ ਦਾਰੂ ਪੈਸਾ ਚਿੱਟਾ ਭੁੱਕੀ ਗਿਣਤੀ ਸਾਰੀ ਹੋ ਚੁੱਕੀ ਹੈ ਕਿਸ ਨੂੰ ਅੰਦਰ ਖਾਤੇ ਦੇਣਾ ਸੂਚੀ ਜਾਰੀ ਹੋ ਚੁੱਕੀ ਹੈ ਵਿਕਣੇ ਵਾਲੇ ਵਿਕ ਚੁੱਕੇ ਨੇ, ਕੂਚ ਸਵਾਰੀ ਹੋ ਚੁੱਕੀ ਹੈ, ਖੰਡ ਘਿਓ ਦੇਣਾ ਏ ਹੁਣ, ਬੈਠੇ ਸੀ ਅਸੀਂ ਪਹਿਲਾਂ ਕਿੱਥੇ ਜਾ ਕੇ, ਖੰਡ ਘਿਓ ਦੇਣਾ ਏ ਹੁਣ, ਬੈਠੇ ਸੀ ਪਹਿਲਾਂ ਕਿੱਥੇ ਜਾ ਕੇ, ਸਾਨੂੰ ਪਾਗਲ ਹੋਰ ਬਣਾਉਣਾ ਚਾਹੁੰਦੇ ਨੇ ਫਿਰ ਟੁਕੜੇ ਪਾ ਕੇ, ਸਾਨੂੰ ਪਾਗਲ ਹੋਰ ਬਣਾਉਣਾ ਚਾਹੁੰਦੇ ਨੇ ਫਿਰ ਟੁਕੜੇ ਪਾ ਕੇ, ਕੈਲੀਫੋਰਨੀਆ ਕੀ ਰੱਖ ਦਿੱਤਾ ਪੰਜਾਬ ਬਿਹਾਰ ਬਣਾ ਕੇ, ਕੈਲੀਫੋਰਨੀਆ ਕੀ ਰੱਖ ਦਿੱਤਾ ਪੰਜਾਬ ਬਿਹਾਰ ਬਣਾ ਕੇ, ਧੋਖੇਬਾਜ਼ ਭੁਲੇਖੇ ਵਿਚ ਹੈ ਹੁਣ ਪੰਜਾਬੀ ਜਾਗ ਪਏ ਨੇ, ਪੈਰਾਂ ਹੇਠ ਰੁਲਣਗੇ ਕੰਡੇ ਫੁੱਲ ਗੁਲਾਬੀ ਜਾਗ ਪਏ ਨੇ, ਜਾਗ ਪਏ ਨੇ ਬਸਤੀ ਵਿਹੜੇ ਖੇਤ ਰਬਾਬੀ ਜਾਗ ਪਏ ਨੇ, ਜਾਗ ਪਏ ਨੇ ਬਸਤੀ ਵਿਹੜੇ ਖੇਤ ਰਬਾਬੀ ਜਾਗ ਪਏ ਨੇ। ਬਹੁਤ ਖੂਬ ਗੁਰਦਿਆਲ ਰੋਸ਼ਨ ਹੋਰਾਂ ਨੇ ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਹੋਇਆਂ ਜਿਹੜੀਆਂ ਕੁਝ ਸਤਰਾਂ ਇਸ ਕਵਿਤਾ ਦੇ ਰਾਹੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਸਾਡੇ ਨਾਲ ਗੁਰਦਿਆਲ ਸਿੰਘ ਰੋਸ਼ਨ ਹੋਰਾਂ ਦੀ ਜਿਹੜੀ ਕਵਿਤਾ ਹੈ ਸਾਡੇ ਸਰੋਤਿਆਂ ਤੱਕ ਪਹੁੰਚਾਉਣ ਚ ਮਦਦ ਕੀਤੀ ਹੈ। ਸੋ ਬਿਲਕੁਲ ਜੀ, ਮੂਰਖ ਬਣਾਉਣਾ ਜਾਂ ਪਾਗਲ ਬਣਾਉਣਾ ਜਿਹੜਾ ਆ ਉਹ ਫਿਰ ਟੁਕੜੇ ਪਾ ਕੇ ਜਾਰੀ ਹੈ ਤੇ ਕੁਝ ਥਾਵਾਂ ਤੇ ਇਹ ਖੁਲਾਸੇ ਵੀ ਹੋਏ ਆ, ਪਰ ਅਸੀਂ ਉਮੀਦ ਕਰਦੇ ਹਾਂ ਕਿ ਵਾਕਈ ਇਹ ਜਿਹੜੀ ਜਾਗ ਹੈ, ਇਹ ਪੰਜਾਬੀਆਂ ਦੀ ਜਿਹੜੀ ਜਾਗ ਹੈ ਉਹ ਜ਼ਰੂਰ ਖੁੱਲੀ ਹੋਵੇਗੀ ਤੇ ਇਹਦਾ ਜਿਹੜਾ ਨਤੀਜਾ ਜਦੋਂ ਇਲੈਕਸ਼ਨ ਦਾ ਆਉਣਾ, ਵੋਟਾਂ ਦਾ ਆਉਣਾ, ਇਹ ਜਾਗ ਕਿੰਨੇ ਕੁ ਪੱਧਰ ਤੱਕ ਆਈ ਹੈ ਲੋਕਾਂ ਦੇ ਵਿੱਚ, ਇਹ ਉਸ ਦਿਨ ਹੀ ਪਤਾ ਲੱਗੇਗਾ। ਇਹ ਜਾਗਰੂਕਤਾ ਜਿਹੜੀ ਹੈ ਲੋਕਾਂ ਦੇ ਵਿੱਚ ਕਿੱਥੇ ਕੁ ਤੱਕ ਆਈ ਹੈ, ਇਹ ਉਸ ਦਿਨ ਹੀ ਪਤਾ ਲੱਗੇਗਾ ਜਿਸ ਦਿਨ ਨਤੀਜਾ ਜਿਹੜਾ ਜੀ ਸਾਡੇ ਸਾਹਮਣੇ ਹੋਵੇਗਾ। ਸੋ ਬਹੁਤ ਵਧੀਆ ਢੰਗ ਦੇ ਨਾਲ ਤੁਸੀਂ ਇਹ ਕਵਿਤਾ ਸਰੋਤਿਆਂ ਦੇ ਰੂਬਰੂ ਕੀਤੀ ਹੈ ਦਲਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਤੇ ਅੱਗੇ ਸਾਡੇ ਨਾਲ ਬਚਿੱਤਰ ਮਾੜ ਭੁੱਲਰ ਫਿਰੋਜ਼ਪੁਰ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਤੇ ਕਹਿੰਦੇ ਗੁੱਡ ਮਾਰਨਿੰਗ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ। ਸੋ ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਜੀ। ਤੇ ਇਹਨਾਂ ਨੇ ਇੱਕ ਵਿਚਾਰ ਸਾਡੇ ਨਾਲ ਸਾਂਝਾ ਕੀਤਾ, ਵਿਚਾਰ ਦੀ ਸਾਂਝ ਵੀ ਆਪਾਂ ਪਾਈ ਲੈਣੇ ਆ। ਕਹਿੰਦੇ ਸਮਾਂ ਜਦੋਂ ਪਲਟਦਾ ਹੈ ਤਾਂ ਸਭ ਕੁਝ ਪਲਟ ਕੇ ਰੱਖ ਦਿੰਦਾ ਹੈ, ਇਸ ਲਈ ਚੰਗੇ ਦਿਨਾਂ ਚ ਹੰਕਾਰ ਨਾ ਕਰੋ ਤੇ ਮਾੜੇ ਦਿਨਾਂ ਚ ਥੋੜਾ ਸਬਰ ਰੱਖੋ। ਕਿਆ ਬਾਤ ਹੈ, ਬਹੁਤ ਖੂਬ ਬਹੁਤ ਖੂਬਸੂਰਤ ਵਿਚਾਰ ਬਚਿੱਤਰ ਜੀ ਤੁਸੀਂ ਸਾਡੇ ਨਾਲ ਸਾਂਝਿਆ ਕੀਤਾ। ਸੋ ਇਹੀ ਕੁਛ ਗੱਲਾਂ ਹੁੰਦੀਆਂ ਜ਼ਿੰਦਗੀ ਦੇ ਵਿੱਚ, ਜੇ ਅਸੀਂ ਇਹਨਾਂ ਨੂੰ ਅਪਣਾਉਂਦੇ ਆ ਤਾਂ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵੱਡੇ ਤੋਂ ਵੱਡੇ ਜਿਹੜੇ ਤੂਫਾਨ ਆ ਉਹਨਾਂ ਨੂੰ ਅਸੀਂ ਸਾਰ ਕਰ ਜਾਂਦੇ ਆ, ਜ਼ਿੰਦਗੀ ਦੇ ਮਾੜੇ ਤੋਂ ਮਾੜੇ ਦਿਨ ਜਿਹੜੇ ਆ ਜੀ ਉਹਨਾਂ ਦੇ ਉੱਤੇ ਅਸੀਂ ਜਿੱਤ ਪ੍ਰਾਪਤ ਕਰ ਜਾਂਦੇ ਆ। ਸੋ ਬਹੁਤ ਬਹੁਤ ਧੰਨਵਾਦ ਇਸ ਖੂਬਸੂਰਤ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਬਣਾਉਣ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਤੇ ਹੁਣ ਅਸੀਂ ਅੱਗੇ ਵਧਦੇ ਹਾਂ ਜੀ। ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਅੱਜ ਇੱਕ ਆਰਟੀਕਲ ਜਿਹੜਾ ਜੀ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ। ਇਹ ਆਰਟੀਕਲ ਜਿਹੜਾ ਜੀ ਇਹ ਵੀ ਸਿਆਸੀ ਮਾਹੌਲ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਬਣਿਆ ਹੋਇਆ ਉਹਦੇ ਉੱਤੇ ਇੱਕ ਵਿਅੰਗ ਵੀ ਆ ਤੇ ਵਿਸਥਾਰ ਦੇ ਵਿੱਚ ਉਸ ਮਾਹੌਲ ਦੀ ਪੇਸ਼ਕਾਰੀ ਵੀ। ਸੋ ਮਿੰਟੂ ਗੁਰਸੂਰੀਆ ਦਾ ਲਿਖਿਆ ਹੋਇਆ ਆਰਟੀਕਲ, ਮੁੱਦਾਹੀਣ ਸਿਆਸਤ ਨੂੰ ਨਕਾਰਨ ਦਾ ਵੇਲਾ। ਇਸ ਵੇਲੇ ਪੰਜਾਬ ਅੰਦਰ ਹੋ ਰਹੀਆਂ ਚੋਣਾਂ ਦੀ ਧੂੜ ਉੱਡ ਰਹੀ ਹੈ, ਮਤਲਬੀ ਭੌਰੇ ਇੱਕ ਟਾਣੀ ਤੋਂ ਦੂਜੀ ਟਾਣੀ ਤੇ ਬਹਿ ਰਹੇ ਹਨ, ਧਰਮ ਦੇ ਨਾਂ ਤੇ ਵੋਟਾਂ ਮੁੱਛਣ ਵਾਲੇ ਆਪਣੀ ਜੁਗਤਬੰਦੀ ਕਰ ਰਹੇ ਹਨ, ਸੱਤਾ ਨੂੰ ਪਹਿਲੀ ਵਾਰ ਮਾਨਣ ਦੀ ਚਾਹਤ ਵਾਅਦੇ ਤੇ ਦਾਅਵੇ ਕਰ ਰਹੇ ਹਨ, ਕੁੱਲ ਮਿਲਾ ਕੇ ਹਰ ਪਾਸੇ ਮਾਰੋ ਮਾਰ ਹੋ ਰਹੀ ਹੈ। ਇਸ ਵਾਰ ਪੰਜਾਬ ਦੀਆਂ ਚੋਣਾਂ ਨੂੰ ਇਸ ਲਈ ਵੀ ਵੱਖਰੇ ਤੌਰ ਤੇ ਵੇਖਿਆ ਜਾ ਸਕਦਾ ਕਿਉਂਕਿ ਇੱਕ ਤਾਂ ਅਕਾਲੀ ਭਾਜਪਾ ਸਰਕਾਰ ਨੇ ਲਗਾਤਾਰ 10 ਸਾਲ ਰਾਜ ਭੋਗਿਆ ਤੇ ਦੂਜਾ ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਵਿਚ ਚੁਣੌਤੀ ਪੇਸ਼ ਕੀਤੀ ਹੈ। ਸਿਆਸੀ ਮੇਲੇ ਚ ਹੋ ਰਹੇ ਸਿਆਸੀਆਂ ਦੇ ਘੋਲ ਚ ਉੱਡ ਰਹੀ ਗਰਦ ਚੋਂ ਹਾਲੇ ਬਹੁਤ ਕੁਝ ਸਪਸ਼ਟ ਨਜ਼ਰ ਨਹੀਂ ਆਉਂਦਾ, ਪਰ ਇੰਨੀ ਕੁ ਤਸਵੀਰ ਪ੍ਰਤੱਖ ਜ਼ਰੂਰ ਹੁੰਦੀ ਹੈ ਕਿ ਅਕਾਲੀ ਭਾਜਪਾ ਗੱਠਜੋੜ ਲਈ ਸੱਤਾ ਸਥਾਪਤੀ ਬਰਕਰਾਰ ਰੱਖਣੀ ਮੁਸ਼ਕਲ ਨਜ਼ਰ ਆ ਰਹੀ ਹੈ। ਹਰੇਕ ਪਾਰਟੀ ਆਖ ਰਹੀ ਹੈ ਕਿ ਅਸੀਂ ਤਾਂ ਆਏ ਸਮਝੋ, ਪਰ ਕਈ ਸਿਆਸੀ ਪੰਡਿਤ ਇਹ ਅਟਕਲ ਪੱਚੂ ਲਾ ਰਹੇ ਹਨ ਕਿ ਅਸੈਂਬਲੀ ਲੰਘਣੀ ਹੋਣ ਦੀ ਸੂਰਤ ਚ ਰਲੀ ਮਿਲੀ ਸਰਕਾਰ ਜਾਂ ਦੁਬਾਰਾ ਚੋਣ ਵੀ ਵੇਖਣ ਨੂੰ ਮਿਲ ਸਕਦੀ ਹੈ, ਪਰ ਕਿਸੇ ਵੀ ਨਤੀਜੇ ਤੇ ਪਹੁੰਚ ਕੇ ਅਟਕ ਜਾਣਾ ਹਾਲੇ ਕਾਹਲੀ ਹੋਵੇਗੀ। ਅਸਲ ਮੁੱਦਾ ਇਹ ਨਹੀਂ ਕਿ ਸਰਕਾਰ ਕਿਸ ਦੀ ਬਣੇਗੀ, ਅਸਲ ਮੁੱਦਾ ਇਹ ਹੈ ਕਿ ਕੀ ਇਹ ਚੋਣਾਂ ਲੋਕ ਸਰੋਕਾਰਾਂ ਤੇ ਹੋਣ ਜਾ ਰਹੀਆਂ ਹਨ ਜਾਂ ਫਿਰ ਉਹੀ ਤੁਣਤੁਣੀ ਉਹੀ ਰਾਗ। ਆਪ ਨੇ ਬੇਸ਼ੱਕ ਇਨ੍ਹਾਂ ਚੋਣਾਂ ਨੂੰ ਰੌਚਕ ਬਣਾਇਆ ਹੋਇਆ, ਪਰ ਉਹ ਵੀ ਇਨ੍ਹਾਂ ਚੋਣਾਂ ਚ ਕੋਈ ਅਜਿਹੀ ਨਜ਼ੀਰ ਤਾਂ ਨਹੀਂ ਬਣਾਈ ਜਿਸ ਦੇ ਆਧਾਰ ਤੇ ਅਸੀਂ ਕਹੀਏ ਕਿ ਇਨ੍ਹਾਂ ਚੋਣਾਂ ਨੂੰ ਨਵੀਆਂ ਉਚਾਈਆਂ ਮਿਲੀਆਂ। ਪਰ ਇਨ੍ਹਾਂ ਦੇ ਉਮੀਦਵਾਰ ਨੇ ਇੱਕ ਕੰਮ ਇਹ ਵਧੀਆ ਕੀਤਾ ਕਿ ਇਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਗਨਮੈਨ ਨਹੀਂ ਲਏ। ਇਹ ਇੱਕ ਚੰਗੀ ਗੱਲ ਲੱਗੀ। ਬਾਕੀ ਦਲ ਬਦਲੂਆਂ ਦਾ ਜਿਵੇਂ ਆਪ ਅੰਦਰ ਗਾਹ ਪਿਆ, ਉਹ ਦੂਜਿਆਂ ਨਾਲੋਂ ਜੁਦਾ ਵਰਤਾਰਾ ਨਹੀਂ ਚਾਪਿਆ। ਚੋਣ ਮਨੋਰਥ ਪੱਤਰਾਂ ਚ ਵੱਡੇ ਵੱਡੇ ਵਾਅਦੇ ਵੀ ਰਵਾਇਤੀ ਸਿਆਸਤ ਦਾ ਹਿੱਸਾ ਚਾਪਿਆ। ਭਾਸ਼ਣਾਂ ਦੇ ਕਟਾਕਸ਼, ਉਕਸਾਵੇਂ, ਜਜ਼ਬਾਤੀ ਪੱਤੇ, ਇਹ ਵੀ ਆਪ ਦੀ ਸਿਆਸਤ ਦਾ ਹਿੱਸਾ ਰਹੇ। ਪਰ ਇਹ ਤਾਂ ਨਵੇਂ ਆਏ ਸਿਆਸੀ ਖਿਡਾਰੀ ਹਨ, ਪੁਰਾਣਿਆਂ ਦਾ ਹਾਲ ਵੇਖੋ। 74 ਸਾਲਾ ਕੈਪਟਨ ਅਮਰਿੰਦਰ ਸਿੰਘ ਕਹਿੰਦਾ, ਇਹ ਮੇਰੀ ਆਖਰੀ ਚੋਣ ਹੈ, ਬਾਬੇ ਨੂੰ ਘਰ ਜਾ ਕੇ ਕੁੱਟਾਂਗਾ। ਇਸ ਦੇ ਜਵਾਬ ਚ ਸੁਖਬੀਰ ਬਾਦਲ ਕਹਿੰਦਾ, ਕੈਪਟਨ ਤਾਂ 12 ਵਜੇ ਉੱਠਦਾ ਤੇ 6 ਵਜੇ ਸ਼ਰਾਬ ਪੀ ਲੈਂਦਾ। ਨਵਜੋਤ ਸਿੱਧੂ ਬਾਰੇ ਸੁਖਬੀਰ ਨੇ ਕਿਹਾ, ਸਿੱਧੂ ਨੇ 3 ਸਾਲਾਂ ਚ 3 ਮਾਵਾਂ ਬਦਲ ਲਈਆਂ ਤੇ ਉਹ ਸਿੱਧੂ ਕਾਂਗਰਸ ਦਾ ਖਰੀਦਿਆ ਵਰਕਰ ਹੈ। ਇਸ ਤੇ ਸਿੱਧੂ ਨੇ ਜੋ ਜਵਾਬ ਦਿੱਤਾ ਉਹਨੂੰ ਇੱਥੇ ਨਾ ਹੀ ਲਿਖੀਏ ਤਾਂ ਚੰਗਾ। ਭਗਵੰਤ ਮਾਨ ਨੇ ਡਲਿਆਂ ਦੀ ਗੱਲ ਕੀਤੀ ਤਾਂ ਸ਼ਾਲੀਨਤਾ ਦਾ ਮੁਜੱਸਮਾ ਆਖੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੇ ਗਦਰ ਦੀ ਗੱਲ ਕਰ ਦਿੱਤੀ। ਬੀਬਾ ਬਾਦਲ ਪਹਿਲਾਂ ਹੀ ਵਿਵਾਦਿਤ ਬਿਆਨ ਦੇ ਕੇ ਚੋਣ ਕਮਿਸ਼ਨ ਦਾ ਨੋਟਿਸ ਲੈ ਚੁੱਕੀ ਸੀ। ਬੜੇ ਨਿਵਾਣਾ ਨੂੰ ਹੋ ਤੁਰਿਆ ਹੈ ਸਿਆਸਤ ਦਾ ਮਿਆਰ, ਮੁੱਦਿਆਂ ਦੀ ਥਾਂ ਕੁੜੱਤਣ ਭਰੇ ਬੋਲਾਂ ਦਾ ਬੋਲਬਾਲਾ ਹੈ। ਲੋਕ ਵੀ ਚੁਸਕੀਆਂ ਨਾਲ ਇਨ੍ਹਾਂ ਗੱਲਾਂ ਦੇ ਕੜਾਹ ਨੂੰ ਛੱਕ ਰਹੇ ਹਨ। ਅਸਲ ਚ ਲੋਕਾਂ ਨੂੰ ਕੰਨਾਂ ਦਾ ਰਸ ਚਾਹੀਦਾ, ਅੱਖਾਂ ਦਾ ਰਸ ਚਾਹੀਦਾ, ਜ਼ੁਬਾਨ ਦਾ ਰਸ ਚਾਹੀਦਾ। ਉਹ ਸਭ ਸਿਆਸਤਦਾਨ ਦੇ ਰਹੇ ਹਨ। ਕਿਹਦੇ ਯਾਦ ਹੈ ਚੰਡੀਗੜ੍ਹ ਦਾ ਗੁਆਚਣਾ? ਕਿਹਨੇ ਹੁਣ ਪੰਜਾਬੀ ਬੋਲਦੇ ਇਲਾਕਿਆਂ ਦਾ ਰਾਗ ਅਲਾਪਣਾ? ਜਵਾਨੀ ਦਾ ਜ਼ਿਕਰ ਨਹੀਂ, ਕਿਸਾਨੀ ਦਾ ਫਿਕਰ ਨਹੀਂ, ਪਾਣੀ ਤੇ ਹਵਾ ਦੀ ਕੀ ਪਰਵਾਹ? ਮੁੱਦਾਹੀਣ ਚੋਣ ਦੀ ਚੁਸਕੀ ਲੋਕਾਂ ਨੇ ਇੱਕ ਵਾਰ ਫਿਰ ਭਰ ਲਈ ਹੈ। ਪਤਾ ਨਹੀਂ ਅੰਦਰ ਜਾ ਕੇ ਇਹ ਪਚੇਗੀ ਜਾਂ ਨਹੀਂ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਅਸੀਂ ਕੁਝ ਸਮਾਂ ਪਹਿਲਾਂ ਵੇਖਿਆ, ਹਾਲਾਂਕਿ ਉਹਦੇ ਚ ਵੀ ਭਾਸ਼ਣਾਂ ਤੇ ਦੋਸ਼ਾਂ ਦਾ ਮਿਆਰ ਹੇਠਲੇ ਦਰਜੇ ਤੇ ਪਹੁੰਚਿਆ। ਮੀਡੀਆ ਨੇ ਨਕਾਰਾਤਮਕ ਭੂਮਿਕਾ ਵੀ ਨਿਭਾਈ, ਪਰ ਬਾਵਜੂਦ ਇਸ ਦੇ ਉਥੇ ਉਮੀਦਵਾਰਾਂ ਨੇ ਜਨਤਕ ਬਹਿਸਾਂ ਚ ਭਾਗ ਲਿਆ, ਆਪਣੀਆਂ ਭਵਿੱਖੀ ਨੀਤੀਆਂ ਲੋਕਾਂ ਚ ਰੱਖੀਆਂ ਤੇ ਸਾਡੇ ਇੱਥੇ ਲੈ ਦੇ ਕੇ ਇੱਕ ਮੈਨੀਫੈਸਟੋ ਹੈ। ਮੈਨੀਫੈਸਟੋ ਵੀ ਕਾਹਦਾ, ਕੂੜ ਕਿਤਾਬ ਆਖੋ, ਜਿੰਨਾ ਮਰਜ਼ੀ ਇਹਦੇ ਚ ਫਰੇਬ ਕਪਟ ਭਰ ਦਿਓ, ਤੁਹਾਡੇ ਤੇ ਰੋਕ ਹੀ ਕੋਈ ਨਹੀਂ। ਕੋਈ ਕਹਿੰਦਾ 4 ਮਹੀਨਿਆਂ ਚ ਨਸ਼ਾ ਖਤਮ ਕਰ ਦਿਆਂਗੇ ਤੇ ਦੂਜਾ ਕਹਿੰਦਾ ਇਹ ਕੰਮ ਤਾਂ ਸਾਡੇ 4 ਹਫ਼ਤਿਆਂ ਦਾ। ਕੋਈ ਕਹਿੰਦਾ 25 ਲੱਖ ਨੌਕਰੀਆਂ ਪੈਦਾ ਕਰਾਂਗੇ ਤੇ ਦੂਜਾ ਕਹਿੰਦਾ ਅਸੀਂ 55 ਲੱਖ ਦਿਆਂਗੇ। ਕੋਈ ਕਹਿੰਦਾ ਕਰਜ਼ਾ ਮਾਫ ਕਰ ਦਿਆਂਗੇ, ਕੋਈ ਕਹਿੰਦਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਾਂਗੇ। ਪਰ ਕੋਈ ਇਹ ਹਲਫ਼ਨਾਮਾ ਨਾਲ ਨਹੀਂ ਦੇ ਰਿਹਾ ਕਿ ਜੇਕਰ ਅਸੀਂ ਵਾਅਦਿਓਂ ਭੱਜੇ ਤਾਂ ਸਾਡੀ ਆ ਸਜ਼ਾ ਹੋਵੇਗੀ। ਕਮਾਲ ਦੀ ਚੋਣ ਹੈ ਇਹ ਕਿ ਜਿੰਨਾ ਮਰਜ਼ੀ ਝੂਠ ਬੋਲ ਲਵੋ, ਜਿੰਨਾ ਮਰਜ਼ੀ ਗੁੰਮਰਾਹ ਕਰ ਲਵੋ, ਤੁਹਾਨੂੰ ਕਿਸੇ ਦੀ ਰੋਕ ਟੋਕ ਹੀ ਕੋਈ ਨਹੀਂ। ਵੈਸੇ ਇਹ ਵੀ ਤਾਂ ਕਮਾਲ ਹੈ ਨਾ ਕਿ ਬੰਦਾ ਉੱਠੇ ਤੇ ਉਹ ਪਾਰਟੀ ਬਣਾ ਲਵੇ, ਫਿਰ ਲੋਕਾਂ ਨੂੰ ਗੱਪ ਮਾਰ ਮਾਰ ਕੇ ਪਿੱਛੇ ਲਾ ਲਵੇ, ਉਸ ਤੋਂ ਬਾਅਦ ਕਿਚਨ ਕਮੇਟੀ ਰਾਹੀਂ ਚੁਣ ਚੁਣ ਕੇ ਅਖਾੜੇ ਚ ਉਮੀਦਵਾਰ ਉਤਾਰ ਦੇਵੇ ਕਿ ਪਾਓ ਵੋਟ। ਭੋਲੇ ਤੇ ਜਜ਼ਬਾਤੀ ਲੋਕ ਆਖਣਗੇ ਕਿ ਇਹ ਸਾਡੀ ਪਾਰਟੀ, ਸਾਡੇ ਉਮੀਦਵਾਰ, ਇਨ੍ਹਾਂ ਦੇ ਜਿੱਤਿਆਂ ਸਾਡੇ ਭਾਗ ਬਦਲ ਜਾਣਗੇ। ਫਿਰ ਚੰਦਾ ਦਿੱਤਾ ਜਾਂਦਾ, ਲੜਾਈਆਂ ਕੀਤੀਆਂ ਜਾਂਦੀਆਂ ਨੇ, ਹੇਰਾ ਫੇਰੀ ਹੁੰਦੀ ਹੈ, ਜਿੱਤਣ ਵਾਲਾ ਮੁੜ ਕੇ ਸਾਰ ਨਹੀਂ ਲੈਂਦਾ। ਹਾਂ, ਕੁਝ ਖਾਸ ਲੋਕਾਂ ਤਾਈਂ ਉਹਨਾਂ ਲੋਕਾਂ ਨੂੰ ਲੁੱਟਣ ਤੇ ਕੁੱਟਣ ਦਾ ਲਾਇਸੈਂਸ ਜ਼ਰੂਰ ਦੇ ਦਿੰਦਾ, ਜਿਨ੍ਹਾਂ ਨੇ ਉਸ ਨੂੰ ਨਾਹੀਲ ਨੂੰ ਸ਼ਕਤੀਵਾਨ ਕੀਤਾ ਹੁੰਦਾ। ਇਹ ਕਿਹੋ ਜਿਹਾ ਲੋਕਤੰਤਰ ਹੈ? ਲੀਡਰ ਪਹਿਲਾਂ ਆਪਣੇ ਧੀ ਪੁੱਤ ਨੂੰ ਤੇ ਫਿਰ ਦੋਤੇ ਪੋਤਿਆਂ ਨੂੰ ਲੋਕਾਂ ਦੇ ਸਿਰ ਬਿਠਾ ਦਿੰਦਾ। ਜੇ ਪੁੱਛੋ ਤਾਂ ਕਹਿੰਦਾ, ਭਾਈ ਇਹ ਤਾਂ ਲੋਕਤੰਤਰ ਦੀ ਖੂਬੀ ਹੈ। ਇਹ ਖੂਬੀ ਜਾਂ ਔਗੁਣ ਕਿ ਇੱਕ ਕਾਬਲ ਗਰੀਬ ਲੀਡਰ ਲਈ ਸਿਆਸਤ ਨੇ ਠੀਕ ਉਵੇਂ ਦਰਵਾਜ਼ੇ ਬੰਦ ਕਰ ਦਿੱਤੇ ਜਿਵੇਂ ਕਿਸੇ ਗਰੀਬ ਬੱਚੇ ਲਈ ਵਧੀਆ ਸਿੱਖਿਆ ਸੰਸਥਾਨਾਂ ਨੇ ਦਰ ਬੰਦ ਕਰ ਦਿੱਤੇ ਹਨ। ਇਹ ਲੋਕਤੰਤਰ ਨਹੀਂ, ਰਜਵਾੜਾ ਸ਼ਾਹੀ ਦਾ ਆਧੁਨਿਕ ਰੂਪ ਜਾਪਦਾ ਕਿ ਜਾਹਲ ਔਲਾਦ ਨੂੰ ਵੀ ਇਸ ਲਈ ਰਾਜਭਾਗ ਮਿਲ ਜਾਂਦਾ ਕਿਉਂਕਿ ਉਹ ਲੀਡਰ ਦੇ ਘਰ ਪੈਦਾ ਹੋਈ ਹੈ। ਹੁਣ ਵੇਲਾ ਆ ਗਿਆ ਕਿ ਲੋਕਤੰਤਰ ਦੀ ਪਰਿਭਾਸ਼ਾ ਨੂੰ ਨਵੇਂ ਸਿਰਿਓਂ ਲਿਖਣ ਦਾ। ਵੋਟ ਤੰਤਰ ਦਾ ਇਹ ਸਿਲਸਿਲਾ ਸਿਰਫ ਦੁਹਰਾ ਬਣ ਕੇ ਰਹਿ ਗਿਆ, ਜੋ ਸੁਧਾਰ ਦੀ ਥਾਂ ਹਰ ਸਾਲ ਹੋਰ ਨਿਗਾਰ ਲਿਆ ਰਿਹਾ। ਇਹ ਦਰੁਸਤ ਤਾਂ ਹੀ ਹੋ ਸਕਦਾ ਜਦੋਂ ਲੋਕ ਜਾਗਰੂਕ ਹੋਣ। ਜਿਹੜਾ 12 ਤਰੀਕ ਨੂੰ ਜਿਹੜਾ 12 ਤਰੀਕ ਨੂੰ ਪਾਰਟੀ ਦਾ ਵਫ਼ਾਦਾਰ ਹੋਵੇ 13 ਨੂੰ ਦੂਜੀ ਪਾਰਟੀ ਚ ਤੇ ਜਾ ਕੇ 15 ਨੂੰ ਫਿਰ ਆਪਣੀ ਪਾਰਟੀ ਨਾਲ ਆ ਰਲੇ ਉਸ ਨੂੰ ਲੀਡਰ ਮੰਨਣ ਵਾਲਿਆਂ ਲਈ ਸਧਾਰਨ ਨਹੀਂ ਗੈਰ ਸਧਾਰਨ ਜਾਗਰੂਕਤਾ ਦੀ ਲੋੜ ਹੈ। ਇਹੋ ਜਿਹੇ ਲੀਡਰਾਂ ਦੇ ਹਵਾਲੇ ਰਿਹਾ ਤਾਂ ਸਾਡਾ ਲੋਕਤੰਤਰ ਲੋਕਤੰਤਰ ਨਹੀਂ ਜੋਕਤੰਤਰ ਬਣ ਜਾਵੇਗਾ। ਇਹ ਸਾਨੂੰ ਵੀ ਪਤਾ ਹੈ ਕਿ ਗੱਲ ਤਾਂ ਬਣਨੀ ਹੈ ਜੇ ਅਸੀਂ ਬਹੁ ਗਿਣਤੀ ਚ ਚੰਗੇ ਲੋਕ ਚੁਣ ਕੇ ਭੇਜਾਂਗੇ। ਇਸ ਲਈ ਪਹਿਲਾਂ ਸਾਨੂੰ ਆਪਣੇ ਤੋਂ ਸ਼ੁਰੂਆਤ ਕਰਨ ਦੀ ਲੋੜ ਹੈ। ਅਸੀਂ ਕੀ ਕਰਦੇ ਹਾਂ? ਅਸੀਂ ਪਹਿਲਾਂ ਤਾਂ ਇਹ ਵੇਖਦੇ ਹਾਂ ਕਿ ਹਵਾ ਕਿਸ ਦੇ ਰੁੱਖ ਚ ਹੈ, ਫਿਰ ਅਸੀਂ ਚੋਣ ਨਿਸ਼ਾਨ ਨਿਹਾਰਦੇ ਹਾਂ। ਕਈ ਵਾਰ ਲਾਲਚ ਦਾ ਸਾਨੂੰ ਬੁਖਾਰ ਵੀ ਚੜ ਜਾਂਦਾ ਹੈ। ਇਹ ਸਾਡੀ ਵੋਟ ਅਦਾਇਗੀ ਦਾ ਮਾਰੂ ਢੰਗ ਹੈ। ਪਹਿਲਾਂ ਸਾਡੇ ਵੱਡੇ ਇਹੋ ਗਲਤੀ ਕਰਦੇ ਆਏ ਤੇ ਹੁਣ ਅਸੀਂ ਇਹ ਰਾਹ ਫੜ ਲਿਆ। ਏਦਾਂ ਤਾਂ ਗੱਲ ਨਹੀਂ ਬਣੇਗੀ। ਸਾਨੂੰ ਨੁਮਾਇੰਦੇ ਚੁਣਨੇ ਪੈਣਗੇ, ਨਾ ਕਿ ਥੋਪੇ ਹੋਇਆਂ ਨੂੰ ਅਸੀਂ ਢੋਈ ਜਾਣਾ। ਉਮੀਦਵਾਰ ਦੀ ਕਾਬਲੀਅਤ ਤੇ ਕਿਰਦਾਰ ਦੇ ਮਾਇਨੇ ਹੋਣੇ ਚਾਹੀਦੇ ਨੇ, ਨਾ ਕਿ ਉਹ ਕਿਹੜੀ ਪਾਰਟੀ ਦਾ ਪੈਮਾਨਾ ਹੋਵੇ। ਸਭ ਤੋਂ ਜ਼ਰੂਰੀ ਹੈ ਕਿ ਅਸੀਂ ਮੁੱਦਿਆਂ ਦੀ ਰਾਜਨੀਤੀ ਨੂੰ ਤਰਜੀਹ ਦੇਈਏ। ਬਨਸਪਤ ਇਸ ਦੇ ਕਿ ਅਸੀਂ ਧਰਮ ਫਿਰਕੂ ਤੇ ਚਟਪਟੀ ਰਾਜਨੀਤੀ ਦੇ ਚਾਸਕੂ ਬਣ ਜਾਈਏ। ਪੁਰਾਣੇ ਦਾ ਰਿਪੋਰਟ ਕਾਰਡ ਤੇ ਨਵੇਂ ਦਾ ਰੋਡ ਮੈਪ ਵੇਖਣ ਦੀ ਆਦਤ ਪਾਉਣ ਦੀ ਲੋੜ ਹੈ। ਪੰਜਾਬ ਚ 3.4 ਲੱਖ ਪਰਿਵਾਰ ਹਾਲੇ ਵੀ ਦੀਵੇ ਦੀ ਲੋਏ ਜ਼ਿੰਦਗੀ ਬਸਰ ਕਰਦੇ ਹਨ। ਪੰਜਾਬ ਚ 27.2 ਲੱਖ ਪਰਿਵਾਰ ਕੋਲ ਆਪਦੀ ਵੱਖਰੀ ਰਸੋਈ ਤੱਕ ਨਹੀਂ, ਅਰਥਾਤ ਇਨ੍ਹਾਂ ਕੋਲ ਸੌਣ ਲਈ ਇੱਕ ਹੀ ਕਮਰਾ ਹੈ। 13.2 ਲੱਖ ਘਰਾਂ ਚ ਅਜੇ ਵੀ ਗੁਸਲਖਾਨਾ ਨਹੀਂ। ਪੰਜਾਬ ਦੇ 15.4% ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਪਾਣੀ ਦੇ ਨਿਕਾਸ ਤੱਕ ਦਾ ਪ੍ਰਬੰਧ ਨਹੀਂ। ਸਿਹਤ, ਸਿੱਖਿਆ, ਜਵਾਨੀ, ਕਿਸਾਨੀ ਆਦਿ ਨੂੰ ਛੱਡ ਦਿਓ ਕਿ ਇਹੋ ਜਿਹੀ ਸਮਾਜੀ ਮੁੱਦਿਆਂ ਤੇ ਵੀ ਤੁਸੀਂ ਕਿਤੇ ਸਿਆਸੀ ਬਹਿਸ ਹੁੰਦੀ ਵੇਖੀ ਹੈ? ਕਦੇ ਤੁਸੀਂ ਖੁਦ ਇਨ੍ਹਾਂ ਤੇ ਚਰਚਾ ਕੀਤੀ ਹੈ? ਚਲੋ ਹੁਣ ਕਰਿਓ। ਤੁਸੀਂ ਚਰਚਾ ਕਰਨ ਲੱਗ ਪਏ ਤਾਂ ਸਵਾਲ ਵੀ ਕਰਨ ਲੱਗ ਪਵੋਗੇ। ਜੇ ਸਵਾਲ ਕਰਨ ਲੱਗ ਪਏ ਤਾਂ ਲੋਕਤੰਤਰ ਵੀ ਨਿਖਰ ਜਾਵੇਗਾ। ਬੇਹੂਦਾ ਸਿਆਸਤ ਨੂੰ ਨਕਾਰ ਕੇ ਮਿਆਰੀ ਸਿਆਸਤ ਦਾ ਮੁੱਢ ਬੰਨ ਲਓ, ਨਹੀਂ ਤਾਂ ਇਹਨਾਂ ਤੁਹਾਡੀ ਜੜ ਹੀ ਪੁੱਟ ਘੱਤਣੀ ਹੈ। ਇਹੋ ਜਿਹੇ ਲੀਡਰ ਪ੍ਰਵਾਨ ਕਰੋ ਜਿਹੜੇ ਕਹਿਣ ਅਸੀਂ ਇਮਾਨਦਾਰ ਹਾਂ, ਨਾ ਕਿ ਇਹ ਆਖਣ ਕਿ ਅਸੀਂ ਫਲਾਣੇ ਜਿੰਨੇ ਵੱਡੇ ਚੋਰ ਤਾਂ ਨਹੀਂ। ਸੋ ਇਹ ਸੀ ਜੀ ਮਿੰਟੂ ਗੁਰਸੂਰੀਆ ਹੋਰਾਂ ਦਾ ਲਿਖਿਆ ਲੇਖ ਮੁੱਦਾਹੀਣ ਸਿਆਸਤ ਨੂੰ ਨਕਾਰਨ ਦਾ ਵੇਲਾ। ਸੋ ਬਹੁਤ ਸਾਰੇ ਜਿਹੜੇ ਹੋਰ ਵੀ ਬੁੱਧੀਜੀਵੀ ਨੇ ਉਨ੍ਹਾਂ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ ਕਿ ਜਿਹੜੀਆਂ ਰਾਜਸੀ ਪਾਰਟੀਆਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ, ਜਿਹੜੇ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਮੁੱਦੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਉਸ ਕਦਰ ਕਾਰਜਸ਼ੀਲ ਨਹੀਂ ਹੈ, ਜਦ ਕਿ ਜਿਹੜੇ ਹੋਰ ਬਹੁਤ ਸਾਰੇ ਜਿਹੜੇ ਮੁੱਦੇ ਆ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ, ਉਹਨਾਂ ਦਾ ਜਿਹੜਾ ਜ਼ਿਕਰ ਤੱਕ ਵੀ ਕਿਸੇ ਵੀ ਰੈਲੀ ਦੇ ਵਿੱਚ ਨਹੀਂ ਕੀਤਾ ਜਾ ਰਿਹਾ। ਸੋ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਜਿਹੜੀ ਆ ਉਹ ਬਹੁਤ ਜ਼ਿਆਦਾ ਹੈ। ਤੇ ਜਿਵੇਂ ਇਸ ਲੇਖ ਦੇ ਵਿੱਚ ਮਿੰਟੂ ਗੁਰਸੂਰੀਆ ਹੋਰਾਂ ਨੇ ਵੀ ਗੱਲ ਕੀਤੀ ਹੈ ਕਿ ਅਸੀਂ ਪਹਿਲਾਂ ਤੋਂ ਹੀ ਜਿਵੇਂ ਸਾਡੇ ਜਿਹੜੇ ਬਜ਼ੁਰਗ ਨੇ ਜਾਂ ਸਾਡੇ ਪਰਿਵਾਰਾਂ ਦੇ ਵਿੱਚ ਜਿਸ ਤਰ੍ਹਾਂ ਪਾਰਟੀ ਕਲਚਰ ਜਿਹੜਾ ਉਹ ਚੱਲਦਾ ਰਿਹਾ, ਜੇਕਰ ਅਸੀਂ ਆਪ ਵੀ ਉਸੇ ਪਾਰਟੀ ਕਲਚਰ ਦੇ ਅਧੀਨ ਉਹਨਾਂ ਨੂੰ ਹੀ ਫਾਲੋ ਕਰ ਰਹੇ ਹਾਂ ਤਾਂ ਸਾਡੇ ਲਈ ਇਹ ਇੱਕ ਫੇਰ ਤੋਂ ਬਹੁਤ ਵੱਡੀ ਗਲਤੀ ਜਿਹੜੀ ਆ ਉਹ ਹੋਵੇਗੀ। ਸੋ ਇਸ ਲਈ ਸਾਨੂੰ ਖੁਦ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਖੁਦ ਨੂੰ ਸਾਨੂੰ ਅਜਮਾਉਣ ਦੀ ਲੋੜ ਹੈ ਕਿ ਕਿਹੜਾ ਉਮੀਦਵਾਰ ਜਿਹੜਾ ਉਹ ਸਹੀ ਰੂਪ ਦੇ ਵਿੱਚ ਸਹੀ ਮਾਇਨਿਆਂ ਦੇ ਵਿੱਚ ਇੱਕ ਵਧੀਆ ਉਮੀਦਵਾਰ ਹੋ ਸਕਦਾ। ਸੋ ਦੋਸਤੋ ਇਹ ਸੀ ਜੀ ਮਿੰਟੂ ਗੁਰਸੂਰੀਆ ਦਾ ਲਿਖਿਆ ਲੇਖ ਤੇ ਹੁਣ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਧ ਆਪਾਂ ਵੱਧਦੇ ਹਾਂ ਤੇ ਇਸ ਦੌਰਾਨ ਸਾਡੇ ਨਾਲ ਕੁਛ ਦੋਸਤ ਵੀ ਜੁੜੇ ਆ, ਮੈਨੂੰ ਲੱਗਦਾ ਅਵਤਾਰ ਸਿੰਘ ਭੁੱਲਰ ਸ਼ਾਮਲ ਹੋਏ ਆ ਜੀ, ਤੇ ਉਹਨਾਂ ਨੇ ਇੱਕ ਕਵਿਤਾ ਜਿਹੜੀ ਆ ਸਾਨੂੰ ਭੇਜੀ ਆ। ਸੋ ਕਵਿਤਾ ਆਪਾਂ ਸ਼ਾਮਲ ਕਰਦੇ ਆ, ਪਹਿਲਾਂ ਇੱਕ ਬ੍ਰੇਕ ਲੈ ਲੈਂਦੇ ਆ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਆ ਅਵਤਾਰ ਸਿੰਘ ਭੁੱਲਰ ਹੋਰਾਂ ਦੇ ਇਸ ਸੁਨੇਹੇ ਦੇ ਨਾਲ ਤੇ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ। ਤੁਸੀਂ ਜੁੜੇ ਰਹੋ, ਬਣੇ ਰਹੋ।
ਲੱਡੂ, ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/B ਕਾਰਨਰ ਬ੍ਰੈਕਸ ਐਂਡ ਰੈਡ ਫੋਰਡ ਰੋਡ ਰੈਜ਼ਰਵਾਇਰ 3073। ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ 'ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135822। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ
0433552127। ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433552127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Morabin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 4333।
ਪਰਮਨ ਰੇਡੀਓ ਦੇ ਸਾਰੇ ਹੀ ਸਤਿਕਾਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ 1 ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। 2 ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
24 ਘੰਟੇ 7 ਦਿਨ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਸਾਡੇ ਸਾਰੇ ਸੁਣਨ ਵਾਲਿਆਂ ਦਾ। ਤੇ ਬ੍ਰੇਕ ਤੋਂ ਬਾਅਦ ਵਾਪਸ ਮੁੜਦੇ ਆ, ਘੜੀ ਤੇ ਨਜ਼ਰ ਮਾਰੀਏ ਤਾਂ ਮੈਲਬਰਨ ਸਿਡਨੀ ਸਮੇਂ ਮੁਤਾਬਕ 9:14 ਇਸ ਵੇਲੇ ਹੋ ਚੁੱਕੇ ਨੇ ਤੇ ਮੈਂ ਤੁਹਾਡੇ ਨਾਲ ਮੁਖਾਤਬ ਹਾਂ ਮੈਲਬਰਨ ਤੋਂ ਅਮਰਦੀਪ ਕੌਰ ਇਸ ਵੇਲੇ ਤੇ ਪ੍ਰੋਗਰਾਮ ਦੇ ਵਿਚ ਅਸੀਂ ਵਧਦੇ ਹਾਂ ਜੀ ਅਗਲੇ ਸਿਲਸਿਲੇ ਵੱਲ ਤੇ ਅਗਲੇ ਸਿਲਸਿਲੇ ਵੱਲ ਵਧਣ ਦੇ ਨਾਲ ਨਾਲ ਅਸੀਂ ਕੁਛ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਤੇ ਅਸੀਂ ਤੁਹਾਨੂੰ ਇਹ ਵੀ ਦੱਸਦੇ ਜਾਈਏ ਕਿ ਪ੍ਰੋਗਰਾਮ ਦੇ ਇਸ ਸਿਲਸਿਲੇ ਦੇ ਵਿਚ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਤੇ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 2 ਲਗਾ ਕੇ 85 98 28 11 ਸੋ ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਚਾਰ ਹੈ ਉਹ ਤੁਸੀਂ ਸਰੋਤਿਆਂ ਦੇ ਨਾਲ ਦੋਸਤਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ ਤਾਂ ਕਰ ਸਕਦੇ ਹੋ ਸੋ ਕਾਲ ਕਰਨ ਦੇ ਲਈ ਸਾਡਾ ਨੰਬਰ 2 ਲਗਾ ਕੇ 2 85 98 28 11 ਤੇ ਇਸ ਤੋਂ ਇਲਾਵਾ request@harmanradio.com ਸਾਡਾ ਈਮੇਲ ਪਤਾ ਹੈ ਤੇ ਇਸ ਤੋਂ ਬਿਨਾਂ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਮੈਸੇਜ ਭੇਜ ਸਕਦੇ ਹੋ ਜੀ 9175080144489 ਤੇ ਤੇ ਹੁਣ ਆਪਾਂ ਵਧਦੇ ਹਾਂ ਜੀ ਤੁਹਾਡੇ ਸੁਨੇਹਿਆਂ ਵੱਲ ਵੀ ਤੇ ਸਾਡੇ ਤੱਕ ਈਮੇਲ ਦੇ ਜ਼ਰੀਏ ਜਿਹੜੀ ਸਾਂਝ ਹੈ ਉਹ ਬਣਾਈ ਅਵਤਾਰ ਸਿੰਘ ਭੁੱਲਰ ਹੋਰਾਂ ਨੇ ਸੋ ਅਵਤਾਰ ਸਿੰਘ ਭੁੱਲਰ ਜਿਹੜੇ ਕਿ ਅੱਜ ਕੱਲ ਕੈਨੇਡਾ ਦੀ ਫੇਰੀ ਦੇ ਉੱਤੇ ਗਏ ਹੋਏ ਆ ਜੀ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਕਹਿੰਦੇ ਲਿਸਨਿੰਗ ਟੂ ਯੋਰ ਪ੍ਰੋਗਰਾਮ ਡਿਊਰਿੰਗ ਡਰਾਈਵਿੰਗ ਫਰੋਮ ਅਬੋਟਸਫੋਰਡ ਟੂ ਵੈਨਕੂਵਰ ਵਾਹ ਜੀ ਵਾਹ ਉਹ ਵੈਨਕੂਵਰ ਦੇ ਵਿਚ ਘੁੰਮ ਰਹੇ ਆ ਤੇ ਨਜ਼ਾਰੇ ਲੈ ਰਹੇ ਆ ਕੈਨੇਡਾ ਦੇ ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ ਤੇ ਕੈਨੇਡਾ ਦੀਆਂ ਤੁਹਾਡੀਆਂ ਜਿਹੜੀਆਂ ਫੋਟੋਜ਼ ਆ ਉਹ ਤਾਂ ਅਸੀਂ ਹਰ ਰੋਜ਼ ਦੇਖ ਰਹੇ ਹਾਂ ਤੁਸੀਂ ਦੋਸਤਾਂ ਦੇ ਨਾਲ ਜਿਹੜੀ ਪੂਰੀ ਮਸਤੀ ਆ ਉਹ ਕਰ ਰਹੇ ਹੋ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿਚ ਵੱਖ ਵੱਖ ਘੁੰਮਣ ਵਾਲੀਆਂ ਥਾਵਾਂ ਦੇ ਉੱਤੇ ਤੇ ਮੈਨੂੰ ਲੱਗਦਾ ਕਿ ਜਿਹੜਾ ਇਹ ਟੂਰ ਆ ਤੁਹਾਡੇ ਲਈ ਕਾਫੀ ਰੌਚਕ ਹੈ ਕਾਫੀ ਮਜ਼ੇਦਾਰ ਹੈ ਤੇ ਨਾਲ ਨਾਲ ਕਿਉਂਕਿ ਤੁਹਾਡਾ ਜਿਹੜਾ ਨਜ਼ਰੀਆ ਜੀ ਉਹ ਇੱਕ ਸਾਹਿਤਕਾਰ ਵਾਲਾ ਵੀ ਹੈ ਤੇ ਆਲੇ ਦੁਆਲੇ ਨੂੰ ਕਿਸ ਤਰ੍ਹਾਂ ਚੇਤਰ ਰਹੇ ਹੋ ਤੁਸੀਂ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾ ਰਹੇ ਹੋ ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਹੀ ਸਾਨੂੰ ਪਤਾ ਲੱਗੇਗਾ ਸੋ ਫਿਲਹਾਲ ਇਹਨਾਂ ਨੇ ਇੱਕ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਆ ਮੈਂ ਉਹ ਤੁਹਾਡੇ ਲਈ ਜ਼ਰੂਰ ਸਾਂਝ ਪਾਵਾਂ ਉਹਦੀ ਕਹਿੰਦੇ ਝੋਲੀ ਚ ਪਵਾਇਆ ਨਜ਼ਰਾਨਾ ਤੇਰੀ ਯਾਦ ਦਾ ਹੁਣ ਤੱਕ ਸਾਂਭੀ ਬੈਠੇ ਆ ਖਜ਼ਾਨਾ ਤੇਰੀ ਯਾਦ ਦਾ ਝੋਲੀ ਚ ਪਵਾਇਆ ਨਜ਼ਰਾਨਾ ਤੇਰੀ ਯਾਦ ਦਾ ਹੁਣ ਤੱਕ ਸਾਂਭੀ ਬੈਠੇ ਆ ਖਜ਼ਾਨਾ ਤੇਰੀ ਯਾਦ ਦਾ ਬਾਦ ਦਸਤੂਰ ਹੈ ਜਾਰੀ ਨਾ ਮੁੱਕਣ ਚ ਆਉਂਦਾ ਕਦੇ ਛੋਹਿਆ ਇੱਕ ਐਸਾ ਹੈ ਤਰਾਨਾ ਤੇਰੀ ਯਾਦ ਦਾ ਬਾਦ ਦਸਤੂਰ ਹੈ ਜਾਰੀ ਨਾ ਮੁੱਕਣ ਚ ਆਉਂਦਾ ਕਦੇ ਛੋਹਿਆ ਇੱਕ ਐਸਾ ਹੈ ਤਰਾਨਾ ਤੇਰੀ ਯਾਦ ਦਾ ਗਲਤੀ ਕਰ ਅੱਖੀਆਂ ਤਾਂ ਹੋ ਗਈਆਂ ਲਾਂਬੇ ਗਲਤੀ ਕਰ ਅੱਖੀਆਂ ਤਾਂ ਹੋ ਗਈਆਂ ਲਾਂਬੇ ਦਿਲ ਭਰਦਾ ਏ ਹੁਣ ਹਰਜ਼ਾਨਾ ਤੇਰੀ ਯਾਦ ਦਾ ਸੌਦਾ ਬੇਮਿਸਾਲ ਹੋਇਆ ਸਸਤੇ ਜੇ ਦਿਲ ਦਾ ਮਹਿੰਗਾ ਲਿਆ ਤੈਥੋਂ ਇਵਜਾਨਾ ਤੇਰੀ ਯਾਦ ਦਾ ਭੁੱਲਰਾ ਨਾ ਟੁੱਟੇਗਾ ਉਮਰ ਭਰ ਇਹ ਕਦੇ ਭੁੱਲਰਾ ਨਾ ਟੁੱਟੇਗਾ ਉਮਰ ਭਰ ਇਹ ਕਦੇ ਪੱਕਾ ਤੇਰੀ ਯਾਰੀ ਤੋਂ ਯਾਰਾਨਾ ਤੇਰੀ ਯਾਦ ਦਾ ਕਿਆ ਬਾਤ ਹੈ ਜੀ ਬੜੀ ਸੋਹਣੀ ਤਰ੍ਹਾਂ ਤੁਸੀਂ ਇਹ ਯਾਦ ਜਿਹੜੀ ਆ ਉਹਦਾ ਚਿਤਰਨ ਇਸ ਕਵਿਤਾ ਦੇ ਵਿਚ ਕੀਤਾ ਸੋ ਮੈਨੂੰ ਲੱਗਦਾ ਵੀ ਵੈਸੇ ਗਏ ਵੀ ਤੁਸੀਂ ਕੱਲੇ ਹੀ ਹੋਏ ਹੋ ਕੈਨੇਡਾ ਦੀ ਫੇਰੀ ਤੇ ਯਾਦ ਜਿਹੜੀ ਆ ਪਿੱਛੋਂ ਪਰਿਵਾਰ ਦੀ ਵੀ ਜ਼ਰੂਰ ਆਉਂਦੀ ਹੋਣੀ ਆ ਤੇ ਇਹ ਹੁਣ ਇੱਕ ਬਹਾਨਾ ਜੀ ਯਾਦ ਕਰਨ ਦਾ ਕਵਿਤਾ ਦੇ ਰਾਹੀਂ ਤੇ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਭੁੱਲਰ ਤੁਸੀਂ ਸਾਂਝ ਪੁਆਈ ਆ ਤੇ ਆਉਣ ਵਾਲੇ ਸਮੇਂ ਦੇ ਵਿਚ ਕੈਨੇਡਾ ਦੀ ਫੇਰੀ ਦੇ ਬਾਰੇ ਚ ਵੀ ਤੁਹਾਡੇ ਜਿਹੜੇ ਵਿਚਾਰ ਆ ਉਹ ਆਪਾਂ ਜਾਣਨੇ ਚਾਹਵਾਂਗੇ ਜ਼ਰੂਰ ਸਾਂਝ ਪਾਇਓ ਤੇ ਹੁਣ ਵਧਦੇ ਹਾਂ ਜੀ ਆਪਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਤੇ ਦੋਸਤੋ ਇੱਕ ਵਾਰ ਫੇਰ ਦੱਸੀ ਜਾਵਾਂ ਤੁਸੀਂ ਸਾਨੂੰ ਇਸ ਸਿਲਸਿਲੇ ਦੇ ਵਿਚ ਕਾਲ ਕਰਕੇ ਆਪਣੇ ਜਿਹੜੇ ਵਿਚਾਰ ਆ ਕੁਛ ਵੀ ਕਿਸੇ ਵੀ ਵਿਸ਼ੇ ਤੇ ਜੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਾਲ ਕਰਨ ਲਈ ਸਾਡਾ ਨੰਬਰ ਹੈ ਜੀ 2 85 98 28 11 2 85 99 2 8 11 ਸੋ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਹੁਣ ਵਧਦੇ ਹਾਂ ਜੀ ਸਿਹਤ ਸਿਲਸਿਲੇ ਵੱਲ ਸਿਹਤ ਸਿਲਸਿਲੇ ਚ ਅਸੀਂ ਗੱਲ ਕਰਾਂਗੇ ਕਿ ਤੰਦਰੁਸਤ ਸਰੀਰ ਦੇ ਲੱਛਣ ਜਿਹੜੇ ਆ ਉਹ ਕੀ ਹੁੰਦੇ ਆ ਵੈਸੇ ਦੋਸਤੋ ਜਦੋਂ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਆਪਣੇ ਭਾਈਚਾਰੇ ਦੀ ਤੇ ਸਾਡੇ ਭਾਈਚਾਰੇ ਦੇ ਵਿਚ ਜਿਹੜੀ ਸਿਹਤ ਸੰਬੰਧੀ ਅਵੇਅਰਨੈਸ ਆ ਉਹ ਬਹੁਤ ਘੱਟ ਹੈ ਦੂਸਰੇ ਭਾਈਚਾਰਿਆਂ ਦੇ ਮੁਕਾਬਲੇ ਜਦੋਂ ਵੀ ਗੱਲ ਹੁੰਦੀ ਹੈ ਜਦੋਂ ਵੀ ਕੋਈ ਜਿਹੜੇ ਡਾਕਟਰ ਨੇ ਜਾਂ ਫਿਰ ਜਿਹੜੇ ਐਕਸਪਰਟ ਨੇ ਹਨਾ ਉਹ ਇਸ ਬਾਬਤ ਗੱਲ ਕਰਦੇ ਆ ਤਾਂ ਉਹਦੇ ਵਿਚ ਜ਼ਿਕਰ ਜ਼ਰੂਰ ਹੁੰਦਾ ਕਿ ਅਸੀਂ ਲੋਕ ਜਿਹੜੇ ਆ ਉਹ ਆਪਣੀ ਸਿਹਤ ਪ੍ਰਤੀ ਬਿਲਕੁਲ ਵੀ ਫਿਕਰਮੰਦ ਨਹੀਂ ਹੁੰਦੇ ਆਪਣੀ ਡਾਇਟ ਪ੍ਰਤੀ ਬਿਲਕੁਲ ਵੀ ਫਿਕਰਮੰਦ ਨਹੀਂ ਹੁੰਦੇ ਪਰ ਤੰਦਰੁਸਤ ਸਰੀਰ ਜਿਹੜਾ ਜੀ ਉਹ ਹੋਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿਚ ਤੁਸੀਂ ਤਾਂ ਹੀ ਕਿਸੇ ਹੋਰ ਖੇਤਰ ਦੇ ਵਿਚ ਕੁਛ ਵੀ ਖੱਟ ਸਕਦੇ ਹੋ ਕੁਛ ਵੀ ਪ੍ਰਾਪਤ ਕਰ ਸਕਦੇ ਹੋ ਜੇਕਰ ਤੰਦਰੁਸਤ ਸਰੀਰ ਹੈ। ਸੋ ਤੰਦਰੁਸਤ ਸਰੀਰ ਦੇ ਕੀ ਲੱਛਣ ਹੁੰਦੇ ਆ ਇਹਦੇ ਬਾਰੇ ਆਪਾਂ ਗੱਲ ਕਰਦੇ ਆ। ਕਹਿੰਦੇ ਵੀ ਜਿਵੇਂ ਡਾਕਟਰ ਜਿਹੜਾ ਜੀ ਉਹ ਰੋਗਾਂ ਦੇ ਲੱਛਣਾਂ ਤੋਂ ਰੋਗੀ ਦੇ ਸਰੀਰ ਦੀ ਜਾਂਚ ਕਰ ਲੈਂਦਾ ਨਾ, ਇਵੇਂ ਹੀ ਸਾਡੇ ਸਰੀਰ ਦੇ ਵੀ ਕੁਛ ਲੱਛਣ ਹੁੰਦੇ ਆ ਜੋ ਸਾਡੀ ਤੰਦਰੁਸਤੀ ਨੂੰ ਦਰਸਾਉਂਦੇ ਆ। ਸੋ ਤੁਸੀਂ ਵੀ ਨੋਟ ਕਰ ਲਿਓ ਜੀ ਕੀ ਲੱਛਣ ਹੁੰਦੇ ਆ ਇਹ। ਪਹਿਲਾਂ ਤਾਂ ਜੀ ਜੇ ਤਾਂ ਸਵੇਰੇ ਸ਼ਾਮ ਸਾਨੂੰ ਵਧੀਆ ਭੁੱਖ ਲੱਗਦੀ ਆ, ਖੂਬ ਭੁੱਖ ਲੱਗਦੀ ਆ, ਤੇ ਭੋਜਨ ਵੀ ਜਿਹੜਾ ਆ ਜੋ ਕੁਛ ਵੀ ਅਸੀਂ ਖਾਂਦੇ ਆ ਉਹ ਸਾਨੂੰ ਸਵਾਦ ਲੱਗਦਾ, ਦਿਲਚਸਪ ਲੱਗਦਾ, ਤਾਂ ਇਹਦਾ ਮਤਲਬ ਅਸੀਂ ਤੰਦਰੁਸਤ ਆ। ਜੇ ਪੈਰ ਗਰਮ ਆ ਤੇ ਸਿਰ ਠੰਡਾ ਆ, ਹਰੇਕ ਮੌਸਮ ਵਿਚ ਸਰੀਰ ਦਾ ਜਿਹੜਾ ਤਾਪਮਾਨ ਆ ਉਹ 98 ਡਿਗਰੀ ਫਾਰਨਹੀਟ ਰਹੇ ਤਾਂ ਵੀ ਆਪਾਂ ਬਿਮਾਰ ਨਹੀਂ ਆ, ਇਹਦਾ ਮਤਲਬ ਇਹ ਆ। ਸੋ ਨੌਵਾਂ ਦਾ ਰੰਗ ਲਾਲ ਰਹੇ, ਪੈਰਾਂ ਦਾ ਰੰਗ ਜਿਹੜਾ ਜੀ ਉਹ ਗੁਲਾਬੀ ਰਹੇ, ਤੇ ਚਮੜੀ ਜਿਹੜੀ ਆ ਉਹਦਾ ਰੰਗ ਵੀ ਜੇ ਗੁਲਾਬੀ ਹੋਵੇ ਤਾਂ ਇਹਦਾ ਮਤਲਬ ਹੈ ਅਸੀਂ ਤੰਦਰੁਸਤ ਆ। ਬਾਕੀ ਜਿਹੜੀ ਇੱਕ ਹੋਰ ਵੀ ਅਹਿਮ ਚੀਜ਼ ਹੈ ਕਿ ਮਲ ਤਿਆਗ ਜਿਹੜਾ ਆ ਉਹ ਆਮ ਹੋਣਾ ਚਾਹੀਦਾ, ਇਹ ਚਿਪਚਿਪਾ ਨਾ ਹੋਵੇ, ਆਸਾਨੀ ਨਾਲ ਨਿਕਲ ਜਾਵੇ ਤਾਂ ਤੁਹਾਡੀ ਜਿਹੜੀ ਪਾਚਣ ਕਿਰਿਆ ਆ ਉਹ ਠੀਕ ਆ। ਭਾਵ ਇਹ ਆ ਕਿ ਬਹੁਤ ਪਰਿਵਾਰਾਂ ਦੇ ਵਿੱਚ ਆਮ ਜਿਹੜੀ ਇਹ ਸਮੱਸਿਆ ਹੁੰਦੀ ਆ ਕਿ ਹਾਜ਼ਮਾ ਜਿਹੜਾ ਆ ਉਹ ਦਰੁਸਤ ਨਹੀਂ ਹੁੰਦਾ। ਸੋ ਹਾਜ਼ਮਾ ਦਰੁਸਤ ਹੋਣਾ, ਸਾਡੀ ਪਾਚਣ ਕਿਰਿਆ ਜਿਹੜੀ ਆ ਉਹ ਠੀਕ ਹੋਣੀ, ਉਹ ਵੀ ਬਹੁਤ ਜ਼ਰੂਰੀ ਹੈ। ਤੇ ਜੇਕਰ ਤੁਹਾਡੀ ਪਾਚਣ ਕਿਰਿਆ ਠੀਕ ਆ, ਮਲ ਤਿਆਗ ਜਿਹੜਾ ਉਹ ਆਮ ਹੁੰਦਾ ਤੇ ਆਸਾਨੀ ਨਾਲ ਹੁੰਦਾ ਤਾਂ ਇਹਦਾ ਮਤਲਬ ਵੀ ਤੁਸੀਂ ਤੰਦਰੁਸਤ ਹੋ। ਅੱਗੇ ਕਿ ਭੋਜਨ ਤੋਂ ਬਾਅਦ ਸੁਸਤੀ ਮਹਿਸੂਸ ਨਾ ਹੋਵੇ, ਪੇਟ ਦੇ ਵਿੱਚ ਹਲਚਲ ਨਾ ਹੋਵੇ ਤਾਂ ਵੀ ਤੁਸੀਂ ਬਿਮਾਰ ਨਹੀਂ ਹੋ। ਪਰ ਇਹਦਾ ਮਤਲਬ ਇਹ ਸਾਰੇ ਜਿਹੜੇ ਲੱਛਣ ਆ ਜੀ ਇਹ ਮੇਰੇ ਤੇ ਲਾਗੂ ਹੋ ਰਹੇ ਆ। ਵੈਸੇ ਭੋਜਨ ਤੋਂ ਬਾਅਦ ਸੁਸਤੀ ਜਿਹੜੀ ਆ ਉਹ ਕਈ ਵਾਰ ਪੈਣੀ ਸ਼ੁਰੂ ਹੋ ਜਾਂਦੀ ਆ, ਜਿਵੇਂ ਕੋਈ ਗੈਸ ਜਿਹੜੀ ਆ ਉਹ ਆਪਣੇ ਸਿਰ ਨੂੰ ਜਕੜ ਰਹੀ ਹੁੰਦੀ ਆ, ਇਸ ਤਰ੍ਹਾਂ ਫੀਲ ਹੁੰਦਾ। ਸੋ ਜਿਨ੍ਹਾਂ ਲੋਕਾਂ ਨੂੰ ਭੋਜਨ ਤੋਂ ਬਾਅਦ ਸੁਸਤੀ ਨਹੀਂ ਹੁੰਦੀ ਸਗੋਂ ਉਹ ਚੁਸਤ ਹੁੰਦੇ ਆ ਤੇ ਪੇਟ ਦੇ ਵਿੱਚ ਹਲਚਲ ਨਹੀਂ ਹੁੰਦੀ ਤਾਂ ਇਹਦਾ ਵੀ ਲੱਛਣ ਹੈ ਕਿ ਬਿਮਾਰ ਤੁਸੀਂ ਬਿਲਕੁਲ ਨਹੀਂ ਹੋ। ਸਵੇਰੇ ਉੱਠਣ ਵੇਲੇ ਜਦੋਂ ਮਨ ਉਦਾਸ ਹੋਵੇ ਤੇ ਸਰੀਰ ਸੁਸਤ ਨਾ ਹੋਵੇ, ਉੱਠਣ ਸਮੇਂ ਮਨ ਜਿਹੜਾ ਜੀ ਉਹ ਉਦਾਸ ਤੇ ਸਰੀਰ ਸੁਸਤ ਨਾ ਹੋਵੇ, ਤੁਸੀਂ ਤਾਜ਼ਗੀ ਮਹਿਸੂਸ ਕਰੋ ਤਾਂ ਵੀ ਤੁਸੀਂ ਤੰਦਰੁਸਤ ਹੋ। ਤੇ ਇੱਕ ਵਾਰ ਵਾਰ ਥੁੱਕਣਾ ਨਾ ਪਵੇ, ਤੁਸੀਂ ਵਾਰ ਵਾਰ ਗਲਾ ਸਾਫ ਨਾ ਕਰੋ, ਪਸੀਨੇ ਅਤੇ ਮਲ ਵਿੱਚ ਬਦਬੂ ਨਾ ਹੋਵੇ ਤਾਂ ਵੀ ਤੁਸੀਂ ਤੰਦਰੁਸਤ ਹੋ। ਤੇ ਦੰਦ ਜਿਹੜੇ ਆ ਜੀ ਉਹ ਮੋਤੀਆਂ ਵਰਗੇ ਸਾਫ ਹੋਣ, ਸ਼ੁੱਧ ਹੋਣ, ਚਮਕਦਾਰ ਹੋਣ, ਉਬੜ ਖਾਬੜ ਨਾ ਹੋਣ ਤਾਂ ਵੀ ਤੁਸੀਂ ਤੰਦਰੁਸਤ ਹੋ। ਬਹੁਤੀ ਵਾਰ ਉਮਰ ਦੇ ਇੱਕ ਪੜਾਅ ਤੇ ਜਾ ਕੇ ਦੰਦਾਂ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਜੀ ਆਉਣੀਆਂ ਸ਼ੁਰੂ ਹੋ ਜਾਂਦੀਆਂ, ਹਨਾ, ਤੱਤਾ ਠੰਡਾ ਲੱਗਣ ਲੱਗ ਜਾਂਦਾ, ਫਿਰ ਜਿਹੜੀਆਂ ਥੋੜੀਆਂ ਸਖ਼ਤ ਚੀਜ਼ਾਂ ਆ ਉਹ ਖਾਣੀਆਂ ਮੁਸ਼ਕਿਲ ਹੋ ਜਾਂਦੀਆਂ। ਤੇ ਜਿਹੜੇ ਅਸੀਂ ਪੁਰਾਣੇ ਬਜ਼ੁਰਗਾਂ ਦੀ ਗੱਲ ਕਰਦੇ ਆ, ਉਹਨਾਂ ਬਜ਼ੁਰਗਾਂ ਦੇ ਜਿਹੜੇ ਦੰਦ ਆ ਉਹ ਕਾਫੀ ਮਜ਼ਬੂਤ ਹੁੰਦੇ ਆ, ਉਹਨਾਂ ਦੀ ਨਿਗਾਹ ਜਿਹੜੀ ਆ ਜੀ ਉਹ ਕਾਫੀ ਵਧੀਆ ਹੁੰਦੀ ਆ। ਜਦਕਿ ਅੱਜ ਦੀ ਗੱਲ ਕਰੀਏ ਤੇ ਅੱਜ ਸਾਡੇ ਬੱਚਿਆਂ ਦੀ ਜਿਹੜੀ ਨਿਗਾਹ ਆ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਆ, ਉਹਨਾਂ ਦੇ ਵੀ ਐਨਕਾਂ ਲੱਗ ਗਈਆਂ, ਪਰ ਜਿਹੜੇ ਬਹੁਤ ਸਾਰੇ ਕਈ ਬਜ਼ੁਰਗ ਆ ਜੀ ਉਹਨਾਂ ਦੇ ਐਨਕਾਂ ਵੀ ਨਹੀਂ ਲੱਗੀਆਂ ਹੋਈਆਂ। ਸੋ ਉਹਨਾਂ ਦੀ ਜਿਹੜੀ ਨਿਗਾਹ ਉਹ ਇੰਨੀ ਕੁ ਕਾਰਗਰ ਹੁੰਦੀ ਆ। ਤੇ ਕਹਿੰਦੇ ਜੀ ਵੀ ਦੰਦ ਜਿਹੜੇ ਆ ਸਾਫ਼, ਸ਼ੁੱਧ ਤੇ ਚਮਕਦਾਰ ਹੋਣ, ਉਬੜ ਖਾਬੜ ਨਾ ਹੋਣ ਤਾਂ ਵੀ ਤੰਦਰੁਸਤ ਆ, ਆਪਣੇ ਆਪ ਨੂੰ ਗਿਣੋ। ਤੇ ਜੀਭ ਜਿਹੜੀ ਆ ਜੀ ਉਹ ਗੁਲਾਬੀ ਸਾਫ਼ ਤੇ ਚਿਕਣੀ ਨਾ ਹੋਵੇ, ਗੁਲਾਬੀ ਹੋਵੇ, ਸਾਫ ਹੋਵੇ, ਚਿਕਣੀ ਨਾ ਹੋਵੇ। ਤੇ ਅੱਖਾਂ ਜਿਹੜੀਆਂ ਜੋ ਚਮਕਦਾਰ ਹੋਣ, ਅੱਖਾਂ ਪੀਲੀਆਂ ਜਾਂ ਲਾਲ ਨਾ ਹੋਣ, ਅੱਖਾਂ ਦੇ ਕਿਨਾਰਿਆਂ ਤੇ ਸਵੇਰੇ ਸਫੈਦ ਪਦਾਰਥ ਨਾ ਹੋਣ ਤਾਂ ਵੀ ਕਹਿੰਦੇ ਤੁਸੀਂ ਤੰਦਰੁਸਤ ਹੋ। ਤੇ ਚਿਹਰੇ ਤੇ ਝੁਰੜੀਆਂ, ਛਾਈਆਂ, ਪੀਲਾਪਨ ਨਾ ਹੋਵੇ, ਚਮੜੀ ਜਿਹੜੀ ਆ ਜੀ ਉਹ ਖੁਸ਼ਕ ਨਾ ਹੋਵੇ, ਤੁਹਾਡੇ ਬੁੱਲਾਂ ਤੇ ਖੁਸ਼ਕੀ ਦੀਆਂ ਪੇਪੜੀਆਂ ਨਾ ਹੋਣ। ਇਸ ਲਈ ਤੁਸੀਂ 10 ਗਲਾਸ ਹਰ ਰੋਜ਼ ਪਾਣੀ ਪੀਓ, ਚਮੜੀ ਖੁਰਕਣ ਨਾਲ ਸਰੀਰ ਤੇ ਸਫੈਦ ਨਿਸ਼ਾਨ ਨਾ ਪੈਣ ਤਾਂ ਤੁਸੀਂ ਤੰਦਰੁਸਤ ਹੋ। ਤੇ ਤੰਦਰੁਸਤੀ ਦਾ ਇਹ ਰਤਨ ਪਾਉਣ ਦੇ ਲਈ ਕਹਿੰਦੇ ਜ਼ਰੂਰੀ ਕੀ ਆ ਜੀ, ਜ਼ਰੂਰੀ ਆ ਕਿ ਅਸੀਂ ਬੈਲੈਂਸਡ ਡਾਇਟ ਲਈਏ, ਸੰਤੁਲਿਤ ਭੋਜਨ ਲਈਏ, ਤੇ ਸਾਡੇ ਵਿਚਾਰ ਜਿਹੜੇ ਆ ਸ਼ੁੱਧ ਹੋਣ। ਸ਼ੁੱਧ ਵਿਚਾਰਾਂ ਦਾ ਭਾਵ ਇਹ ਆ ਕਿ ਸਾਡੇ ਜਿਹੜੇ ਵਿਚਾਰ ਆ ਜੀ ਉਹ ਉਸਾਰੂ ਹੋਣ, ਸਕਾਰਾਤਮਕ ਹੋਣ, ਤੇ ਜੀਵਨ ਜਿਹੜਾ ਆ ਉਹ ਚਿੰਤਾ ਮੁਕਤ ਹੋਵੇ, ਜਿਹੜਾ ਕਿ ਜਿੰਨੀ ਮਰਜ਼ੀ ਤੁਸੀਂ ਕੋਸ਼ਿਸ਼ ਕਰਦੇ ਹੋ ਪਰ ਕੋਈ ਨਾ ਕੋਈ ਜਿਹੜੀ ਚਿੰਤਾ ਉਹ ਕਿਤੇ ਨਾ ਕਿਤੇ ਜ਼ਰੂਰ ਤੁਹਾਨੂੰ ਘੇਰਦੀ ਹੈ। ਪਰ ਇਹਦਾ ਇੱਕੋ ਇੱਕ ਹੱਲ ਹੈ ਕਿ ਚਿੰਤਾਵਾਂ ਦੇ ਉੱਤੇ ਤੁਸੀਂ ਕਾਬੂ ਕਿਸ ਤਰ੍ਹਾਂ ਪਾਉਣਾ, ਉਹਦੇ ਲਈ ਤੁਹਾਨੂੰ ਉਸਾਰੂ ਸੋਚ ਲੈ ਕੇ ਚੱਲਣਾ ਪੈਣਾ। ਇਹ ਸਾਰਾ ਕੁਛ ਜਿਹੜਾ ਜੀ ਤੁਹਾਨੂੰ ਲੰਮੀ ਉਮਰ ਦੇ ਸਕਦਾ। ਤੇ ਦੋਸਤੋ ਲੰਮੀ ਉਮਰ ਪਾਉਣ ਦੇ ਲਈ ਤੰਦਰੁਸਤੀ ਜਿਹੜੀ ਆ ਉਹ ਬੇਹੱਦ ਜ਼ਰੂਰੀ ਹੈ। ਸੋ ਸਾਡਾ ਸਰੀਰ ਜਿਹੜਾ ਉਹ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਤੇ ਤੰਦਰੁਸਤੀ ਦੇ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਬੈਲੈਂਸਡ ਡਾਇਟ ਲਈਏ। ਤੇ ਸਭ ਤੋਂ ਉਸ ਤੋਂ ਵੀ ਵੱਡੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਅਸੀਂ ਆਪਣੀ ਸੋਚ ਜਿਹੜੀ ਆ ਉਹ ਉਸਾਰੂ ਰੱਖੀਏ। ਤੇ ਉਸਾਰੂ ਸੋਚ ਦੇ ਲਈ ਸਭ ਤੋਂ ਹੋਰ ਵੱਡਾ ਜਿਹੜਾ ਗੁਣ ਹੈ ਉਹ ਹੈਗਾ ਜੀ ਪ੍ਰਸੰਨਤਾ ਦਾ, ਖੁਸ਼ ਰਹਿਣ ਦਾ। ਜੇ ਤਾਂ ਅਸੀਂ ਖੁਸ਼ ਆ ਤਾਂ ਆਲੇ ਦੁਆਲੇ ਦੇ ਸਾਰੇ ਲੋਕ ਜਿਹੜੇ ਆ ਉਹ ਸਾਨੂੰ ਚੰਗੇ ਲੱਗਦੇ ਆ। ਕੁਦਰਤ ਜਿਹੜੀ ਆ ਉਹ ਵੀ ਸਾਨੂੰ ਲੱਗਦਾ ਕਿ ਉਹ ਵੀ ਖੁਸ਼ ਆ, ਸਾਡੇ ਨਾਲ ਮੁਸਕਰਾ ਰਹੀ ਆ। ਪਰ ਜਦੋਂ ਆਪਾਂ ਉਦਾਸ ਹੋ ਜਾਂਦੇ ਆ ਤਾਂ ਇਹ ਜਿਹੜੀ ਖੁਸ਼ੀ ਵਾਲਾ ਵਾਤਾਵਰਨ ਆ ਇਹ ਸਾਡੀ ਉਦਾਸੀ ਦੇ ਵਿੱਚ ਵੀ ਵਾਧਾ ਕਰਦਾ। ਬਹੁਤ ਸਾਰੇ ਜਿਹੜੇ ਦੋਸਤ ਆ, ਬਹੁਤ ਵਾਰ ਪਰਿਵਾਰ ਦੇ ਵਿੱਚ ਵੀ ਗੱਲ ਕਰੋ ਤਾਂ ਬਹੁਤ ਸਾਰੇ ਜਿਹੜੇ ਮੈਂਬਰ ਆ ਉਹ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਜਿਸ ਦਿਨ ਬਾਹਰ ਬੱਦਲਬਾਈ ਹੁੰਦੀ ਆ ਤੇ ਸਾਡਾ ਮਨ ਜਿਹੜਾ ਜੀ ਹੋਰ ਜ਼ਿਆਦਾ ਉਦਾਸ ਹੋ ਜਾਂਦਾ। ਤਾਂ ਇਹਦਾ ਮਤਲਬ, ਇਹਦਾ ਭਾਵ ਜਿਹੜਾ ਉਹ ਇਹੀ ਹੈ ਕਿ ਕਿਤੇ ਨਾ ਕਿਤੇ ਸਾਡਾ ਜਿਹੜਾ ਮਨ ਆ ਉਹ ਕਿਤੇ ਨਾ ਕਿਤੇ ਉਦਾਸ ਆ, ਤੇ ਇਸ ਕਰਕੇ ਉਹ ਜਿਹੜਾ ਬਾਹਰਲਾ ਵਾਤਾਵਰਨ ਆ ਉਹ ਉਸ ਉਦਾਸੀ ਨੂੰ ਹੋਰ ਜ਼ਿਆਦਾ ਵਧਾਉਂਦਾ। ਜਦਕਿ ਜੇ ਸਾਡਾ ਮਨ ਪ੍ਰਸੰਨ ਆ, ਮਨ ਖੁਸ਼ ਆ, ਤੇ ਆਲਾ ਦੁਆਲਾ ਜਿਹੜਾ ਹੈ ਜੀ ਉਹ ਵੀ ਸਾਨੂੰ ਮੁਸਕਰਾਉਂਦਾ ਨਜ਼ਰ ਆਉਂਦਾ। ਸੋ ਇਸ ਲਈ ਖੁਦ ਹੀ ਅਸੀਂ ਕਿਸੇ ਨਾ ਕਿਸੇ ਵਿਚਾਰ ਜਾਂ ਘਟਨਾ ਨੂੰ ਲੈ ਕੇ ਬਿਨਾਂ ਗੱਲ ਤੋਂ ਤਣਾਅ ਜਿਹੜਾ ਆ ਉਹ ਬਣਾਈ ਰੱਖਦੇ ਆ, ਕੁੜਦੇ ਰਹਿੰਦੇ ਆ। ਤੇ ਹੁੰਦਾ ਇਹ ਹੈ ਕਿ ਜਦੋਂ ਅਸੀਂ ਆਪਣੇ ਗਮਾਂ ਨੂੰ, ਦੁੱਖਾਂ ਨੂੰ ਬਹੁਤ ਵਧਾ ਕੇ ਦੇਖਦੇ ਆ ਜਾਂ ਫਿਰ ਦੂਜਿਆਂ ਦੀ ਸਫਲਤਾ ਤੇ ਖੁਸ਼ੀ ਜਿਹੜੀ ਆ ਉਹ ਸਾਨੂੰ ਲੱਗਦਾ ਕਿ ਉਹਦੇ ਮੁਕਾਬਲੇ ਅਸੀਂ ਕਿਤੇ ਨਾ ਕਿਤੇ ਘਟੇ ਰਹਿ ਗਏ, ਕਿਤੇ ਨਾ ਕਿਤੇ ਪਿੱਛੇ ਰਹਿ ਗਏ, ਹਨਾ, ਤਾਂ ਉਹ ਸਾਨੂੰ ਹੋਰ ਅਸ਼ਾਂਤ ਕਰ ਦਿੰਦੀ ਆ। ਫਿਰ ਮਨ ਦੇ ਵਿੱਚ ਜਿਹੜੀ ਸ਼ਾਂਤੀ ਆ ਜਾਂ ਪ੍ਰਸੰਨਤਾ ਦਾ ਭਾਵ ਆ ਉਹ ਬਣਾਈ ਰੱਖਣਾ ਸਾਡੇ ਲਈ ਮੁਸ਼ਕਲ ਹੋ ਜਾਂਦਾ। ਪਰ ਇਹਨੂੰ ਬਣਾਈ ਰੱਖਣ ਦਾ ਲਾਭ ਇਹ ਆ ਕਿ ਇਸ ਨਾਲ ਦੂਜਿਆਂ ਨੂੰ ਵੀ ਤੁਹਾਡੀ ਸ਼ਕਲ ਦੇਖ ਕੇ ਖੁਸ਼ ਰਹਿਣ ਦੀ ਜਿਹੜੀ ਸ਼ਕਤੀ ਆ ਪ੍ਰਾਪਤ ਹੁੰਦੀ ਆ ਤੇ ਦੁੱਖ ਘੱਟ ਮਹਿਸੂਸ ਹੁੰਦੇ ਆ। ਤੁਸੀਂ ਕਦੇ ਵੀ ਖੁਸ਼ ਵੀ ਮਹਿਸੂਸ ਕੀਤਾ ਹੋਣਾ ਕਿ ਤੁਸੀਂ ਬਿਮਾਰ ਹੋਣ ਤੇ ਜਿਸ ਡਾਕਟਰ ਦੇ ਕੋਲ ਜਾਂਦੇ ਆ ਉਸ ਡਾਕਟਰ ਦੇ ਖੁਸ਼ ਤੇ ਖੁਸ਼ ਮਜਾਜ਼ੀ ਸੁਭਾਅ ਨਾਲ ਤੁਹਾਡੀ ਅੱਧੀ ਬਿਮਾਰੀ ਠੀਕ ਹੋ ਜਾਂਦੀ ਹੈ। ਜਦੋਂ ਤੁਸੀਂ ਇਹੋ ਜਿਹੇ ਖੁਸ਼ ਮਿਜਾਜ਼ ਵਿਅਕਤੀ ਨੂੰ ਮਿਲਦੇ ਆ, ਹਨਾ, ਸੋ ਤੁਸੀਂ ਕਿੰਨੇ ਵੀ ਉਦਾਸ ਹੋਵੋ, ਕਿੰਨੇ ਵੀ ਪਰੇਸ਼ਾਨ ਹੋਵੋ, ਤੁਸੀਂ ਉਸ ਦੀ ਖੁਸ਼ ਮਿਜਾਜ਼ੀ ਦੇ ਨਾਲ ਇੰਨੇ ਕੁ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਕਿ ਤੁਹਾਨੂੰ ਆਪਣੇ ਆਪ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਸ ਪਰੇਸ਼ਾਨੀ ਦੇ ਨਾਲ ਉਸ ਵਿਅਕਤੀ ਨੂੰ ਮਿਲੇ ਸੀ ਤੇ ਉਹ ਪਰੇਸ਼ਾਨੀ ਜਿਹੜੀ ਆ ਉਹ ਭਲਾਂ ਦੇ ਵਿੱਚ ਦੂਰ ਹੋ ਗਈ। ਸੋ ਆਪਣੇ ਅੰਦਰ ਇਹੋ ਜਿਹੇ ਗੁਣ ਜਿਹੜੇ ਆ ਜ਼ਰੂਰ ਪੈਦਾ ਕਰੀਏ ਕਿ ਅਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਰੱਖ ਕੇ ਆਪਣੇ ਸੁਭਾਅ ਦੇ ਅੰਦਰ ਉਹ ਪ੍ਰਸੰਨਤਾ ਜਿਹੜੀ ਆ ਉਹ ਮੁਸਕਰਾਹਟ, ਉਹ ਖੁਸ਼ ਮਿਜ਼ਾਜ਼ੀ ਜਿਹੜੀ ਆ ਉਹ ਲਿਆਈਏ। ਸੋ ਇਹੋ ਜਿਹੜੀ ਵਿਚਾਰਧਾਰਾ ਜਦੋਂ ਅਸੀਂ ਅਪਣਾਉਂਦੇ ਹਾਂ ਤਾਂ ਸਾਨੂੰ ਕਿਸੇ ਤਕਲੀਫ਼ ਨੂੰ, ਵੱਡੀ ਤੋਂ ਵੱਡੀ ਤਕਲੀਫ਼ ਨੂੰ ਵੀ ਸਹਿਣ ਦੀ ਜਿਹੜੀ ਸ਼ਕਤੀ ਆ ਉਹ ਮਿਲਦੀ ਆ ਤੇ ਮਨ ਦੇ ਵਿੱਚ ਇੱਕ ਉਤਸ਼ਾਹ ਜਿਹੜਾ ਆ ਉਹ ਹਮੇਸ਼ਾ ਪੈਦਾ ਹੁੰਦਾ ਰਹਿੰਦਾ ਆ। ਨਤੀਜਾ ਇਹ ਹੁੰਦਾ ਆ ਕਿ ਕਿਸੇ ਵੀ ਕਾਰਜ ਨੂੰ ਕਰਨ ਦਾ ਜਿਹੜਾ ਉਤਸ਼ਾਹ ਆ ਸਾਡੇ ਅੰਦਰ ਲਗਾਤਾਰ ਬਰਕਰਾਰ ਰਹਿੰਦਾ ਆ। ਕੋਈ ਵੀ ਔਖੇ ਤੋਂ ਔਖਾ ਜਿਹੜਾ ਕਾਰਜ ਆ ਉਹ ਸਾਡੇ ਲਈ ਮੁਸ਼ਕਲ ਨਹੀਂ ਬਣਦਾ। ਨਾਲ ਹੀ ਇਹ ਸਿੱਖਿਆ ਨਾਲ ਇੱਕ ਹੋਰ ਜਿਹੜੀ ਮਦਦ ਉਹ ਇਹ ਮਿਲਦੀ ਆ ਕਿ ਮਾੜੇ ਹਾਲਾਤ ਦੇ ਵਿੱਚ ਖੁਸ਼ ਨਾ ਰਹਿਣ ਨਾਲ ਉਹ ਹਾਲਤ ਜਿਹੜੇ ਆ ਉਹ ਕਦੇ ਸੁਧਰਦੇ ਨਹੀਂ ਆ। ਸੋ ਇਹਦੇ ਮੁਕਾਬਲੇ ਜੇ ਮਾੜੇ ਹਾਲਤ ਚ ਅਸੀਂ ਖੁਸ਼ ਰਹਿੰਦੇ ਆ ਤਾਂ ਉਹ ਜਿਹੜੇ ਹੋਰ ਵਿਗੜਨ ਤੋਂ ਬਚ ਜਾਂਦੇ ਆ। ਸੋ ਹਾਲਾਤ ਜਿਹੜੇ ਆ ਜੇ ਸਾਡੇ ਕੋਲ ਪਹਿਲਾਂ ਹੀ ਮਾੜੇ ਚੱਲ ਰਹੇ ਆ ਤਾਂ ਇੱਕ ਹਾਲਾਤ ਉਹੋ ਜਿਹੇ ਆ, ਇੱਕ ਅਸੀਂ ਖੁਸ਼ ਨਹੀਂ ਰਹਿੰਦੇ, ਉਹਨਾਂ ਹਾਲਾਤਾਂ ਨੂੰ ਹੋਰ ਜ਼ਿਆਦਾ ਮਾੜੇ ਬਣਾਉਣ ਦੇ ਵਿੱਚ ਵੀ ਅਸੀਂ ਇੱਦਾਂ ਮਦਦ ਕਰ ਰਹੇ ਹੁੰਦੇ ਆ। ਜਦਕਿ ਜੇ ਹਾਲਾਤ ਮਾੜੇ ਆ ਤੇ ਉਹਦੇ ਵਿੱਚ ਉਹਨਾਂ ਹਾਲਾਤਾਂ ਦਾ ਸਾਹਮਣਾ ਜਿਹੜਾ ਆ ਉਹ ਅਸੀਂ ਖੁਸ਼ ਰਹਿ ਕੇ ਕਰੀਏ, ਯਾਨੀ ਕਿ ਸਾਰੂ ਸੋਚ ਦੇ ਨਾਲ ਕਰੀਏ, ਸਕਾਰਾਤਮਕ ਸੋਚ ਦੇ ਨਾਲ ਕਰੀਏ, ਤਾਂ ਉਹ ਹਾਲਾਤ ਜਿਹੜੇ ਉਹ ਵੱਧ ਤੋਂ ਵੱਧਤਰ ਨਹੀਂ ਹੁੰਦੇ। ਸੋ ਉਹਨਾਂ ਹਾਲਾਤਾਂ ਦੇ ਵਿੱਚੋਂ ਨਿਕਲਣਾ ਸਾਡੇ ਲਈ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ। ਇੰਨਾ ਜਾਣਨ ਤੇ ਵੀ ਉਸ ਹਾਲਤ ਵਿੱਚ ਉਦਾਸ ਹੋਣ ਦਾ ਫਾਇਦਾ ਜਿਹੜਾ ਆ ਉਹ ਕੋਈ ਨਹੀਂ ਹੁੰਦਾ ਸਾਨੂੰ, ਹਨਾ, ਕਿਉਂਕਿ ਸਾਨੂੰ ਇਹ ਵੀ ਪਤਾ ਆ ਕਿ ਜੇ ਅਸੀਂ ਮਰਨਾ ਤਾਂ ਕੀ ਅਸੀਂ ਦੁਖੀ ਹੋ ਕੇ ਉਸ ਘਟਨਾ ਨੂੰ ਬਦਲ ਸਕਦੇ ਆ? ਨਹੀਂ। ਤੇ ਫਿਰ ਉਸ ਸਥਿਤੀ ਨੂੰ ਆਮ ਵਾਂਗੂ ਮੰਨ ਕੇ ਅਸੀਂ ਸਵੀਕਾਰੀਏ, ਹਨਾ। ਕਹਿਣ ਦਾ ਭਾਵ ਇਹ ਨਹੀਂ ਆ ਕਿ ਤੁਸੀਂ ਕਿਸੇ ਦੇ ਦੁੱਖ ਵਿੱਚ ਦੁਖੀ ਨਾ ਹੋਵੋ, ਸਗੋਂ ਦੁਖੀ ਨਾ ਹੋ ਕੇ ਖੁਸ਼ੀਆਂ ਮਨਾਓ, ਪਰ ਜਿੱਥੋਂ ਤੱਕ ਹੋ ਸਕੇ ਚਿਹਰੇ ਤੇ ਖੁਸ਼ੀ ਦੀ ਭਾਵਨਾ ਰੱਖੋ, ਕਿਉਂਕਿ ਖੁਸ਼ੀ ਜਿਹੜੀ ਆ, ਪ੍ਰਸੰਨਤਾ ਜਿਹੜੀ ਆ, ਉਹ ਮਨ ਵਿੱਚ ਰੋਸ਼ਨੀ ਪੈਦਾ ਕਰਦੀ ਆ। ਸੋ ਇਹ ਜਿਹੜੀ ਰੋਸ਼ਨੀ ਆ ਉਹ ਅਸੀਂ ਆਪਣੇ ਪਹਿਲਾਂ ਅੰਦਰ ਬਖੇਰਦੇ ਆ, ਫਿਰ ਉਹੀ ਰੋਸ਼ਨੀ ਜਿਹੜੀ ਆ ਦੂਸਰਿਆਂ ਤੱਕ ਬਿਖਰਦੀ ਹੈ। ਸੋ ਉਹ ਮਾਹੌਲ ਜਿਹੜਾ ਆ ਹੋਰ ਸੁਖਾਵਾਂ ਬਣ ਜਾਂਦਾ ਆ, ਖੂਬਸੂਰਤ ਹੋ ਜਾਂਦਾ ਆ, ਸੁਹਾਵਣਾ ਹੋ ਜਾਂਦਾ ਆ, ਹਨਾ। ਤੇ ਜਦੋਂ ਉਦਾਸੀ ਦਾ ਮਾਹੌਲ ਹੁੰਦਾ ਆ ਤਾਂ ਉਦੋਂ ਅਸੀਂ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਪੁੱਛੀਏ ਕਿ ਉਹ ਸਥਿਤੀ ਮੇਰੇ ਲਈ ਕਿੱਦਾਂ ਲਾਭਦਾਇਕ ਹੋ ਸਕਦੀ ਆ, ਕਿ ਮੈਂ ਇਸ ਤੋਂ ਜੀਵਨ ਪ੍ਰਤੀ ਕੀ ਸੇਧ ਲੈ ਸਕਦਾ। ਸੋ ਇਹਨਾਂ ਸਵਾਲਾਂ ਦਾ ਜਵਾਬ ਜਿਹੜਾ ਹੈ ਜੀ ਸਾਡੇ ਮਨ ਤੋਂ ਜ਼ਰੂਰ ਕੋਈ ਨਾ ਕੋਈ ਜਦੋਂ ਜਵਾਬ ਮੰਗਦਾ ਤਾਂ ਇੱਕ ਸਾਰਥਕ ਹੱਲ ਜਿਹੜਾ ਉਹ ਜ਼ਰੂਰ ਨਿਕਲਦਾ ਉਸ ਸਥਿਤੀ ਦੇ ਪ੍ਰਤੀ, ਤੇ ਸਾਡੀ ਜਿਹੜੀ ਪ੍ਰਵਿਰਤੀ ਆ ਮਨ ਦੀ ਉਹ ਇਕਦਮ ਬਦਲ ਜਾਂਦੀ ਆ। ਤੇ ਸਭ ਤੋਂ ਪਹਿਲਾਂ ਜਿਵੇਂ ਮੈਂ ਜ਼ਿਕਰ ਕੀਤਾ ਸੀਗਾ ਕਿ ਸਾਡੀ ਉਦਾਸੀ ਦਾ, ਸਾਡੀ ਪਰੇਸ਼ਾਨੀ ਦਾ ਕਾਰਨ ਇਹੀ ਹੁੰਦਾ ਕਿ ਜਦੋਂ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਅਸੀਂ ਫਲਾਣਿਆਂ ਤੋਂ ਪਿੱਛੇ ਰਹਿ ਗਏ, ਹਨਾ, ਕੋਈ ਸਾਡੇ ਤੋਂ ਜ਼ਿਆਦਾ ਤਰੱਕੀ ਕਰ ਗਿਆ, ਹਨਾ, ਜਾਂ ਉਹਦੀਆਂ ਜਿਹੜੀਆਂ ਪ੍ਰਾਪਤੀਆਂ ਸਾਡੇ ਤੋਂ ਜ਼ਿਆਦਾ ਹੋ ਗਈਆਂ, ਸਭ ਤੋਂ ਪਹਿਲਾਂ ਤਾਂ ਇਸ ਗੱਲ ਨੂੰ ਰੱਦਣ ਦੀ ਲੋੜ ਹੈ ਕਿ ਕਿਸੇ ਦੀ ਜਿਹੜੀ ਤਰੱਕੀ ਕਰਨ ਦੀ ਜਿਹੜੀ ਰਫਤਾਰ ਆ ਜਾਂ ਕਿਸੇ ਦੀਆਂ ਜਿਹੜੀਆਂ ਪ੍ਰਾਪਤੀਆਂ ਕਰਨ ਦੀ ਰਫਤਾਰ ਜਿਹੜੀ ਆ ਉਹ ਹਰ ਇੱਕ ਦੀ ਇੱਕੋ ਜਿਹੀ ਨਹੀਂ ਹੁੰਦੀ। ਤੇ ਜਦੋਂ ਅਸੀਂ ਆਪਣੇ ਦੁੱਖ ਨੂੰ ਹਮੇਸ਼ਾ ਵਧਾ ਕੇ ਸੋਚਦੇ ਹਾਂ, ਆਪਣੇ ਦੁੱਖ ਨੂੰ ਹਮੇਸ਼ਾ ਵੱਡਾ ਕਰਕੇ ਸੋਚਦੇ ਹਾਂ ਤਾਂ ਉਹ ਜਿਹੜੇ ਹਾਲਾਤ ਆ ਉਹ ਸਾਡੇ ਦੁੱਖ ਨੂੰ ਹੋਰ ਵਧਾਉਣ ਚ ਮਦਦ ਕਰਦੇ ਆ। ਸੋ ਇਹਦੇ ਲਈ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਗੁਰਬਾਣੀ ਦਾ ਆਸਰਾ ਲਈਏ, ਅਸੀਂ ਮੈਡੀਟੇਸ਼ਨ ਦਾ ਆਸਰਾ ਜਿਹੜਾ ਆ ਉਹ ਲਈਏ। ਸੋ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਆ ਕਿ ਜਦੋਂ ਤੁਸੀਂ ਆਪਣੇ ਦੁੱਖਾਂ ਨੂੰ ਵਧਾ ਚੜਾ ਕੇ ਦੇਖਦੇ ਆ ਤਾਂ ਦੂਸਰਿਆਂ ਦੇ ਦੁੱਖਾਂ ਦਾ ਅੰਦਾਜ਼ਾ ਜਿਹੜਾ ਤੁਸੀਂ ਨਹੀਂ ਲਗਾ ਸਕਦੇ, ਕਿਉਂਕਿ ਇਸ ਸੰਸਾਰ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਹਰ ਦੂਸਰਾ ਤੀਸਰਾ ਜਿਹੜਾ ਵਿਅਕਤੀ ਆ ਉਹ ਪਰੇਸ਼ਾਨ ਆ ਕਿਸੇ ਨਾ ਕਿਸੇ ਢੰਗ ਦੀ ਪਰੇਸ਼ਾਨੀ ਜਿਹੜੀ ਆ। ਜ਼ਰੂਰੀ ਨਹੀਂ ਹੈ ਕਿ ਉਸਨੂੰ ਸਰੀਰਕ ਦੁੱਖ ਆ, ਕੋਈ ਆਤਮਿਕ ਤੌਰ ਤੇ ਦੁਖੀ ਆ, ਕੋਈ ਸਰੀਰਕ ਤੌਰ ਤੇ ਦੁਖੀ ਆ, ਕਿਸੇ ਨੂੰ ਆਰਥਿਕਤਾ ਦਾ ਦੁੱਖ ਆ, ਸੋ ਕੋਈ ਗਰੀਬੀ ਦਾ ਮਾਰਿਆ ਹੋਇਆ। ਪਰ ਤੁਸੀਂ ਆਮ ਤੌਰ ਤੇ ਦੇਖੋਗੇ ਕਿ ਜਿਹੜੇ ਲੋਕ ਗਰੀਬ ਹੁੰਦੇ ਆ, ਹਨਾ, ਸੋ ਉਹਨਾਂ ਦੇ ਜਿਹੜੇ ਬੱਚੇ ਆ ਉਹ ਮਿੱਟੀ ਦੇ ਵਿੱਚ ਰੁੜ ਰਹੇ ਹੁੰਦੇ ਆ, ਔਰ ਜਿਹੜਾ ਬੱਚਿਆ ਖੁੱਚਿਆ ਰੁੜਿਆ ਹੋਇਆ ਜਿਹੜਾ ਖਾਣਾ ਆ ਉਹ ਖਾ ਕੇ ਵੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਇੱਕ ਅਜੀਬ ਤਰ੍ਹਾਂ ਦੀ ਮੁਸਕਰਾਹਟ ਹੁੰਦੀ ਆ, ਉਹਨਾਂ ਦੇ ਚਿਹਰਿਆਂ ਦੇ ਉੱਤੇ ਇੱਕ ਅਜੀਬ ਤਰ੍ਹਾਂ ਦੀ ਤਾਜ਼ਗੀ ਹੁੰਦੀ ਆ, ਜਿਹੜੀ ਤਾਜ਼ਗੀ ਜਿਹੜੀ ਆ ਉਹ ਲੱਖਾਂ ਪਦਾਰਥ ਹੋਣ ਦੇ ਬਾਵਜੂਦ ਸਾਡੇ ਚਿਹਰਿਆਂ ਦੇ ਉੱਤੇ ਨਹੀਂ ਹੁੰਦੀ। ਸੋ ਤਾਜ਼ਗੀ ਜਿਹੜੀ ਆ ਉਹ ਲੈਣ ਦੇ ਲਈ ਸਾਨੂੰ ਬਿਊਟੀ ਪਾਰਲਰਾਂ ਦੇ ਵਿੱਚ ਜਾਣਾ ਪੈਂਦਾ, ਝੂਠੇ ਤਰ੍ਹਾਂ ਦੇ ਜਿਹੜੇ ਮੇਕਅਪ ਕਰਵਾਉਣੇ ਪੈਂਦੇ ਆ, ਆਪਣੇ ਫੇਸ ਨੂੰ ਬਹੁਤ ਸੋਹਣਾ ਬਣਾ ਕੇ ਪੇਸ਼ ਕਰਨ ਦੇ ਲਈ ਸਾਨੂੰ ਬਹੁਤ ਸਾਰੀਆਂ ਮੁਸ਼ਕਤਾਂ ਜਿਹੜੀਆਂ ਆ ਉਹ ਕਰਨੀਆਂ ਪੈਂਦੀਆਂ, ਜਦਕਿ ਇੱਕ ਨੈਚੁਰਲ ਇੱਕ ਕੁਦਰਤੀ ਜਿਹੜੀ ਮੁਸਕਾਨ ਆ ਉਹ ਸਾਡੇ ਚਿਹਰੇ ਤੇ ਜੇ ਰਹਿੰਦੀ ਆ ਤਾਂ ਉਹ ਮੁਸਕਾਨ ਜਿਹੜੀ ਆ ਉਹ ਉਹਨਾਂ ਲੱਖ ਮੁਸ਼ਕਤਾਂ ਤੋਂ ਜ਼ਿਆਦਾ ਪ੍ਰਭਾਵੀ ਹੁੰਦੀ ਹੈ। ਸੋ ਇਸ ਕਰਕੇ ਇਹੋ ਜਿਹੇ ਲੋਕ ਮੈਨੂੰ ਲੱਗਦਾ ਵਿਰਲੇ ਹੁੰਦੇ ਆ ਜੋ ਮੁਸ਼ਕਲਾਂ ਦੇ ਵਿੱਚ ਵੀ ਧੀਰਜ ਨਹੀਂ ਛੱਡਦੇ, ਖੁਸ਼ ਰਹਿੰਦੇ ਆ। ਤੇ ਵੈਸੇ ਵੀ ਜੇਕਰ ਸਾਡੀਆਂ ਮੁਸ਼ਕਲਾਂ ਜਾਂ ਨਾਕਾਮਯਾਬੀਆਂ ਕਿਸੇ ਦੇ ਸਾਹਮਣੇ ਆਉਂਦੀਆਂ ਤਾਂ ਸਾਡੇ ਪ੍ਰਤੀ ਉਸ ਸਮੇਂ ਲੋਕ ਭਾਵੇਂ ਪਿਆਰ ਜਤਾਉਣ ਪਰ ਵਾਰ ਵਾਰ ਇਹੀ ਆਦਤ ਜਾਂ ਦੁਖੀ ਚਿਹਰਾ ਦੇਖ ਕੇ ਸਾਹਮਣੇ ਵਾਲੇ ਵੀ ਜਿਹੜੇ ਲੋਕ ਆ ਨਾ ਉਹ ਮਨ ਦੇ ਵਿੱਚ ਸਾਡਾ ਜਿਹੜਾ ਅਕਸ ਆ ਉਹ ਏਦਾਂ ਦਾ ਹੀ ਮਹਿਸੂਸ ਕਰਨ ਲੱਗ ਪੈਂਦੇ ਆ। ਸੋ ਇਸ ਕਰਕੇ ਸਾਨੂੰ ਜਿਹੜਾ ਆਪਣਾ ਅਕਸ ਆ ਉਹ ਪੋਜ਼ਿਟਿਵ ਬਣਾਉਣਾ ਚਾਹੀਦਾ ਤੇ ਇਹਦੇ ਤੋਂ ਬਾਹਰ ਨਿਕਲਣ ਦੇ ਲਈ ਇਹ ਸਹੀ ਆ ਕਿ ਆਪਣੇ ਦੁੱਖ ਨੂੰ ਜਾਂ ਜੇ ਸਾਡੀ ਕੋਈ ਅਸਫਲਤਾ ਆ ਜਾਂ ਨਾਕਾਮਯਾਬੀ ਦੀ ਪੀੜਾ ਆ ਸਾਡੇ ਅੰਦਰ ਕੋਈ ਤਾਂ ਉਹਨੂੰ ਆਪਣੇ ਤੱਕ ਰਹਿਣ ਦਿਓ, ਸਗੋਂ ਆਪਣੇ ਤੱਕ ਰਹਿਣ ਦੇਣ ਤੋਂ ਬਾਅਦ ਵੀ ਉਹਨਾਂ ਨੂੰ ਇਗਨੋਰ ਕਰਨ ਦੀ ਜਿਹੜੀ ਕੋਸ਼ਿਸ਼ ਕਰੋ, ਅਣਗੌਲਿਆਂ ਕਰਨ ਦੀ ਕੋਸ਼ਿਸ਼ ਕਰੋ ਤੇ ਉਹਨਾਂ ਗਲਤੀਆਂ ਤੋਂ ਅਸੀਂ ਦੁਬਾਰਾ ਸਬਕ ਲੈ ਕੇ ਦੁਬਾਰਾ ਅੱਗੇ ਤੁਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰੀਏ। ਇਹਦੇ ਬਾਰੇ ਇੱਕ ਪ੍ਰਸਿੱਧ ਕਵੀ ਸ਼ੇਖ ਸਾਦੀ ਨੇ ਬੜਾ ਸੋਹਣਾ ਕਿਹਾ ਕਿ ਖੁਸ਼ ਦਿਲ ਜਿਹੜੇ ਵਿਅਕਤੀ ਆ ਉਹ ਕਦੇ ਅਸਫਲ ਨਹੀਂ ਹੁੰਦੇ, ਅਰਥਾਤ ਖੁਸ਼ ਦਿਲੀ ਜਿਹੜੀ ਆ ਜੀ ਉਹ ਹਰ ਵਸਤੂ ਤੇ ਹਰ ਵਿਅਕਤੀ ਦਰਮਿਆਨ ਇੱਕ ਪੁਲ ਦੇ ਰੂਪ ਚ ਕੰਮ ਕਰਦੀ ਆ। ਤੇ ਕਹਿੰਦੇ ਜੀ ਕਿ ਵਿਗਿਆਨਕ ਪੱਖੋਂ ਵੀ ਜਿਹੜੇ ਰੋਣ ਦੇ ਮੁਕਾਬਲੇ ਹੱਸਣ ਜਾਂ ਖੁਸ਼ ਰਹਿਣ ਵਿੱਚ ਘੱਟ ਊਰਜਾ ਖਰਚ ਹੁੰਦੀ ਆ, ਇਸ ਲਈ ਖੁਦ ਵੀ ਮੁਸਕਰਾਉਂਦੇ ਰਹੋ ਤੇ ਦੂਜਿਆਂ ਵਿੱਚ ਵੀ ਇਹਨੂੰ ਫੈਲਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਮੁਸਕਰਾਉਣਾ ਵੀ ਇੱਕ ਕਲਾ ਆ ਤੇ ਨਿਰਾਸ਼ਾ ਨੂੰ ਭਜਾਉਣ ਦਾ ਇਹ ਇੱਕ ਬਹੁਤ ਵੱਡਾ ਤੇ ਅਹਿਮ ਗੁਰਮੰਤਰ ਆ। ਸੋ ਸਰੀਰ ਤੰਦਰੁਸਤ ਜਿਹੜਾ ਆ ਉਹ ਕਿਵੇਂ ਰਹੇਗਾ, ਜਦੋਂ ਅਸੀਂ ਆਪਣੀ ਸੋਚ ਨੂੰ ਉਸਾਰੂ ਕਰਾਂਗੇ, ਸੋਚ ਨੂੰ ਤੰਦਰੁਸਤ ਕਰਾਂਗੇ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਇਹੀ ਆ ਕਿ ਆਪਾਂ ਬਹੁਤ ਵਾਰ ਬਹੁਤ ਸਾਰੇ ਟੈਸਟ ਕਰਵਾਈ ਜਾਂਦੇ ਹਾਂ, ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਦਾ ਜਿਹੜਾ ਇੱਕ ਖੌਫ ਆ, ਇੱਕ ਖਦਸ਼ਾ ਆ, ਉਹ ਆਪਣੇ ਅੰਦਰ ਮਹਿਸੂਸ ਕਰਦੇ ਹਾਂ, ਪਰ ਜਦੋਂ ਅਸੀਂ ਆਪਣੇ ਟੈਸਟ ਕਰਵਾਉਂਦੇ ਹਾਂ ਤਾਂ ਉਹਨਾਂ ਟੈਸਟ ਰਿਪੋਰਟਾਂ ਦੇ ਵਿੱਚ ਕੋਈ ਰੋਗ ਜਿਹੜਾ ਆ ਉਹ ਨਹੀਂ ਆਉਂਦਾ। ਉਹਦਾ ਕਾਰਨ ਇਹੀ ਆ ਕਿ ਅਸੀਂ ਕਈ ਵਾਰ ਉਹਨਾਂ ਚਿੰਤਾਵਾਂ ਦੇ ਜਾਂ ਉਹਨਾਂ ਪਰੇਸ਼ਾਨੀਆਂ ਦੇ ਸਤਾਏ ਹੋਏ ਤੰਦਰੁਸਤ ਰਹਿਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਰੋਗਾਂ ਦੇ ਵਿੱਚ ਗ੍ਰਸੇ ਹੋਏ ਮਹਿਸੂਸ ਕਰਦੇ ਹਾਂ, ਕਿਉਂਕਿ ਇਹ ਜਿਹੜਾ ਚਿੰਤਾ ਦਾ ਰੋਗ ਜਿਹੜਾ ਆ ਉਹ ਸਾਡੇ ਉੱਤੇ ਭਾਰੂ ਹੁੰਦਾ ਹੈ ਤੇ ਜਿਹਦੇ ਕਾਰਨ ਅਸੀਂ ਬਿਨਾਂ ਕਿਸੇ ਬਿਮਾਰੀ ਦੇ ਵੀ ਆਪਣੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਆ ਉਹ ਰੋਗ ਆ ਜਿਹੜੇ ਉਹ ਮਹਿਸੂਸ ਕਰਦੇ ਹਾਂ। ਤੇ ਬਹੁਤ ਵਾਰ ਡਾਕਟਰ ਦੇ ਕੋਲ ਜਦੋਂ ਅਸੀਂ ਜਾਂਦੇ ਹਾਂ ਤੇ ਡਾਕਟਰ ਇਹੀ ਕਹਿੰਦੇ ਆ ਸਾਨੂੰ ਕਿ ਕਿਸੇ ਤਰ੍ਹਾਂ ਦਾ ਲੱਗਦਾ ਨਹੀਂ ਆ ਕਿ ਕੋਈ ਨੁਕਸ ਆ ਹਨਾ, ਪਰ ਕੋਈ ਨਾ ਕੋਈ ਜਿਹੜੀ ਚਿੰਤਾ ਆ ਜਾਂ ਪਰੇਸ਼ਾਨੀ ਜਿਹੜੀ ਆ ਉਹ ਜ਼ਰੂਰ ਤੁਹਾਨੂੰ ਮਹਿਸੂਸ ਹੋ ਰਹੀ ਆ, ਜਿਹਦੇ ਕਾਰਨ ਤੁਹਾਨੂੰ ਸਰੀਰ ਦੇ ਵਿੱਚ ਜਿਹੜੇ ਇਹੋ ਜਿਹੇ ਬਦਲਾਵ ਆ ਉਹ ਮਹਿਸੂਸ ਹੋ ਰਹੇ ਆ। ਸੋ ਦੋਸਤੋ, ਬਹੁਤ ਜ਼ਰੂਰੀ ਆ ਕਿ ਅਸੀਂ ਪ੍ਰਸੰਨਤਾ ਨੂੰ, ਖੁਸ਼ੀਆਂ ਨੂੰ, ਖੇੜਿਆਂ ਨੂੰ ਅਪਣਾਈਏ ਤੇ ਆਪਣੀ ਸੋਚ ਨੂੰ ਤੰਦਰੁਸਤ ਕਰੀਏ। ਸੋ ਇਹ ਸੀ ਜੀ ਅੱਜ ਦੇ ਸਿਹਤ ਸੰਭਾਲ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਵਿਚਾਰ। ਤੇ ਹੁਣ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਗੀਤ ਤੁਹਾਨੂੰ ਸੁਣਵਾਉਂਦੇ ਹਾਂ, ਜਿਵੇਂ ਮੈਂ ਪਹਿਲਾਂ ਵਾਅਦਾ ਕੀਤਾ ਸੀ ਕਿ ਅੱਜ ਦੇ ਪ੍ਰੋਗਰਾਮ ਚ ਗੀਤ ਤਾਂ ਘੱਟੋ ਘੱਟ ਜ਼ਰੂਰ ਸੁਣਾਵਾਂਗੇ। ਸੋ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਕੁਝ ਦੋਸਤ ਵੀ ਸਾਡੇ ਨਾਲ ਜੁੜੇ ਆ, ਉਹਨਾਂ ਨੂੰ ਵੀ ਦੁਬਾਰਾ ਅਸੀਂ ਮੈਸੇਜਿਸ ਜਿਹੜੇ ਉਹਨਾਂ ਦੇ ਸ਼ਾਮਲ ਕਰਦੇ ਹਾਂ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ, ਵਾਪਸ ਆਉਂਦੇ ਹਾਂ ਬਹੁਤ ਜਲਦੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ।
ਸੂਰਜ ਦਾ ਟੁਕੜਾ ਨਾ ਗਿਰਦਾ ਤਾਂ ਇੱਥੇ ਧਰਤੀ ਨਾ ਹੁੰਦੀ, ਸੂਰਜ ਦਾ ਟੁਕੜਾ ਨਾ ਗਿਰਦਾ ਤਾਂ ਇੱਥੇ ਧਰਤੀ ਨਾ ਹੁੰਦੀ, ਸਾਡੇ ਬਾਂਦਰ ਬਜ਼ੁਰਗਾਂ ਨੇ ਅਕਲ ਜੇ ਵਰਤੀ ਨਾ ਹੁੰਦੀ ਤਾਂ ਜ਼ਿੰਦਗੀ ਕੈਸੀ ਹੋਣੀ ਸੀ, ਪਸ਼ੂਆਂ ਦੇ ਜੈਸੀ ਹੋਣੀ ਸੀ, ਉਹ ਨਾਨਕ ਹੈ ਵੀ ਉਹ ਸੀ ਵੀ ਸ਼ਾਇਦ ਹੋਣੀ ਹੀ ਨਹੀਂ ਸੀ। ਪੱਥਰ ਨਾਲ ਪੱਥਰ ਟਕਰਾ ਕੇ ਜੇ ਅੱਖੀ ਖੋਜ ਨਾ ਹੁੰਦੀ, ਪੱਥਰ ਨਾਲ ਪੱਥਰ ਟਕਰਾ ਸੁਧਰ ਜਾਂਦੀ ਜਾਂ ਹੁੰਦੀ ਏ ਤੂੰ ਵੀ ਮਾੜੀ, ਉਹ ਰੱਬ ਹੀ ਜਾਣੇ ਕੀ ਹੁੰਦਾ ਉਹ ਜੇ ਕਰ ਖੇਤ ਨਾ ਹੁੰਦੇ, ਕੌਣ ਸਕੂਲੇ ਜਾਂਦਾ ਜੇ ਕਰ ਸ਼ਰਾਰਤ ਨਾ ਹੁੰਦੀ,
अपनी बिजनेस की तरक्की ले तुसी भी हरमन रेडियो दियां सेवावां हासिल कर सकते हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
रेडियो दियां खूबसूरत लहरां तुहाडे तक पुजदा करन लई सानूं निघा सहयोग दे रहे ने। पंजाब ग्रोसरी हाउस कैनबरा तो राजनदीप सिंह, सीडी बैटरीज ब्लैकटाउन तो दविंदर सिंह, एसीटी ऑटोमोटिव कैनबरा तो सुखपाल सिंह, नवी पड्डा फ्रॉम बग बस्टर पेस्ट कंट्रोल सर्विस मेलबर्न,
ब्रिस्बेन तो मुगे वाले गुरप्रीत सिंह बराड़
जी। दोस्तों स्वागत करते हैं जी एक बार फिर तो। इस तो पहला तुसी गीत सुन रहे जी विनयपाल बुट्टर की आवाज दे विच साडा आस्ट्रेलिया का नौजवान गायक। सो गीत उम्मीद करते हैं पसंद जरूर आया होना ते उस तो बाद तुसी हरमन रेडियो दे बारे एक जिंगल जड़ा सी सुन रहे सी। सो हरमन रेडियो नू तुसी लाइव जड़ा या वो सुन रहे हो जेकर थोड़े कोल हरमन रेडियो दी एप है जा फिर तुसी साडा जड़ा वेब लिंक है उत्ते जाके www.harmanradio.com ते जाके भी तुसी सानू लाइव सुन सकते हो। ते तुसी सीधा जड़ा फोन नंबर डायल करके जे सुनना चाहते हो ते फोन नंबर डायल करके भी प्रोग्राम जड़ा जी ओ सुन सकते हो। यूके दे विच तुसी नंबर जड़ा 44 20 1935 यूके दे विच तुसी इस नंबर नू डायल करके हरमन रेडियो सुन सकते हो। ते यूएसए दे विच 121-322-667-09 इस नंबर नू डायल करके सुन सकते हो हरमन रेडियो नू। ते स्काइप ते तुसी साडे नाल राबता बना सकते हो harman.radio.com दे जरिए। ते ईमेल पता जिहड़ा ओ असीं पहलां तों दसदे आ रहे हां request@harmanradio.com ते टैलीग्राम दे जरिए भी तुसी साडे नाल अपना राबता बना सकदे हो 9975084499 ते सानूं कॉल तुसी कर सकदे हो जी आस्ट्रेलिया दे विच 6-285-99-2811 ते जेकर आस्ट्रेलिया तो तुसी सानूं कॉल कर रहे हो तां तुहानू 2-85-99-2811 लाउण दी लोड़ हुंदी है। ते फीडबैक प्रोग्राम दे बारे च किसे भी प्रोग्राम दे बारे च जेकर तुसी सानूं भेजना चाहुंदे हो feedback@harmanradio.com साडा जिहड़ा फीडबैक दा ईमेल पता है। ते इस तो इलावा जेकर तुसी हरमन रेडियो ते अपने बिजनेस नाल संबंधित कोई भी इश्तेहार जिहड़ा है जी ओ चलाउणा चाहुंदे हो तां तुसी एडवरटाइजमेंट सैक्शन दे विच सानू संपर्क कर सकदे हो। नंबर साडा जी 9198143-18050 ते जां फिर तुसी सानू ईमेल कर सकदे हो info@harmanradio.com। सो बहुत सारे सहयोगी बहुत सारे जिहड़े बिजनेस रन करते ने साडे भाईचारे दे लोक उन्हां दे इश्तेहार तुसी अक्सर हरमन रेडियो ते सुनदे हो ते जेकर तुसी भी इह सहयोग जिहड़ा आ उह पाउणा चाहुंदे हो ते अपने बिजनेस दी एडवरटाइजमेंट जिहड़ी करवाउणा चाहुंदे हो ते तुसी सानू info@harmanradio.com दे जरिए संपर्क कर सकते हो। दोस्तों सो तुसी इस वेले सुन रहे हो जी हरमन रेडियो मेरे नाल अमरदीप कौर दे नाल मेलबर्न तो। समा जिहड़ा इस वेले मेलबर्न सिडनी दे मुताबिक 9:43 हो चुके हैं। साडे कुछ दोस्त जुड़े है जी टैलीग्राम दे जरिए सो उहना नूं एक बार फिर जी आयां नूं कहिंदे आ साडे नाल धनी साहब जुड़े है ते उहना दा सुनेहा जिहड़ा जी ओह जरूर आपां सांझा करदे आ। कहिंदे गुड मॉर्निंग हैव ए कैंट डे क्या बात है जी वेरी गुड मॉर्निंग तुहानू धनी जी ते तुहाडे लई भी दिन जिहड़ा बहुत वधिया होवे सोहना होवे खूबसूरत होवे हैना। ते इन्हां ने भी कविता दीआं कुछ सत्रां साडे नाल सांझीआं करनीआं चाहीआं तां ओह सत्रां तुहाडी नज़र करदीआं मैं। उस नाल यारी कदी ना लायो जिसनूं आपणे ते गरूर होवे मां बाप नूं बुरा ना आखियो भावें लख उहनां दा कसूर होवे बुरे रस्ते कदी ना जायो चाहे किन्नी भी मंजिल दूर होवे राह जांदे नूं दिल कदी ना दियो चाहे लख मूंह ते नूर होवे दोस्ती सिर्फ उथे करो जिथे दोस्ती निभा दस्तूर हो। क्या बात है जी, वैसे निभाने ही औखे होंगे रिश्ते, चाहे दोस्ती का हो चाहे कोई होर रिश्ता हो। सो निभा दस्तूर आना भी बहुत जरूरी है। धनी साहब बहुत बहुत धन्यवाद, तुम बहुत खूबसूरत सत्र साझिया की प्रोग्राम च इसी तरह बने रहो जुड़े रहो। अगे साढ़े नाल शामिल हो जी जाहिद हुरी। सो जाहिद हुरा ने जी कोई फरमाइश तो वैसे की नहीं है, मेनू लगता कि बस प्रोग्राम सुन रहे हैं ते ओदे लिए शुक्रिया किया। जाहिद जी शुक्रिया तो तुहाडा करना पड़ता है कि तुसी प्रोग्राम सुनते हुए सानू शुक्रिया अदा कर रहे हो ते साडा हौसला भी वधा रहे हो। बहुत बहुत धन्यवाद, तुसी सांझ पाई है ते प्रोग्राम च इसे तरह बने रहो जुड़े रहो, बहुत बहुत शुक्रिया। अगे बचित्र मौड भुलर फिरोजपुर वाले एक बार फिर साडे नाल शामिल हुए है प्रोग्राम दे विच। ते जिवें मैनू लगदा कि आपां गलबात जिहड़ी तोरी सी जी कि खुश रहण दा जिहड़ा की खुश रहने का जो तरीका जां ढंग आ ओह की होवे, किस तरह अपनी जिंदगी दे विच जिहड़ी खुश मजाजी जिहड़ी आ खुशगवारी जिहड़ी पैदा की जा सकती है। सो उन्हां नूं ओह सुन रहे सीगे ते उन्हां ने कुछ विचार जिहड़े आ ओह साडे नाल सांझे करने चाहे आ। आपां उन्हां दे ओह विचार लैणे आ ते तुहाडी नज़र करदे आ। कहिंदे जिंदगी दा पहला कपड़ा लंगोट जिस दी जेब नहीं, जिंदगी दा आखरी कपड़ा कफन उस दी भी जेब नहीं, फिर जेबा भरन दा लालच क्यों। क्या बात है, बिल्कुल जी। सो ए छोटे छोटे लालच जां जिहड़ियां साडियां इच्छावां जां जिहड़ियां साडियां लालसावां हैना ओह ही जिंदगी दे विच उलझाई रखदियां सानू। ते इक होर जिहड़ा इन्हां ने विचार सांझा कीता, कहिंदे डॉक्टर दीआं अक्खां विचों भी हंझू छलक पए जद इक बाल मजदूर ने पुछिआ कि कोई अजिही दवा नहीं जिस नाल भुख ही ना लगे। आवाज बहुत ही डूंगी गल है, क्योंकि असी देखते हैं कि असी सब कुछ होंदे हां, सारे पदार्थां दे होंदे हां भी असी अपनी जिंदगी प्रति जिहड़ियां शिकायतां आ उहनां नाल भरे रहने हां, है ना। सो जिंदगी दे विच सब सारियां प्राप्तियां होने दे बावजूद भी सानू उहनां दा एहसास नहीं हुंदा, क्योंकि जो चीज साडे कोल है ओहदी कीमत सानू पता नहीं हुंदी, और जिहड़ी चीज साडे कोल नहीं आ असी ओहनू लैण दे लई छटपटाउंदे रहिंदे आ। ते इस करके उहनां लोकां वल वेखो हमेशा जिन्हां लोकां नू एक दिन दे विच एक टाइम दी जिहड़ी रोटी आ ओह भी जटाउणी मुश्किल हुंदी है। बहुत बहुत धन्नवाद बचित्र जी, तुसीं इहनां विचारां दे नाल सांझ पाई है। अग्गे साडे नाल वरिंदर चीमा जुड़े आ जी, ते वरिंदर चीमा होरां ने भी एक मैनूं लगदा जोक ही भेजिआ, क्योंकि मैनूं लगदा कई बार गंभीर हो जांदा जी प्रोग्राम जदों गलबात करदे आं कि सेहत दे उत्ते जां फिर कुछ सियासी मुद्दिआं दे उत्ते गलबात करदे आं। सो उहनूं मैनूं लगदा कि बदलण दी लोड़ हुंदी आ। सो वरिंदर चीमा होरां ने वधिया कोशिश कीती आ, इक जोक भेजिआ, कहिंदे झूठ बोलण दी वी हद हुंदी आ। उधार दित्ते पैसे लैण लई मैं दोस्त नूं लैंडलाइन ते फोन कीता तां मोहरिओं कहिंदा गड्डी ड्राइव कर रिहा बाद च गल करदा। सो लैंडलाइन दे उत्ते देखो जी फोन कीता ते कई बार हुंदा कि साडे मुंह ही चढ़िया हुंदा झूठ, ते हर किसे नूं असी अपनियां ओ पोलियां पोलियां जिहड़ियां गल्लां आ उहनां दे नाल प्रभावित करन दी कोशिश करदे आ, पर कहिंदे झूठ तां झूठ ही हुंदा आखिरकार फड़िया जांदा, है ना। सच जिहड़ा आ उहनूं लोक बहुत घट अपनाउंदे आ, पर ओहदी जिहड़ी उमर आ ओह लंबी हुंदी आ। जिहड़ी झूठ भावे उहनूं उसे वेले असर ओह कर जांदा लोकां दे उत्ते, पर कदे ना कदे ओह फड़िया जरूर जांदा। ते जिन्हां नूं ज्यादा झूठ बोलण दी आदत हुंदी आ ना, फिर उहनां दी हालत जिहड़ी आ ओह इहो जिही ही हुंदी आ। बहुत बहुत धन्नवाद तुसीं साडे नाल सांझ पाई आ इस जोक दे नाल, इस चुटकले दे नाल, लतीफे दे नाल। वरिंदर जी बहुत बहुत धन्नवाद, प्रोग्राम दे विच इसे तरह बने रहो जुड़े रहो। ते प्रोग्राम दे विच एक बार फिर तुहाडे लई गीत जिहड़ा जी पेश करदे आं आपां, ते गीत तों बाद वापस आवांगे, पर उस तों वी पहलां साडे इक होर दोस्त साडे नाल जुड़ गए आ, असीं उहनां नूं वी शामिल करदे आं प्रोग्राम च। तरसेम रटौल हुरी, सति श्री अकाल जी, कहिंदे प्रोग्राम बहुत वधिया चल रिहा। तरसेम रटौल पर्थ तों बहुत ही प्यार भरी सति श्री अकाल तरसेम जी तुहानूं साडे वल्लों, ते तुसी प्रोग्राम दे बड़े अखीरले जे पलां दे विच साडे नाल सांझ बनाई है, पर बहुत चंगा लग्गिया प्रोग्राम दे विच तुसी शामिल होना कीता। इसे तरह प्रोग्राम दे विच बने रहो। ते जिवें अज मैं प्रोग्राम दे विच शुरू तों ही दसदी आ रही सी कि तुसी अज कॉल भी कर सकदे हो, पर दोस्त मैनूं लगदा कि अज वेले नहीं आ, ਤੇ ਜੇ ਵਿਹਲੇ ਹੁੰਦੇ ਤਾਂ ਜ਼ਰੂਰ ਸਾਡੇ ਨਾਲ ਸਾਂਝ ਜਿਹੜੀ ਉਹ ਕਾਲ ਦੇ ਰਾਹੀਂ ਵੀ ਬਣਾਉਂਦੇ। ਤੇ ਬਾਕੀ ਅੱਜ ਅਸੀਂ ਕੋਈ ਵਿਸ਼ਾ ਜਿਹੜਾ ਹੈ ਵਿਸ਼ੇਸ਼ ਨਹੀਂ ਚੁਣਿਆ ਸੀਗਾ, ਇਸ ਕਰਕੇ ਕਿ ਸ਼ਾਇਦ ਜੇਕਰ ਤੁਸੀਂ ਕਿਸੇ ਖਾਸ ਵਿਸ਼ੇ ਦੇ ਉੱਤੇ ਚਰਚਾ ਕਰਨੀ ਚਾਹੁੰਦੇ ਹੋਵੋ ਤਾਂ ਆਪਾਂ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਲੈਣੀ ਸੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਕਿਸੇ ਖਾਸ ਵਿਸ਼ੇ ਨੂੰ ਲੈ ਕੇ ਆਈਏ ਤਾਂ ਕਿ ਜਿਹੜੀਆਂ ਕਾਲਸ ਆ ਉਹ ਉਸ ਵਿਸ਼ੇ ਦੇ ਸੰਦਰਭ ਦੇ ਵਿੱਚ ਲਈਆਂ ਜਾ ਸਕਣ। ਸੋ ਬਹੁਤ ਬਹੁਤ ਧੰਨਵਾਦ ਤਰਸੇਮ ਜੀ, ਤੇ ਆਪਾਂ ਇੱਕ ਗੀਤ ਸੁਣਦੇ ਹਾਂ ਕਿਉਂਕਿ ਸਾਨੂੰ ਇੱਕ ਜ਼ਾਹਿਦ ਹੋਰਾਂ ਦਾ ਵੋਇਸ ਮੈਸੇਜ ਆਇਆ ਤੇ ਉਹ ਵੋਇਸ ਮੈਸੇਜ ਮੈਂ ਸੁਣ ਲਵਾਂ। ਗੀਤ ਦੇ ਦੌਰਾਨ ਤੁਸੀਂ ਸੁਣੋ ਗੀਤ, ਮੈਂ ਵੋਇਸ ਮੈਸੇਜ ਸੁਣਦੀ ਆ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ। ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੇ ਆ ਜੀ ਕਿ ਪਸੰਦ ਆਇਆ ਹੋਣਾ। ਸੋ ਮਾਹੌਲ ਨੂੰ ਵੀ ਬਦਲਿਆ ਨਾ ਗੀਤ ਨੇ, ਕਿਉਂਕਿ ਇਹ ਵੀ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ ਮਾਹੌਲ ਨੂੰ ਥੋੜਾ ਜਿਹਾ ਬਦਲਿਆ ਜਾਵੇ। ਸੋ ਮਾਹੌਲ ਤਾਂ ਬਦਲ ਚੁੱਕਿਆ ਕਿਉਂਕਿ ਜਦੋਂ ਸਾਨੂੰ ਵਰਿੰਦਰ ਚੀਮਾ ਹੋਰਾਂ ਨੇ ਉਹ ਲਤੀਫਾ ਭੇਜਿਆ ਸੀਗਾ, ਚੁਟਕਲਾ ਭੇਜਿਆ ਸੀਗਾ, ਤੇ ਉਹਦੇ ਨਾਲ ਹੀ ਪ੍ਰੋਗਰਾਮ ਦਾ ਮਾਹੌਲ ਤਾਂ ਬਦਲ ਹੀ ਗਿਆ ਸੀ। ਤੇ ਹੁਣ ਗੀਤ ਜਿਹੜਾ ਜੀ ਉਹ ਸਰਬਜੀਤ ਸਿੰਘ ਹੋਰਾਂ ਨੇ ਸਾਨੂੰ ਸੁਣਾਇਆ ਆਪਣੀ ਪਸੰਦ ਦਾ, ਤੇ ਵੈਸੇ ਅੱਜ ਦੇ ਜਿੰਨੇ ਵੀ ਗੀਤ ਸੁਣੇ ਆ ਉਹ ਸਰਬਜੀਤ ਸਿੰਘ ਹੋਰਾਂ ਨੇ ਆਪਣੀ ਪਸੰਦ ਦੇ ਸੁਣਾਏ ਆ, ਤੇ ਗੀਤ ਮੈਨੂੰ ਆਪ ਨੂੰ ਵੀ ਬਹੁਤ ਪਸੰਦ ਆਏ ਆ ਤੇ ਤੁਹਾਨੂੰ ਵੀ ਜ਼ਰੂਰ ਪਸੰਦ ਆਏ ਹੋਣੇ ਆ, ਇਸ ਗੱਲ ਦੀ ਉਮੀਦ ਮੈਂ ਕਰ ਸਕਦੀ ਹਾਂ ਹਨਾ। ਤੇ ਹੁਣ ਪ੍ਰੋਗਰਾਮ ਦੇ ਵਿਚ ਨਾ ਸਾਡੇ ਨਾਲ ਜ਼ਾਹਿਦ ਜੁੜੇ ਸੀਗੇ ਤੇ ਉਨ੍ਹਾਂ ਨੇ ਆਪਣਾ ਵੋਇਸ ਮੈਸੇਜ ਭੇਜਿਆ ਸੀ ਤੇ ਆਪਾਂ ਉਨ੍ਹਾਂ ਦਾ ਵੋਇਸ ਮੈਸੇਜ ਲੈਣੇ ਆ ਪਹਿਲਾਂ ਤੇ ਫਿਰ ਹਰਪ੍ਰੀਤ ਸਿੰਘ ਕੋਹਲੀ ਹੋਰਾਂ ਦਾ ਵੀ ਜਿਹੜਾ ਸੁਨੇਹਾ ਉਹ ਆਪਾਂ ਸ਼ਾਮਲ ਕਰਦੇ ਆ ਪ੍ਰੋਗਰਾਮ ਚ। ਲਓ ਜੀ ਜ਼ਾਹਿਦ ਹੋਣਾ ਦਾ ਜਿਹੜਾ ਵੋਇਸ ਮੈਸੇਜ ਸੁਣਦੇ ਆ ਪਹਿਲਾਂ।
ਅਸਲਾਮ ਅਲੈਕੁਮ ਜੀ, ਸਤਿ ਸ੍ਰੀ ਅਕਾਲ, ਹੋਰ ਸੁਣਾਵਾਂ ਜੀ, ਅਮਨਦੀਪ ਕੌਰ ਜੀ। ਮੈਂ ਤਾਂ ਤੁਹਾਡਾ ਪ੍ਰੋਗਰਾਮ ਜੀ ਕੱਲ ਹੀ ਸੁਣਿਆ ਸੀ, ਵੈਸੇ ਸਾਡੇ ਭਾਈ ਰਾਤ ਦਾ 1:45 ਹੋ ਗਏ, ਹੁਣ ਤਾਂ ਸੌਣ ਵੀ ਠੀਕ ਕਰ ਰਿਹਾ ਸੀਗਾ ਮੈਂ। ਵੈਸੇ ਵੀ ਤੁਹਾਡਾ ਮੈਂ ਕੱਲ ਪ੍ਰੋਗਰਾਮ ਸੁਣਿਆ, ਮੈਨੂੰ ਵੈਸੇ ਚੰਗਾ ਲੱਗਿਆ, ਹੁਣ ਵੀ ਮੈਂ ਸੁਣ ਰਿਹਾ ਸੀ, ਬਸ ਨੀਂਦ ਵੀ ਆ ਰਹੀ ਸੀਗੀ ਮੈਂ ਤੇਰੇ ਪ੍ਰੋਗਰਾਮ ਸੁਣਿਆ। ਤੇ ਤੁਸੀਂ ਹੁਣ ਸਾਨੂੰ ਮਿਸ ਪੂਜਾ ਤਾਂ ਚਲੋ ਕੋਈ ਵੀ ਗਾਣਾ ਸੁਣਾ ਦਿਓ ਜੀ, ਬਸ ਇੰਤਜ਼ਾਰ ਕਰ ਰਿਹਾ ਜੀ ਤੁਹਾਡਾ।
ਵਾਹ ਜੀ ਜ਼ਾਹਿਦ, ਤੁਸੀਂ ਜਿਵੇਂ ਦੱਸਿਆ ਵੀ ਸਮਾਂ ਜਿਹੜਾ ਰਾਤ ਦਾ ਕਾਫੀ ਜ਼ਿਆਦਾ ਹੋ ਗਿਆ ਤੇ ਤੁਸੀਂ ਫੇਰ ਵੀ ਪ੍ਰੋਗਰਾਮ ਸੁਣ ਰਹੇ ਹੋ ਔਰ ਤੁਹਾਨੂੰ ਪਸੰਦ ਆਇਆ। ਕੱਲ ਤੋਂ ਤੁਸੀਂ ਪ੍ਰੋਗਰਾਮ ਸੁਣਿਆ, ਵੈਸੇ ਚੰਗਾ ਲੱਗਿਆ, ਸਾਨੂੰ ਵੀ ਚੰਗਾ ਲੱਗਿਆ। ਤੇ ਤੁਸੀਂ ਇਹ ਨੀ ਦੱਸਿਆ ਕਿ ਤੁਸੀਂ ਕਿਹੜੇ ਕੰਟਰੀ ਤੋਂ ਸਾਨੂੰ ਸੁਣ ਰਹੇ ਹੋ, ਕਿਉਂਕਿ ਜੇ ਤੁਸੀਂ ਪਾਕਿਸਤਾਨ ਤੋਂ ਸੁਣ ਰਹੇ ਹੋ ਤੇ ਪਾਕਿਸਤਾਨ ਦਾ ਜਿਹੜਾ ਸਮਾਂ ਜੀ ਉਹ ਭਾਰਤ ਦੇ ਨਾਲ ਕਾਫੀ ਹੱਦ ਤੱਕ ਮੈਚ ਕਰਦਾ। ਸੋ ਜਿਹੜੇ ਵੀ ਮੁਲਕ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ, ਤੁਹਾਨੂੰ ਤਹਿ ਦਿਲ ਤੋਂ ਅਸੀਂ ਪ੍ਰੋਗਰਾਮ ਚ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ। ਤੇ ਨਾਲ ਹੀ ਜਿਵੇਂ ਤੁਸੀਂ ਫਰਮਾਇਸ਼ ਕੀਤੀ ਆ ਮਿਸ ਪੂਜਾ ਦੇ ਕਿਸੇ ਗੀਤ ਦੀ, ਤੇ ਪ੍ਰੋਗਰਾਮ ਦੇ ਅਖੀਰ ਦੇ ਵਿਚ ਆਪਾਂ ਤੁਹਾਡੇ ਲਈ ਮਿਸ ਪੂਜਾ ਦਾ ਕੋਈ ਗੀਤ ਜਿਹੜਾ ਉਹ ਜ਼ਰੂਰ ਲਗਾ ਕੇ ਜਾਵਾਂਗੇ ਅੱਜ। ਤੇ ਅੱਜ ਤੁਸੀਂ ਪ੍ਰੋਗਰਾਮ ਦੇ ਵਿਚ ਵੋਇਸ ਮੈਸੇਜ ਦੇ ਜ਼ਰੀਏ ਵੀ ਹਾਜ਼ਰੀ ਲਗਾਈਏ, ਤੇ ਮੈਸੇਜ ਜਿਹੜਾ ਤੁਸੀਂ ਲਿਖਤੀ ਰੂਪ ਚ ਵੀ ਸਾਨੂੰ ਭੇਜਿਆ, ਸ਼ੁਕਰੀਆ ਵੀ ਕੀਤਾ ਸੀਗਾ, ਤੇ ਉਹਦੇ ਲਈ ਵੀ ਆਪਾਂ ਤੁਹਾਡੇ ਬਹੁਤ ਸ਼ੁਕਰ ਗੁਜ਼ਾਰ ਆ ਜ਼ਾਹਿਦ। ਇਸੇ ਤਰ੍ਹਾਂ ਆਪਣੀ ਸਾਂਝ ਜਿਹੜੀ ਉਹ ਸਾਡੇ ਨਾਲ ਜ਼ਰੂਰ ਬਣਾਈ ਰੱਖਿਆ ਕਰੋ, ਬਹੁਤ ਚੰਗਾ ਲੱਗਦਾ ਤੁਹਾਡੇ ਵਰਗੇ ਸਰੋਤੇ ਜਦੋਂ ਜੁੜਦੇ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਇਹਦੇ ਨਾਲ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ ਵੀ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਫੇਰ ਅਖੀਰਲੇ ਪੜਾਅ ਦੇ ਵਿਚ, ਅੰਤਲੇ ਪਲਾਂ ਦੇ ਵਿਚ ਸਾਡੇ ਨਾਲ ਉਹਨਾਂ ਨੇ ਰਾਬਤਾ ਬਣਾਇਆ। ਕਹਿੰਦੇ ਹਰਪ੍ਰੀਤ ਸਿੰਘ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਪ੍ਰੀਤ ਜੀ ਤੁਹਾਨੂੰ, ਤੇ ਤੁਹਾਡਾ ਤੇ ਘਰ ਪਰਿਵਾਰ ਦਾ ਵਿਹੜੇ ਚ ਬੈਠੇ ਸਾਰਿਆਂ ਦਾ ਹਾਲ ਚਾਲ ਪੁੱਛ ਰਹੇ, ਹਾਲ ਚਾਲ ਆਪਣਾ ਬਹੁਤ ਵਧੀਆ, ਤੇ ਉਮੀਦ ਇਹੀ ਕਰਦੇ ਹਾਂ ਕਿ ਤੁਹਾਡਾ ਵੀ ਹਾਲ ਚਾਲ ਬਹੁਤ ਵਧੀਆ ਹੋਣਾ। ਤੇ ਇਹਨਾਂ ਨੇ ਬਹੁਤ ਹੀ ਖੂਬਸੂਰਤ 17 ਜਿਹੜੀਆਂ ਜੀ ਉਹ ਭੇਜੀਆਂ, ਖੂਬਸੂਰਤ ਇਸ ਕਰਕੇ ਕਿ ਅੱਜ ਦੇ ਮਾਹੌਲ ਨੂੰ ਪੇਸ਼ ਕਰਦੀਆਂ ਨੇ। ਤੇ ਜਿਹੜਾ ਕਵੀ ਹੈ ਜੀ ਉਹ ਹਮੇਸ਼ਾ ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਹੋਇਆਂ ਹੀ ਕੁਛ ਲਿਖਦਾ, ਕਹਿੰਦੇ ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ, ਇਸ ਨਗਰੀ ਦੇ ਹਾਕਮ ਤੇ ਰਤਾ ਵਿਸ਼ਵਾਸ ਨਹੀਂ, ਇਸ ਨਗਰੀ ਦਾ ਹਾਕਮ ਮੁੱਢ ਤੋਂ ਹੀ ਲੁਟੇਰਾ ਹੈ, ਉਸਦੇ ਮਹਿਲੀ ਚਿਣਿਆ ਹੋਇਆ ਹਰ ਸਿਰ ਮੇਰਾ ਹੈ, ਮੈਂ ਵੀ ਕਦੇ ਉਸ ਕੋਲੋਂ ਪਰ ਹਾਰ ਨਹੀਂ ਮੰਨੀ, ਹਰ ਯੁੱਗ ਵਿਚ ਮੈਂ ਹੀ ਉਸਦੀ ਧੌਣ ਹੈ ਪੰਨੀ, ਵੇਖ ਲੋ ਇਤਿਹਾਸ ਚੁੱਕ ਕੇ ਬੇਸ਼ੱਕ ਸਦੀਆਂ ਦਾ ਮਿਲ ਜਾਵੇਗਾ ਲੇਖਾ ਜੋਖਾ ਇਸ ਦੀਆਂ ਬਦੀਆਂ ਦਾ, ਇਸ ਯੁੱਗ ਦੇ ਵਿਚ ਵੀ ਮੈਂ ਜੂਝਦੇ ਰਹਿਣਾ ਹੈ, ਇਸ ਯੁੱਗ ਦੇ ਵਿਚ ਵੀ ਮੈਂ ਜੂਝਦੇ ਰਹਿਣਾ ਹੈ, ਦਸਮ ਪਿਤਾ ਦੇ ਸਿੰਘ ਨੇ ਕਦ ਜ਼ੁਲਮ ਸਹਿਣਾ ਹੈ, ਸੰਘਰਸ਼ ਨਾਲ ਹੀ ਕੌਮਾਂ ਦੀ ਤਕਦੀਰ ਬਦਲਦੀ ਹੈ, ਸੰਘਰਸ਼ ਨਾਲ ਹੀ ਕੌਮਾਂ ਦੀ ਤਕਦੀਰ ਬਦਲਦੀ ਹੈ, ਇਤਿਹਾਸ ਬਦਲਦੇ ਨੇ ਤਸਵੀਰ ਬਦਲਦੀ ਹੈ, ਚਾਂਦਨੀ ਚੌਂਕ ਤੋਂ ਪੁੱਛ ਲੋ ਜਾਂ ਕੰਧ ਸਰਹੰਦ ਕੋਲੋਂ, ਚਾਂਦਨੀ ਚੌਂਕ ਤੋਂ ਪੁੱਛ ਲੋ ਜਾਂ ਕੰਧ ਸਰਹੰਦ ਕੋਲੋਂ, ਪੁੱਛ ਵੇਖਣਾ ਮਾਛੀਵਾੜੇ ਦੇ ਬਿਖੜੇ ਪੰਧ ਕੋਲੋਂ, ਜਿਸ ਯੁੱਗ ਵਿਚ ਸ਼ਮਸ਼ੀਰ ਮਿਆਨੋਂ ਬਾਹਰ ਆਉਂਦੀ ਹੈ, ਉਸ ਯੁੱਗ ਨੂੰ ਦੁਨੀਆਂ ਸਾਰੀ ਸੀਸ ਨਿਭਾਉਂਦੀ ਹੈ, ਇਸ ਹਾਕਮ ਦੇ ਦਰ ਤੇ ਮੈਂ ਹੱਥ ਬੰਨ ਨਹੀਂ ਖੜਨਾ, ਇਸ ਹਾਕਮ ਦਾ ਦਿੱਤਾ ਹੋਇਆ ਸਬਕ ਨਹੀਂ ਪੜਨਾ, ਇਸ ਹਾਕਮ ਨੂੰ ਜਦ ਮੇਰੇ ਦੁੱਖ ਦਾ ਅਹਿਸਾਸ ਨਹੀਂ, ਮੈਨੂੰ ਵੀ ਫਿਰ ਉਸ ਉੱਤੇ ਰਤਾ ਵਿਸ਼ਵਾਸ ਨਹੀਂ, ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ, ਇਸ ਨਗਰੀ ਦੇ ਹਾਕਮ ਤੇ ਰਤਾ ਵਿਸ਼ਵਾਸ ਨਹੀਂ। ਕਿਆ ਬਾਤ ਹੈ, ਬਹੁਤ ਖੂਬ ਤੁਸੀਂ ਇਸ 17 ਭੇਜੀਆਂ ਸਾਨੂੰ, ਤੇ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ ਸਾਂਝ ਪਾਉਣ ਦੇ ਲਈ ਇਹਨਾਂ ਪਿਆਰੀਆਂ ਦੀਆਂ 17 ਦੇ ਨਾਲ। ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਉਹ ਬਸ ਆਪਣੇ ਅੰਤਲੇ ਪੜਾਅ ਵੱਲ ਵੱਧ ਰਿਹਾ, ਤੇ ਸਾਡੇ ਦੋਸਤ ਬਚਿੱਤਰ ਹੋਰੀ ਇੱਕ ਵਾਰ ਫੇਰ ਸ਼ਾਮਲ ਹੋ ਗਏ ਆ ਪ੍ਰੋਗਰਾਮ ਦੇ ਵਿਚ, ਤੇ ਉਹਨਾਂ ਦਾ ਆਪਾਂ ਸੁਨੇਹਾ ਜਿਹੜਾ ਜੀ ਉਹ ਜ਼ਰੂਰ ਲੈ ਲਈਏ। ਕਹਿੰਦੇ ਅੱਜ ਮੈਂ ਮਾਂ ਨੂੰ ਪੁੱਛਿਆ ਕਿ ਮਾਂ ਮੈਂ ਜ਼ਿੰਦਗੀ ਵਿਚ ਕੁਝ ਬਣਨ ਲਈ ਕੀ ਕਰਾਂ, ਤਾਂ ਮਾਂ ਨੇ ਬੜੇ ਪਿਆਰ ਨਾਲ ਕਿਹਾ ਪੁੱਤ ਇੱਕ ਪੱਥਰ ਲੈ ਤੇ ਸਭ ਤੋਂ ਪਹਿਲਾਂ ਆਪਣਾ ਮੋਬਾਇਲ ਤੋੜ ਦੇ। ਕਿਆ ਬਾਤ ਹੈ, ਵੈਸੇ ਅੱਜ ਦੀ ਸਿੱਖਿਆ ਸਹੀ ਮਾਇਨਿਆਂ ਦੇ ਵਿਚ ਇਹੋ ਹੀ ਹੈ ਜੀ ਹਰ ਮਾਂ ਦੀ, ਹਨਾ, ਕਿਉਂਕਿ ਮੋਬਾਇਲ ਹੋ ਗਏ, ਆਈ ਪੈਡ ਹੋ ਗਏ, ਆਈ ਫੋਨ ਹੋ ਗਏ ਤੇ ਬੱਚੇ ਜਿਹੜੇ ਇੰਨੇ ਕੁ ਜ਼ਿਆਦਾ ਆਦੀ ਹੋ ਗਏ ਆ। ਉਸ ਤੋਂ ਵੀ ਪਹਿਲਾਂ ਮੈਂ ਤਾਂ ਇਹ ਕਹਾਂਗੀ ਕਿ ਜਿਹੜੇ ਪੇਰੈਂਟਸ ਆ ਉਹ ਇੰਨੇ ਆਦੀ ਹੋ ਗਏ ਕਿ ਬੱਚਿਆਂ ਨੂੰ ਕਹਿਣ ਦੀ ਨੌਬਤ ਹੀ ਜਿਹੜੀ ਉਹ ਤਾਂ ਆਉਂਦੀ ਆ, ਕਿਉਂਕਿ ਬੱਚਿਆਂ ਦੇ ਜ਼ਿੰਦਗੀ ਦੇ ਵਿੱਚ ਕਰਨ ਦੇ ਹਲੇ ਬਹੁਤ ਕੁਛ ਪਿਆ ਆ ਤੇ ਇਸ ਲਈ ਜੇਕਰ ਉਹਨਾਂ ਨੂੰ ਆਪਾਂ ਸਹੀ ਮਾਇਨਿਆਂ ਦੇ ਵਿੱਚ ਉਹਨਾਂ ਦੇ ਗੋਲ ਨਾਲ ਉਹਨਾਂ ਦੇ ਜ਼ਿੰਦਗੀ ਦੇ ਜਿਹੜੇ ਪੰਧ ਦੇ ਨਾਲ ਅਸੀਂ ਉਹਨਾਂ ਨੂੰ ਜਾਗਰੂਕ ਕਰਨਾ ਜੋੜਨ ਦੇ ਲਈ ਤਾਂ ਉਹਦੇ ਲਈ ਇਹ ਮੋਬਾਇਲ ਜਿਹੜਾ ਹੈ ਉਹ ਤੋੜਨਾ ਹੀ ਪੈਣਾ ਹੈ। ਤੇ ਬਹੁਤ ਬਹੁਤ ਧੰਨਵਾਦ ਵਿਚਿੱਤਰ ਜੀ ਪ੍ਰੋਗਰਾਮ ਦੇ ਇਸ ਅੰਤਲੇ ਪੜਾਅ ਦੇ ਵਿੱਚ ਇਸ ਪਿਆਰੇ ਜੇ ਲਤੀਫੇ ਦੇ ਨਾਲ ਸਾਂਝ ਪਾਉਣ ਦੇ ਲਈ। ਤੇ ਦੋਸਤੋ ਪ੍ਰੋਗਰਾਮ ਦਾ ਸਮਾਂ ਲਗਭਗ ਖਤਮ ਹੋਣ ਦੇ ਨੇੜੇ ਹੈ ਤੇ ਮੈਂ ਤੁਹਾਨੂੰ ਦੱਸਦੀ ਜਾਵਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਲਬਨ ਦੇ ਵਿੱਚ ਕੁਝ ਖਾਸ ਜਿਹੜੇ ਸ਼ੋ ਆ ਜੀ ਉਹ ਹੋਣ ਜਾ ਰਹੇ ਆ। ਸੋ ਪਨੈਸ਼ ਨਾਂ ਦਾ ਇੱਕ ਪ੍ਰਤਿਭਾ ਖੋਜ ਮੁਕਾਬਲਾ ਜਿਹੜਾ ਜੀ ਉਹ ਹੋਣ ਜਾ ਰਿਹਾ ਤੇ ਇਸ ਮੁਕਾਬਲੇ ਦੇ ਬਾਰੇ ਚ ਅਸੀਂ ਗੱਲਬਾਤ ਜਿਹੜੀ ਆ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਜ਼ਰੂਰ ਤੁਹਾਡੀ ਕਰਵਾਵਾਂਗੇ। ਤੇ ਇਸ ਮੁਕਾਬਲੇ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਕੈਟਾਗਰੀਜ਼ ਨੇ ਡਾਂਸਿੰਗ, ਐਕਟਿੰਗ ਤੇ ਸਿੰਗਿੰਗ ਜਿਹਦੇ ਵਿੱਚ ਅਲੱਗ ਅਲੱਗ ਉਮਰ ਵਰਗ ਦੇ ਜਿਹੜੇ ਲੋਕ ਹੈ ਜੀ ਉਹ ਭਾਗ ਲੈ ਸਕਣਗੇ। 5 ਤੋਂ 12 ਸਾਲ ਤੱਕ ਦੇ ਜਿਹੜੇ ਬੱਚੇ, 13 ਤੋਂ 18 ਸਾਲ ਤੇ 18 ਤੋਂ 40 ਸਾਲ ਤੱਕ ਉਮਰ ਵਰਗ ਦੇ ਜਿਹੜੇ ਲੋਕ ਆ ਉਹ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈ ਸਕਣਗੇ। ਸੋ ਇਹਦੇ ਬਾਰੇ ਤੁਸੀਂ ਹੋਰ ਵੀ ਵਧੇਰੇ ਜੇ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਮਨਪ੍ਰੀਤ ਵਾਲੀਆ ਨੂੰ, ਉਹਨਾਂ ਦੇ ਨੰਬਰ 0410-6048-082 ਤੇ, ਜਾਂ ਫਿਰ ਮਨਿੰਦਰ ਰੋਸ਼ਾ ਨੂੰ 0405-5598-199 ਤੇ। ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਜਾਣਕਾਰੀ ਉਹ ਵੀ ਦਿੰਦੇ ਜਾਈਏ ਕਿ ਇੰਟਰਨੈਸ਼ਨਲ ਸਿੱਖ ਸ਼ਾਰਟ ਫਿਲਮ ਫੈਸਟੀਵਲ ਜਿਹੜਾ ਜੀ ਉਹ ਹੋਣ ਜਾ ਰਿਹਾ ਮੈਲਬਨ ਦੇ ਵਿੱਚ ਤੇ ਇਸ ਫੈਸਟੀਵਲ ਦੇ ਵਿੱਚ ਜਿਹੜੀਆਂ ਸ਼ਾਰਟ ਫਿਲਮਾਂ, ਲਘੂ ਫਿਲਮਾਂ ਜਿਹੜੀਆਂ ਆ ਜੀ ਉਹ ਦਿਖਾਈਆਂ ਜਾਣੀਆਂ ਆ ਤੇ ਜਿਹੜੀਆਂ ਜੇਤੂ ਫਿਲਮਾਂ ਆ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣੇ ਆ ਤੇ ਇਹਦਾ ਜਿਹੜਾ ਵਿਸ਼ਾ ਹੈ ਜੀ ਉਹ ਨਸ਼ਿਆਂ ਦੇ ਪ੍ਰਤੀ ਰੱਖਿਆ ਗਿਆ। ਸੋ ਉਸ ਵਿਸ਼ੇ ਦੇ ਉੱਤੇ ਜਿਹੜੀਆਂ ਫਿਲਮਾਂ ਆ ਉਹ ਇਸ ਮੇਲੇ ਦੇ ਵਿੱਚ ਦਿਖਾਈਆਂ ਜਾਣੀਆਂ ਤੇ ਇਸ ਬਾਬਤ ਜੇਕਰ ਤੁਸੀਂ ਹੋਰ ਜਾਣਕਾਰੀ ਜਿਹੜੀ ਆ ਉਹ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਗੁਰਿੰਦਰ ਕੌਰ ਹੋਰਾਂ ਨੂੰ। ਸੋ ਗੁਰਿੰਦਰ ਕੌਰ ਹੋਰਾਂ ਦਾ ਜਿਹੜਾ ਨੰਬਰ ਹੈ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਿੰਨੀ ਆ। ਗੁਰਿੰਦਰ ਹੋਰਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੀ, ਉਹਨਾਂ ਦਾ ਨੰਬਰ ਹੈਗਾ 0430-582-078 ਤੇ, ਜਾਂ ਫਿਰ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਪਰਵਿੰਦਰਜੀਤ ਹੋਰਾਂ ਨੂੰ। ਪਰਵਿੰਦਰਜੀਤ ਜਿਹੜੇ ਕਿ ਆਸਟ੍ਰੇਲੀਆ ਚ ਵਸਦੇ ਪੰਜਾਬੀ ਜਿਹੜਾ ਪੇਜ ਹੈ ਫੇਸਬੁੱਕ ਦੇ ਉੱਤੇ ਚਲਾਉਂਦੇ ਨੇ ਤੇ ਇਸ ਸੰਪਰਕ ਨੰਬਰ ਤੇ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ 0426-504-821 ਤੇ। ਸੋ ਇਸ ਬਾਬਤ ਤੁਸੀਂ ਜਾਣਕਾਰੀ ਜਿਹੜੀ ਉਹਨਾਂ ਤੋਂ ਲੈ ਸਕਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਜਿਹੜਾ ਕੰਪੀਟੀਸ਼ਨ ਸਰਦਾਰਨੀ ਐਂਡ ਸਰਦਾਰ ਜੀ ਕੰਪੀਟੀਸ਼ਨ ਜਿਹੜਾ ਜੀ ਉਹ ਵੀ ਹੋਣ ਜਾ ਰਿਹਾ ਤੇ ਇਹਦੇ ਵਿੱਚ ਜਿਹੜੀ ਖਾਸ ਹਦਾਇਤ ਇਹ ਹੈ ਕਿ ਸਾਬਤ ਸੂਰਤ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਆ ਜੀ ਉਹ ਇਸ ਕੰਪੀਟੀਸ਼ਨ ਚ ਹਿੱਸਾ ਬਣ ਸਕਣਗੇ। ਸੋ ਉਹਦੇ ਲਈ ਕੀ ਹੋਰ ਸ਼ਰਤਾਂ ਨੇ ਇਹਦੇ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ ਵਿਰਸੇ ਦੇ ਵਾਰਿਸ, ਉਹਨਾਂ ਦਾ ਪੇਜ ਹੈ ਫੇਸਬੁੱਕ ਤੇ ਬਣਿਆ ਹੋਇਆ ਤੇ ਕੀ ਸ਼ਰਤਾਂ ਨੇ ਜਾਂ ਫਿਰ ਉਹਨਾਂ ਦੀ ਜਿਹੜੀ ਵੈਬਸਾਈਟ ਹੈ ਤੁਸੀਂ ਉਹਦੇ ਉੱਤੇ ਜਾ ਸਕਦੇ ਹੋ। ਸੋ ਵਿਰਸੇ ਦੇ ਵਾਰਿਸ ਨੂੰ ਤੁਸੀਂ ਫਾਲੋ ਕਰਕੇ ਬਾਕੀ ਜਾਣਕਾਰੀ ਜਿਹੜੀ ਲੈ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਚ ਦੋਸਤੋ ਇੰਨਾ ਹੀ, ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਕਿਉਂਕਿ ਸਮਾਂ ਬਹੁਤਾ ਬਚਿਆ ਨਹੀਂ ਆ ਤੇ ਅੱਜ ਦੇ ਲਈ ਹੁਣ ਮੈਨੂੰ ਦਿਓ ਇਜਾਜ਼ਤ ਤੇ ਆਪਾਂ ਅਗਲੇ ਹਫਤੇ ਫੇਰ ਮਿਲ ਬੈਠਾਂਗੇ। ਪਰ ਜਿਹੜਾ ਪ੍ਰੋਗਰਾਮ ਹੈ ਜੀ ਉਹ ਲਹਿਰਾਂ ਪ੍ਰੋਗਰਾਮ ਹਰ ਰੋਜ਼ ਸ਼ੁੱਕਰਵਾਰ ਤੱਕ ਚੱਲਦਾ ਜੀ 8 ਤੋਂ 10 ਵਜੇ ਤੱਕ ਤੇ ਇਸ ਕਰਕੇ ਤੁਸੀਂ ਸੁਣਨਾ ਤੇ ਹੁਣ ਜ਼ਾਹਿਦ ਹੋਰਾਂ ਦੀ ਫਰਮਾਇਸ਼ ਤੇ ਇੱਕ ਗੀਤ ਦੇ ਨਾਲ ਤੁਹਾਨੂੰ ਮੈਂ ਛੱਡ ਕੇ ਜਾ ਰਹੀ ਹਾਂ। ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜ ਰਹੋ ਜੀ ਹਰਮਨ ਰੇਡੀਓ ਦੇ ਨਾਲ।